ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਨਾਲ ਜੁੜੇ ਹੋਏ ਸਾਰੇ ਸੱਜਣਾ ਬੇਲੀਆਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡਾ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਜੀ ਹਰਮਨ ਸਟੂਡੀਓ। ਸੋਹਣੇ ਸੋਹਣੇ ਗੀਤਾਂ ਦੇ ਨਾਲ, ਸੋਹਣੀਆਂ ਸੋਹਣੀਆਂ ਗੱਲਾਂ ਦੇ ਨਾਲ ਤੁਹਾਡੇ ਨਾਲ ਸ਼ਮੂਲੀਅਤ ਕਰਨ ਪਹੁੰਚ ਚੁੱਕੇ ਨੇ। ਮੈਨੂੰ ਪਤਾ ਕਿ ਤੁਹਾਡੇ 2 ਵੱਜ ਚੁੱਕੇ ਨੇ ਤੇ ਦੁਪਹਿਰ ਦੇ 2 ਵਜੇ ਮੈਨੂੰ ਪਤਾ ਕੰਮ ਪੂਰਾ ਜਿਹੜਾ ਉਹ ਮਗਿਆ ਹੁੰਦਾ। ਕੰਮਾਂ ਕਾਰਾਂ ਦੇ ਵਿੱਚ ਤੁਸੀਂ ਪੂਰੇ ਡਟੇ ਜਾਂਦੇ ਹੋਵੋਗੇ, ਖਾਣਾ ਪੀਣਾ ਖਾ ਲਿਆ ਹੋਇਆ ਤੇ ਬਾਕੀ ਜਿਹੜੇ ਸਫ਼ਰਾਂ ਤੇ ਗੱਡੀਆਂ ਕਾਰਾਂ ਦੇ ਵਿੱਚ ਸਾਨੂੰ ਸੁਣਦੇ ਪਏ ਨੇ, ਉਹ ਆਪਣੀ ਜਿਹੜਾ ਕਾਫੀ ਸਮਾਂ ਉਹਨਾਂ ਨੇ ਬਤੀਤ ਕਰ ਹੀ ਲਿਆ। ਛੁੱਟੀ ਦਾ ਵੇਲਾ ਹੋਣ ਵਾਲਾ ਹੀ ਹੋਣਾ, ਪਰ ਇਸ ਸਮੇਂ ਨੂੰ ਸੋਹਣੇ ਸਮੇਂ ਦੇ ਅਨੁਸਾਰ ਜੀਣ ਦੇ ਲਈ ਆਪਾਂ ਸੋਹਣੀਆਂ ਸੋਹਣੀਆਂ ਜਿਹੜੀਆਂ ਤੁਹਾਨੂੰ ਗੱਲਾਂ ਬਾਤਾਂ ਵੀ ਸੁਣਾਉਣੀਆਂ ਨੇ, ਸੋਹਣੇ ਸੋਹਣੇ ਤੁਹਾਨੂੰ ਗੀਤ ਵੀ ਸੁਣਾਉਣੇ ਨੇ। ਕਾਰਨ ਇਹ ਹੈ ਕਿ ਗੀਤ ਸੰਗੀਤ ਜਦੋਂ ਆਪਾਂ ਸੁਣਦੇ ਨੇ ਪਿਆਰੇ ਦੋਸਤੋ, ਬੜੀ ਰਿਲੈਕਸੇਸ਼ਨ ਜੀ ਮਹਿਸੂਸ ਹੁੰਦੀ ਹੈ, ਕੰਮ ਕਾਰ ਦੇ ਵਿੱਚ ਇੱਕ ਐਨਰਜੀ ਆ ਜਾਂਦੀ ਹੈ। ਕਹਿੰਦੇ ਨੇ ਜਦੋਂ ਕੰਮ ਕਰੀਏ, ਚਾਹੇ ਤੁਸੀਂ ਕਿਸ ਤਰੀਕੇ ਦਾ ਵੀ ਕੰਮ ਕਰਨੇ ਆ, ਚਾਹ ਦੀ ਚੁਸਕੀ ਜਦੋਂ ਲੈਂਦੇ ਹਾਂ ਜਾਂ ਕੌਫੀ ਵਗੈਰਾ ਲੈਂਦੇ ਹਾਂ ਜਾਂ ਰੋਟੀ ਪਾਣੀ ਵੀ ਆਪਾਂ ਰਾਹ ਦੇ ਵਿੱਚ ਖਾਂਦੇ ਹਾਂ, ਰੁਕ ਕੇ ਥੋੜਾ ਜਿਹਾ ਸਾਹ ਲੈ ਲੈਂਦੇ ਹਾਂ, ਉਹਦੇ ਨਾਲ ਸਾਡੇ ਕੰਮ ਦੀ ਜਿਹੜੀ ਆ, ਕੰਮ ਕਰਨ ਦੀ ਸ਼ਮਤਾ ਉਹ ਦੁੱਗਣੀ ਤਿਗਣੀ ਹੋ ਜਾਂਦੀ ਹੈ, ਬਹੁਤ ਵੱਧ ਜਾਂਦੀ ਹੈ। ਤੇ ਇਸੇ ਤਰੀਕੇ ਦਾ ਸੰਗੀਤ ਕੰਮ ਕਰਦਾ, ਸੰਗੀਤ ਕੀ ਕਰਦਾ, ਉਹ ਨਾਲੋ ਨਾਲ ਹੀ ਬੂਸਟ ਕਰਦਾ ਰਹਿੰਦਾ ਤੁਹਾਨੂੰ। ਅਸੀਂ ਕੰਮ ਕਾਰ ਕਰ ਰਹੇ ਹਾਂ ਤੇ ਉਹ ਜਦੋਂ ਗਾਣੇ ਵਗੈਰਾ ਸੁਣਦੇ ਰਹਿੰਦੇ ਹਾਂ ਤੇ ਨਾਲੋ ਨਾਲ ਐਨਰਜੀ ਸਾਨੂੰ ਆਉਂਦੀ ਰਹਿੰਦੀ, ਇਹਦੇ ਲਈ ਸਾਨੂੰ ਰੁਕਣ ਦੀ ਵੀ ਲੋੜ ਨਹੀਂ। ਸ਼ਾਇਦ ਇਸੇ ਕਰਕੇ ਰੇਡੀਓ ਟੈਲੀਵਿਜ਼ਨ ਦੇ ਨਾਲੋਂ ਬਿਹਤਰ ਮੰਨਿਆ ਗਿਆ, ਕਿਉਂਕਿ ਇਹਦੇ ਵਿੱਚ ਕੰਮ ਦੀ ਕੋਈ ਰੁਕਾਵਟ ਨਹੀਂ, ਤੁਸੀਂ ਕੰਮ ਕਰਦੇ ਕਰਦੇ ਪ੍ਰੋਗਰਾਮ ਨੂੰ ਸੁਣਦੇ ਸੁਣਦੇ ਆਪਣਾ ਕੰਮ ਜਿਹੜਾ ਉਹ ਕਰਦੇ ਜਾ ਸਕਦੇ ਹੋ। ਤੇ ਇਹਦੇ ਨਾਲ ਚੰਗੀ ਗੱਲ ਹੈ ਕਿ ਦਿਲ ਵੀ ਲੱਗਾ ਰਹਿੰਦਾ ਤੇ ਆਪਣੀ ਪਸੰਦ ਦੇ ਗੀਤ ਵੀ ਸੁਣੇ ਜਾਂਦੇ। ਹਾਂ, ਇੰਨਾ ਜ਼ਰੂਰ ਹੈ ਕਿ ਥੋੜਾ ਜਿਹਾ ਸਮਾਂ ਕੱਢ ਕੇ ਤੁਸੀਂ ਸੁਨੇਹਾ ਜ਼ਰੂਰ ਭੇਜ ਸਕਦੇ ਹੋ। ਜੇ ਸੁਨੇਹਾ ਭੇਜੋਗੇ ਸਾਨੂੰ ਬੜੀ ਖੁਸ਼ੀ ਹੋਏਗੀ, ਕਿਉਂਕਿ ਤੁਹਾਡੀ ਪਸੰਦ ਦੇ ਗੀਤ ਸੁਣਾ ਕੇ ਜਾਂ ਸੁਣ ਕੇ ਸਾਨੂੰ ਬੜੀ ਖੁਸ਼ੀ ਮਿਲਦੀ ਹੈ। ਤੇ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ ਤੁਸੀਂ ਸਾਨੂੰ ਈਮੇਲ ਕਰਨੀ ਹੈ ਜੀ। ਈਮੇਲ ਆਈਡੀ ਮੈਂ ਤੁਹਾਨੂੰ ਲਿਖਾ ਦੇਣਾ, ਕਿਵੇਂ ਸੁਨੇਹਾ ਭੇਜਣਾ ਉਹ ਵੀ ਤੁਹਾਨੂੰ ਦੱਸ ਦੇਣਾ। ਈਮੇਲ ਆਈਡੀ ਸਾਡੀ ਹੈ ਜੀ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜ ਸਕਦੇ ਹੋ। ਅਗਰ ਟੈਲੀਫੋਨ ਕਰਨਾ ਜੀ ਤੁਸੀਂ www.harmanradio.com ਤੇ ਜਾ ਕੇ ਸਾਨੂੰ ਟੈਲੀਫੋਨ ਕਰਕੇ ਵੀ ਸਾਡੇ ਨਾਲ ਜੁੜ ਸਕਦੇ ਹੋ ਜੀ। ਤੇ ਤਾਇਆ ਜੀ ਤੇ ਅੱਜ ਫਿਰ ਮੈਨੂੰ ਲੱਗਦਾ ਲੇਟ ਲੱਗਦੇ ਨੇ, ਅੱਜ ਨਹੀਂ ਹਲੇ ਤੱਕ ਆਏ। ਚਲੋ ਜਦ ਤੱਕ ਆਉਂਦੇ ਨੇ ਆਪਾਂ ਸੁਣਨੇ ਬਿਹਤਰੀਨ ਗੀਤ ਸਿਰਫ ਤੇ ਸਿਰਫ ਤੁਹਾਡੇ ਲਈ।
ਜਿੱਥੋਂ ਮੱਚਣ ਦੀ ਆਸ ਨਹੀਂ ਉਹ ਕਿਨਾਰਿਆਂ ਚ ਕੀ ਰੱਖਿਆ ਜਿਹੜੇ ਡੁੱਬਦੇ ਨੂੰ ਡੋਬ ਦਿੰਦੇ ਜਿਹੜੇ ਡੁੱਬਦੇ ਨੂੰ ਡੋਬ ਦਿੰਦੇ ਉਹ ਸਹਾਰਿਆਂ ਚ ਕੀ ਰੱਖਿਆ ਕੱਲ ਦਿਲ ਦੀ ਦੱਸ ਸੱਜਣਾ ਕਿਨਾਰਿਆਂ ਚ ਕੀ ਰੱਖਿਆ ਕੱਲ ਦਿਲ ਦੀ ਦੱਸ ਸੱਜਣਾ ਕਿਨਾਰਿਆਂ ਚ ਕੀ ਰੱਖਿਆ
ਸਾਰੇ ਪੰਜਾਬੀਆਂ ਨੂੰ ਤੁਹਾਡੇ ਆਪਣੇ ਗੁਰਪ੍ਰੀਤ ਘੁੱਗੀ ਵੱਲੋਂ ਬਹੁਤ ਬਹੁਤ ਨਿੱਘੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਮੈਂ ਹਰਮਨ ਰੇਡੀਓ ਦੇ ਸਾਰੇ ਸਟਾਫ ਨੂੰ ਪ੍ਰੈਜੈਂਟਰਸ ਨੂੰ ਐਂਕਰਸ ਨੂੰ ਆਪਣਾ ਪਿਆਰ ਵੀ ਭੇਜਦਾ ਔਰ ਸਲਿਊਟ ਵੀ ਕਰਦਾ ਤੁਹਾਡੀ ਮਿਹਨਤ ਨੂੰ ਤੁਹਾਡੀ ਇਸ ਲਗਨ ਨੂੰ ਤੁਹਾਡੇ ਇਸ ਲਗਾਵ ਨੂੰ ਕਿ ਇਸ ਮਿਹਨਤ ਨਿਸ਼ਠਾ ਦੇ ਨਾਲ ਤੁਸੀਂ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਪ੍ਰਮੋਟ ਕਰ ਰਹੇ ਹੋ ਸਿਡਨੀ ਦੇ ਵਿੱਚ ਬਹਿ ਕੇ ਪਰਮਾਤਮਾ ਕਰੇ ਕਿ ਤੁਹਾਡਾ ਇਹ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਬਾਅਦ ਪੂਰੇ ਆਸਟ੍ਰੇਲੀਆ ਮਹਾਦੀਪ ਦੇ ਵਿੱਚ ਉਸ ਤੋਂ ਬਾਅਦ ਕੁੱਲ ਦੁਨੀਆ ਦੇ ਵਿੱਚ ਹਰਮਨ ਪਿਆਰਾ ਹੋਵੇ ਤੁਹਾਡਾ ਹਰਮਨ ਰੇਡੀਓ ਸੋ ਇੱਕ ਵਾਰੀ ਫੇਰ ਮੇਰੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦੁਆਵਾਂ ਤੁਹਾਡੇ ਨਾਲ
ਹਰਮਨ ਰੇਡੀਓ ਮਾਹੀ की कसूर में लवे बुत भगवान दा लुट लवे बुत भगवान दा बेका तो दस देरिया सैया ना जान जुदा बेका तो दस देरिया
ਆਜੋ ਆਜੋ ਤਾਇਆ ਜੀ ਲੰਘਿਆ ਸ਼ੁਕਰ ਆ ਤੁਸੀਂ ਆਏ ਆਉਣਾ ਇਹ ਪੁੱਤ ਮੈਂ ਕਿਤੇ ਨੂੰ ਚਲੀ ਜਾਣਾ ਮੈਂ ਸੋਚਿਆ ਤਾਇਆ ਜੀ ਤੁਸੀਂ ਕੱਲ ਨੂੰ ਆਉਣਾ ਉਹ ਕੱਲ ਦੇ ਨਾ ਕੱਲ ਦਾ ਅੱਜ ਹੀ ਆਉਣਾ ਪੁੱਤ ਕੱਲ ਕਿਹਨੇ ਦੇਖਿਆ ਉਹ ਤੇਰੀ ਵੀ ਉਹ ਗੱਲ ਹੋ ਗਈ ਵੀ ਜਿੱਦਾਂ ਪਹਿਲਾਂ ਦੀਆਂ ਗੱਲਾਂ ਦੇ ਵਿੱਚ ਯੁਧਿਸ਼ਠਰ ਦੇ ਕੋਲ ਮਹਾਭਾਰਤ ਦੇ ਟਾਈਮ ਚ ਯੁਧਿਸ਼ਠਰ ਦੇ ਕੋਲ ਇੱਕ ਮੰਗਦਾ ਆਇਆ ਯੁਧਿਸ਼ਠਰ ਕਹਿੰਦਾ ਵੀ ਤੂੰ ਕੱਲ ਨੂੰ ਆਈ ਭਾਈ ਅੱਜ ਰਹਿਣ ਦੇ ਤੇ ਖੋਲ ਖੜਾ ਹੈ ਭੀਮ ਭੀਮ ਨੇ ਢੋਲ ਚੱਕ ਲਿਆ ਬਜਾਉਂਦਾ ਹੋਇਆ ਸਾਰੀ ਦੁਨੀਆਂ ਨੂੰ ਦੱਸਦਾ ਫਿਰ ਨਗਰ ਵੱਲ ਨੂੰ ਤੁਰ ਪਿਆ ਕਹਿੰਦਾ ਯੁਧਿਸ਼ਠਰ ਨੇ ਕਾਲ ਦੇ ਵਿਜੇ ਪਾ ਲਈ ਯੁਧਿਸ਼ਠਰ ਨੇ ਕਾਲ ਜਿੱਤ ਲਿਆ ਜਦੇ ਪਤਾ ਲੱਗਾ ਯੁਧਿਸ਼ਠਰ ਨੂੰ ਬਈ ਤੇ ਭੀਮ ਤੇ ਮੇਰੀ ਬੇਇੱਜ਼ਤੀ ਕਰਦਾ ਫਿਰਦਾ ਖਾਣਾ ਉਹਨੇ ਰੋ ਲਿਆ ਪੁੱਛ ਲਿਆ ਭੀਮ ਨੂੰ ਆਂਦਾ ਵੀ ਤੂੰ ਕੀ ਰੌਲਾ ਪਾਇਆ ਉਹ ਕਾਲ ਤੇ ਤੂੰ ਵਿਜੇ ਬਾਲੀ ਕੀ ਰੌਲਾ ਪਾਇਆ ਕਾਲ ਦੇ ਵਿਜੇ ਬਈ ਮੈਂ ਕਿਹੜੀ ਕਾਲ ਦੇ ਵਿਜੇ ਬਾਲੀ ਆ ਉਹ ਕਹਿੰਦਾ ਜੀ ਮਹਾਰਾਜ ਜੀ ਭਰਾਤਾ ਸ਼੍ਰੀ ਜੀ ਕਹਿੰਦਾ ਵੀ ਗੱਲ ਇਹ ਆ ਵੀ ਇੱਕ ਮੰਗਤਾ ਆਇਆ ਤੂੰ ਕਿਹਾ ਵੀ ਕੱਲ ਨੂੰ ਆਈ ਤੈਨੂੰ ਵੀ ਪਤਾ ਵੀ ਕੱਲ ਨੂੰ ਜੀਂਦਾ ਰਹੂੰਗਾ ਕਿ ਨਹੀਂ ਤੂੰ ਤੇਰਾ ਪੱਕਾ ਯਕੀਨ ਆ ਵੀ ਤੂੰ ਕੱਲ ਨੂੰ ਜੀਂਦਾ ਰਹਿਣਾ ਜਾਂ ਮੰਗਦਾ ਮਰ ਗਿਆ ਕੱਲ ਨੂੰ ਮੰਗਦੇ ਤਾਂ ਕਿ ਪਤਾ ਵੀ ਜੀਂਦਾ ਰਹਿਣਾ ਕਿ ਨਹੀਂ ਜੀ ਕਹਿੰਦਾ ਵੀ ਜਾਂ ਦੋਵੇਂ ਨਾ ਤੁਸੀਂ ਜੀਂਦੇ ਰਹੋ ਇਹ ਵੀ ਕਿਹੜਾ ਪਤਾ ਗੱਲ ਆ ਤੇ ਜੇ ਤੁਹਾਨੂੰ ਵੀ ਪਤਾ ਕੱਲ ਨੂੰ ਭਿਖਿਆ ਦੇਣ ਦੀ ਹਾਲਤ ਵਿੱਚ ਤੂੰ ਹੋਵੇ ਜਾਂ ਆਪ ਭਾਵ ਭਿਖਾਰੀ ਬਣ ਜਾਈਏ ਜਾਂ ਇਹ ਨਾ ਹੋਵੇ ਕਿ ਉਹ ਮੰਗਦੇ ਨੂੰ ਭੀਖ ਦੀ ਲੋੜ ਪਵੇ ਕਿ ਨਾ ਉਹ ਹੋ ਸਕਦਾ ਮੰਗਦੇ ਤੇ ਦਿਨ ਫਾਇਦਾ ਹੋਣਾ ਜਾਂ ਇਹ ਵੀ ਕੀ ਪਤਾ ਕਿ ਕੱਲ ਤੁਸੀਂ ਇੱਕ ਦੂਜੇ ਨੂੰ ਮਿਲ ਵੀ ਸਕੋਗੇ ਕਿ ਨਹੀਂ ਤੂੰ ਕਿਤੇ ਗਿਆ ਹੋਵੇ ਜਾਂ ਮੰਗਤੇ ਦਾ ਇੰਨਾ ਟਾਈਮ ਲੱਗਾ ਹੋਵੇ ਤੇ ਕਹਿੰਦਾ ਤੂੰ ਤਾਂ ਫਿਕਾਲ ਤੇ ਵਿਜੇ ਪਾਲੀ ਇੱਕ ਹਿਸਾਬ ਦੀ ਉਹ ਹਿਸਾਬ ਆ ਵੀ ਕੱਲ ਦਾ ਕੀ ਪਤਾ ਕੱਲ ਦੀ ਦਿਹਾੜੀ ਦਾ ਨੀ ਪਤਾ ਅੱਜ ਦੇ ਪਲਾਂ ਨੂੰ ਲੈਣੀਏ ਅੱਜ ਦੇ ਪਲਾਂ ਨੂੰ ਜਾਣੀਏ ਚਲੋ ਤਾਂ ਜੀ ਅੱਜ ਤੁਸੀਂ ਆ ਗਏ ਬੜਾ ਚੰਗਾ ਲੱਗਾ ਚਲੋ ਤੁਹਾਨੂੰ ਚੰਗਾ ਲੱਗਾ ਤੇ ਫਿਰ ਸੁਣਨ ਵਾਲਿਆਂ ਨੂੰ ਵੀ ਚੰਗਾ ਲੱਗਾ ਉਹ ਮਲਕੀ ਤੇ ਆਹ ਮੇਰੇ ਆਪ ਇਹ ਬਾਬਾ ਜੀ ਸ਼ੇਰ ਮਲਕੀਤਾ ਜੀ ਇਹਨਾਂ ਚੁੱਪ ਕੀਤਾ ਜੀ ਫਤਿਹ ਕੀਤਾ ਲਵ ਜਿੰਨੇ ਵੀ ਅਮਰੀਕਾ ਕੈਨੇਡਾ ਹੰਗਰੀ ਫੰਗਰੀ ਪੋਲੈਂਡ ਹਾਲੈਂਡ ਨਿਊਜ਼ੀਲੈਂਡ ਸਵੀਡਨ ਤਾਮਿਲ ਲਾਡੂ ਸਾਨੂੰ ਸੁਣਦੇ ਆ ਸਾਰਿਆਂ ਦਾ ਬਹੁਤ ਬਹੁਤ ਇਸਤਿਕਬਾਲ ਜੀਆਂ ਨੂੰ ਖੈਰ ਮਖਦਮ ਤੇ ਅਸੀਂ ਹੁਣ ਆ ਗਏ ਜੀ ਵਾਰੀ ਹੈਗੀ ਤੁਹਾਡੀ ਜੀ ਤੇ ਮੈਂ ਤਾਂ ਜੀ ਦੱਸ ਹੀ ਦਿੱਤਾ ਸਰੋਤਿਆਂ ਨੂੰ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੁਸੀਂ ਵੀ ਹੋਵੋ ਜੀ ਆਪਣੀ ਆਪਣੀ ਪਸੰਦ ਦੇ ਗੀਤ ਸੁਣੋ ਹਾਂ ਗੀਤਾਂ ਆਪਾਂ ਕਾਢੀ ਜਗਰ ਭੂਣੀਆਂ ਲੈਣੀਆਂ ਮਿਲਕੀ ਜੀ ਤੇ ਪਹਿਲੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਚ ਸ਼ਾਮਲ ਹੋਣਾ ਤਾਂ ਰਿਕਵੈਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਸਾਨੂੰ ਭੇਜ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਹੋ ਜੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਓ ਸੁਣ ਰਹੇ ਤੁਸੀਂ ਰੇਡੀਓ ਹਰਮਨ ਰੇਡੀਓ ਹਰਮਨ ਤੇ ਚੱਲ ਰਿਹਾ ਜੀ ਪ੍ਰੋਗਰਾਮ ਹਰਮਨ ਸਟੂਡੀਓ ਉੱਚੋ ਪਗਾਰ ਜਾ ਕੇ ਡਾਂ ਨੂੰ ਚਾਲਾਂ ਗੋਲੀਆਂ ਨੂੰ
ਜਿੰਦੜੀਏ ਰੋਵੇਗੀ ਕਰ ਵੇਲਾ ਜਾਂ ਜਿੰਦੜੀ बंदे दे अंदर है कला हुंदी जगाउन दी है उसनु लोड़ पेंदी।
दोस्तों मेरा वस्ता रहे पंजाब सोना जिथे मुट कदीमी तो राज चले ऐसी हथ चौपट के हेक लौंदे।
की तुसी कलाकार हो, की तुसी अदाकार हो, की तुसी पंजाबियत लई कुछ करना चाहते हो, तां हुणे संपर्क करो हरमन रेडियो नूं।
मन मेरे गुर की सिख सुनिज हर का नाम सदा सुखदाता सहजे हर रस बीजै। गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जां स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसी भी गुरबाणी दे प्रवाह विच शामिल होवो। हां जे किसी कारण उस समय शामिल नहीं हो सकते ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਮਹਾਤਮਾ ਸਨ, ਉਹਨਾਂ ਦਾ ਜੀਵਨ ਬਹੁਤ ਹੀ ਨੇਕ ਤੇ ਸੱਚਾ ਸੁੱਚਾ ਸੀ। ਉਹਨਾਂ ਦੇ ਚਿਹਰੇ ਤੇ ਹਮੇਸ਼ਾ ਖੁਸ਼ੀ ਤੇ ਆਨੰਦ ਦੀ ਇੱਕ ਲਹਿਰ ਦੌੜਦੀ ਰਹਿੰਦੀ ਸੀ। ਉਹਨਾਂ ਦਾ ਇੱਕ ਚੇਲਾ ਸੀ ਦੇਵਦੱਤ। ਇੱਕ ਦਿਨ ਦੇਵਦੱਤ ਕਹਿਣ ਲੱਗਾ, ਬੜੇ ਦਿਨਾਂ ਤੋਂ ਇੱਕ ਸ਼ੱਕ ਨੇ ਮੈਨੂੰ ਘੇਰ ਰੱਖਿਆ ਹੈ। ਮੈਂ ਜਦੋਂ ਤੁਹਾਡੇ ਜੀਵਨ ਵੱਲ ਵੇਖਦਾ ਹਾਂ ਤਾਂ ਮੈਨੂੰ ਯਕੀਨ ਨਹੀਂ ਆਉਂਦਾ ਕਿ ਕੋਈ ਆਦਮੀ ਕਿਵੇਂ ਇੰਨਾ ਸੱਚਾ ਸੁੱਚਾ, ਇਮਾਨਦਾਰ, ਇੰਨਾ ਸ਼ਾਂਤ ਤੇ ਇੰਨਾ ਆਨੰਦਮਈ ਹੋ ਸਕਦਾ ਹੈ। ਮੈਂ ਕਦੇ ਨਹੀਂ ਵੇਖਿਆ ਕਿ ਤੁਸੀਂ ਕਦੇ ਝੂਠ ਬੋਲਿਆ ਹੋਵੇ, ਕਦੇ ਕਿਸੇ ਦਾ ਦਿਲ ਦੁਖਾਇਆ ਹੋਵੇ, ਤੁਹਾਡੇ ਚਿਹਰੇ ਤੇ ਕਦੀ ਉਦਾਸੀ ਛਾਈ ਹੋਵੇ। ਸਾਰਾ ਕੁਝ ਵੇਖਦਿਆਂ ਹੋਇਆਂ ਵੀ ਮੈਨੂੰ ਇਹ ਯਕੀਨ ਨਹੀਂ ਆਉਂਦਾ ਕਿ ਕੋਈ ਆਦਮੀ ਇਸ ਦੁਨੀਆਂ ਦੇ ਵਿੱਚ असल दे विच इस तरह हो सकता है। मैनू लगता है कि तुसी जो दिखाई दिंदे हो असल दे विच इस तरह दे हो नहीं। मैं बहुत कोशिश कीती है कि तुहाडे विच किसे तरह का कोई नुक्स लभ सकां, तुहाडे विच कोई खराबी लभ सकां, कि तुहानू कदी पकड़ सकां, पर मैनू लगता है कि तुसी इन्ने होशियार हो, इन्ने चलाक हो कि तुसी अपनियां सब कमजोरियां लुका लैंदे हो जिहड़ियां मेरे पकड़ च नहीं आउंदियां। महात्मा ने देवदत्त दे चेहरे वल गौर नाल वेख्या ते कहन लगे, तेरे सवाल दा जवाब मैं बाद विच देवांगा, पर पहला एक बहुत जरूरी गल है जिहड़ी मैं तैनू दसनी चाहुंदा हां। वो ए है कि अज तो चौथे दिन नूं तेरी मौत हो जानी है, तेरे कोल सिर्फ चार दिन बाकी ने। इनी गल सुनन दी देर सी कि देवदत्त दे चेहरे दा रंग उड़ गया। फिर महात्मा कहन लगे, अच्छा हुण पुछ तू की कह रहा सी। देवदत्त उथों उठिया, उहदी चाल दे विच कोई उत्साह नहीं सी, बिल्कुल मुरझाया होया चेहरा, ते ओ तुर पिया अपने घर नूं। चार दिन बाद महात्मा देवदत्त दे घर गए। उत्थे की वेखदे हन कि देवदत्त मंजे उत्ते लम्मा पिया है ते उसदे सब रिश्तेदार घर वाले उसदे आस पास बैठे हन। महात्मा दे आउण दी खबर सुन के भी देवदत्त मंजे तो उठ के बैठ नहीं सकया। महात्मा आए, उहदे मंजे कोल आ के खड़े, देवदत्त ने नमस्कार कीती। महात्मा ने पुछया, देवदत्त कुछ दिन पहला तू मैनू एक सवाल कीता सी, पर तू उहदा जवाब लए बिना ही उथों उठ के आ गया, ते हुण चार दिन हो गए हन तू वापस नहीं आया, इस लई मैं तेरे कोल आया हाँ कि तेरे सवाल दा जवाब दियां। पुछ की पुछदा सां? देवदत्त हाथ जोड़ के कहन लगा, महात्मा हुण मेरे कोल कोई सवाल नहीं है पुछण लई। महात्मा बोले, चल जे तेरे कोल सवाल नहीं तां मेरे सवाल दा जवाब दे। तू मैनू ये दस कि पिछले चार दिनां विच तू किन्नी वारी झूठ बोलिया ते किन्ने लोकां नूं तू धोखा दित्ता है। देवदत्त कहन लगा, झूठ ते धोखा? मैं तां गुरु जी उन्हां लोकां कोलों भी जाके मुआफ़ी मंग ली है जिन्हां नाल कदे मैं धोखा कीता सी, उन्हां लोकां दे भी जाके पैरी पै गया जिन्हां नूं मैं कदी झूठ बोलिया सी। महात्मा कहन लगे, तू मैनू ये दस कि इन्हां चार दिनां दे विच तू किन्ने पाप कीते ने। देवदत्त कहन लगा, महात्मा पाप? मैं तां पिछले चौं दिनां तों अपने पिछले कीते पापां लई भी माफ़ी मंगदा पिया, मरण वाले बंदे नूं पाप सुझदे ने। महात्मा कहन लगे, देवदत्त इहो ही तेरे सवाल दा जवाब है, तू पिछले चार दिनां दा झूठ नहीं बोलिया, पाप नहीं कीता, किसे नूं दगा नहीं दिता, किसे नाल बेईमानी नहीं कीती, तैनू तां हाले अपनी मौत चार दिन बाद नजर आ रही सी, ते तेरे सारे बुरे काम तेरे कोलों छुट गए। मैनू ते अपनी मौत हर पल नजर आउंदी है, ते फिर कैसी बेईमानी, कैसा पाप। आवाज सरबजीत सिंह।
खो बह ਜਾਏਗੀ ਸਿੱਧੇ ਦੀ ਅਖੀਰ ਟੋਲੀ ਛੜਕੇ ਮਿੱਤਰਾਂ ਨੂੰ ਧੋਖਾ ਦੇਣੀਏ ਨੀ ਕੀੜੇ ਪੈਣਗੇ ਜਨਾ ਦੇ ਵਿੱਚ ਮਰ ਕੇ ਮਿੱਤਰਾਂ ਨੂੰ ਧੋਖਾ ਦੇਣੀਏ ਨੀ ਕੀੜੇ ਪੈਣਗੇ ਨੀ ਕੀੜੇ ਪੈਣਗੇ
ਜਹਾਂ ਨਾ ਗੂੰਜੇ ਕਿਲਕਾਰੀਆਂ ਇਨਕੀ ਵਹਾਂ ਤੋ ਪੌਦੇ ਵੀ ਹਰੇ ਨਹੀਂ ਹੋਤੇ ਖੁਦਾ ਕੀ ਸਗੀ ਹੋਤੀ ਹੈ ਬੇਟੀਆਂ ਦਿਲ ਦੇਣਾ ਔਰ ਖਰੀਦ ਲੈਣਾ ਇਨਕੇ ਸੌਦੇ ਨਹੀਂ ਹੋਤੇ ਇਨਕੇ ਸੌਦੇ ਨਹੀਂ ਹੋਤੇ
ਚਿੰਦਰ ਨਾਲ ਮਾਪਿਆਂ ਨੇ ਪੁੱਤ ਵਿਆਹ ਤਾਂ ਵਿੱਚੋਂ ਹੀ ਰਿਸ਼ਤੇਦਾਰਾਂ ਰਲ ਕੇ ਸੌਦਾ ਕਰਵਾਤਾ ਸਹੁਰਿਆਂ ਦੀ ਫੌਰਚਨਰ ਨਾਲ ਮਾਪਿਆਂ ਨੇ ਪੁੱਤ ਵਿਆਹ ਤਾਂ ਵਿੱਚੋਂ ਹੀ ਰਿਸ਼ਤੇਦਾਰਾਂ ਰਲ ਕੇ ਸੌਦਾ ਕਰਵਾਤਾ ਹੋ ਜਿੱਦੇ ਡੋਲੀ ਆਪ ਤੁਰੇਗਾ ਲੱਗੂ ਪਤਾ ਉਹਦੇ ਬਈ ਚੀਜ਼ਾਂ ਦੇ ਵਿਆਹ ਹੋਈ ਜਾਂਦੇ ਜਿਸਮਾਂ ਦੇ ਸੌਦੇ ਬਈ ਚੀਜ਼ਾਂ ਦੇ ਵਿਆਹ ਹੋਈ ਜਾਂਦੇ ਜਿਸਮਾਂ ਦੇ ਸੌਦੇ ਬਈ ਚੀਜ਼ਾਂ ਦੇ ਵਿਆਹ ਹੋਈ ਜਾਂਦੇ ਲੱਭਦੇ ਨੇ ਰਿਚ ਫੈਮਿਲੀ ਕੁੜੀਆਂ ਦੇ ਮਾਪੇ ਵੀ ਮੁੰਡਾ ਕੋਈ ਮਿਡਲ ਕਲਾਸ ਜੇ ਜੋੜਨ ਨਾ ਨਾਤੇ ਬਈ ਉਹ ਅਰਥੀ ਨੂੰ ਲੱਗਣ ਫੇ ਉਹੀ ਡੋਲੀ ਵਾਲੇ ਮੁੰਡੇ ਬਈ ਚੀਜ਼ਾਂ ਦੇ ਵਿਆਹ ਹੋਈ ਜਾਂਦੇ ਜਿਸਮਾਂ ਦੇ ਸੌਦੇ ਬਈ ਚੀਜ਼ਾਂ ਦੇ ਵਿਆਹ ਹੋਈ ਜਾਂਦੇ ਜਿਸਮਾਂ ਦੇ ਸੌਦੇ ਬਈ ਚੀਜ਼ਾਂ ਦੇ ਵਿਆਹ ਹੋਈ ਜਾਂਦੇ ਗੱਲ ਸ਼ਰਨ ਨੇ ਕੌੜੀ ਜੱਜਣੀ ਨਾ ਤੁਹਾਡੇ ਬਈ
ਹੱਥ ਅੱਡੇ ਰਹਿ ਜਾਣੇ ਅਮੀਰੀ ਉੱਡ ਜਾਣੀ ਮਿੱਟੀ ਸੀ ਮਿੱਟੀ ਹੈ ਅਖੀਰੀ ਉੱਡ ਜਾਣੀ
ਜੀ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਇਸ ਵੇਲੇ ਪ੍ਰੋਗਰਾਮ ਰੇਡੀਓ ਹਰਮਨ ਦੇ ਉੱਤੇ ਹਰਮਨ ਰੇਡੀਓ ਆਸਟ੍ਰੇਲੀਆ ਇਸ ਵੇਲੇ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਜੀ ਤੇ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਆਪਣੇ ਸਰੋਤੇ ਵੀ ਜੁੜੇ ਆਪਾਂ ਉਹਨਾਂ ਨਾਲ ਥੋੜੀ ਚੰਦ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰ ਲਈਏ ਤੇ ਉਹਨਾਂ ਦੇ ਸੁਨੇਹਿਆਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਜੀ ਓਏ ਸ਼ਾਮਿਲ ਕਰ ਬੋਲੋ ਸ਼ਾਮਿਲ ਕਰੋ ਜੀ ਉਹ ਤੂੰ ਥੋੜੀ ਬਹੁਤੀ ਯਾਦ ਲੈ ਆ ਬੋਲੋ ਆ ਸੁਣ ਕੇ ਨਾ ਗੀਤ ਬੈਟਰੀ ਜੀ ਡੋਨੀ ਹੋ ਗਈ ਆ ਸਹੀ ਗੱਲ ਤੇ ਲਓ ਜੀ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਪਹਿਲੇ ਸਰੋਤੇ ਸ਼ਾਮਲ ਹੋ ਗਏ ਨੇ ਸੁਖਪ੍ਰੀਤ ਸਿੱਧੂ ਭਾਜੀ ਸਾਨੂੰ ਵਿਲਿੰਗਟਨ ਤੋਂ ਨਿਊਜ਼ੀਲੈਂਡ ਤੋਂ ਸਾਨੂੰ ਸੁਨੇਹਾ ਭੇਜ ਰਹੇ ਨੇ ਕਹਿੰਦੇ ਜੀ ਤਾਇਆ ਜੀ ਸਤਿ ਸ੍ਰੀ ਅਕਾਲ ਓ
ਹਿੰਦੂ ਸਾਹਿਬ ਸਤਿ ਸ੍ਰੀ ਅਕਾਲ ਬਾਈ ਹਿੰਦੂਆਂ ਦੇ ਬੋਲੂ ਨੇ ਰਹਿਣ ਲਾ ਤੇ ਮਨਦੀਪ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ ਹੰਸ ਰਾਜ ਹੰਸਦਾ ਮੇਰੇ ਨੈਣਾ ਵਿਚ ਦੇਖ ਕੇ ਤੂੰ ਗੱਲ ਬੁਝ ਲੈ ਬੜਾ ਸੋਹਣਾ ਗੀਤ ਆ ਉਹਨਾਂ ਨੇ ਫਰਮਾਇਸ਼ ਕੀਤੀ ਹੈ ਬਹੁਤ ਹੀ ਕਮਾਲ ਦਾ ਗੀਤ ਆਪਾਂ ਸੁਣਾਵਾਂਗੇ ਨੈਣਾ ਜੂ ਵੇਖ ਕੇ ਬਗੀ ਨੈਣਾ ਵਿਚ ਵੇਖ ਕੇ ਗੱਲ ਬੁਝ ਲੈ ਤੂੰ ਸੋਚ ਮੈਂ ਕਿਉਂ ਨੀ ਹੱਸਿਆ ਤਾਂ ਜੀ ਦੁੱਖ ਦੇ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ ਉਹ ਬੋਲ ਕੇ ਤੇ ਪੁੱਤ ਦੱਸਿਆ ਨੀ ਕਹਿੰਦਾ ਜਿਹੜੇ ਸੱਜਣ ਬੇਲੀ ਨਾ ਮਿੱਤਰ ਦੋਸਤ ਸੱਜਣ ਬੇਲੀ ਉਹਨਾਂ ਨੂੰ ਦੁੱਖ ਦੱਸਣ ਦੀ ਲੋੜ ਨਹੀਂ ਦੁੱਖ ਅੱਖਾਂ ਚੋਂ ਪਾ ਲੈਂਦੀ ਇਸ਼ਕ ਦੇ ਜਿਹੜੇ ਵਪਾਰੀ ਆ ਉਹ ਚਿਹਰਾ ਵੇਖ ਕੇ ਦੱਸ ਦੇਣਗੇ ਵੀ ਉਹਨੂੰ ਦੁੱਖ ਕਿਹੜੀ ਚੀਜ਼ ਦਾ ਚਿੰਬੜਿਆ ਜੀ ਇਹ ਤੇ ਗੱਲ ਤੁਹਾਡੀ ਸਹੀ ਆ ਕਿ ਬੰਦੇ ਦਾ ਚਿਹਰਾ ਬਹੁਤ ਕੁਛ ਦੱਸਦਾ ਸਾਨੂੰ ਲੱਗਦਾ ਕਿ ਸ਼ਾਇਦ ਅਸੀਂ ਬਹੁਤ ਕੁਛ ਛੁਪਾ ਲੈਂਦੇ ਹਾਂ ਚਿਹਰੇ ਤੇ ਹਸਾ ਕੇ ਤੇ ਸ਼ਾਇਦ ਅਸੀਂ ਦੁੱਖਾਂ ਨੂੰ ਛੁਪਾ ਲੈਂਦੇ ਹਾਂ ਜਗਜੀਤ ਸਿੰਘ ਨੇ ਬੜੀ ਸੋਹਣੀ ਇੱਕ ਗਜ਼ਲ ਗਾਈ ਸੀ ਕਿ ਇਤਨਾ ਜੋ ਮੁਸਕੁਰਾ ਰਹੇ ਹੋ ਕਿਆ ਗਮ ਹੈ ਜੋ ਛੁਪਾ ਰਹੇ ਹੋ ਕਹਿੰਦੇ ਜਿਹੜਾ ਤੂੰ ਚਿਹਰੇ ਤੇ ਹਾਸਾ ਵਿਖਾ ਰਿਹਾ ਕੋਈ ਗਮ ਤਾਂ ਹੈਗਾ ਜਿਹੜਾ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਗਮ ਤੇ ਸਾਰੀ ਜ਼ਿੰਦਗੀ ਜੀ ਰਹਿਣੇ ਹੀ ਰਹਿਣੇ ਆ ਗਮਾਂ ਤੋਂ ਬਗੈਰ ਵੀ ਕੋਈ ਜ਼ਿੰਦਗੀ ਆਈਏ ਤੂੰ ਕਹਵੇਂ ਲਹਿਰਾਂ ਤੋਂ ਬਗੈਰ ਕੋਈ ਸਮੁੰਦਰ ਆ ਤੇ ਲਹਿਰਾਂ ਤੋਂ ਬਗੈਰ ਪੁੱਤ ਸਮੁੰਦਰ ਬਣ ਨਹੀਂ ਹੋ ਸਕਦੇ ਜੀ ਇਹ ਤੇ ਗੱਲ ਤੁਹਾਡੀ ਸਹੀ ਹੈ ਤਾਇਆ ਜੀ ਤੇ ਲਓ ਜੀ ਪ੍ਰੋਗਰਾਮ ਦੇ ਵਿਚ ਪਾਲਾ ਭਾਜੀ ਕਹਿੰਦਾ ਤਾਇਆ ਜੀ ਸੁਖਪ੍ਰੀਤ ਨੇ ਦੇ ਦਿੱਤੀ ਇਜਾਜ਼ਤ ਰੇਡੀਓ ਤੇ ਆਉਣ ਦੀ ਲਓ ਜੀ ਆਹੋ ਦੱਸੋ ਤੁਸੀਂ ਕੱਲ ਨੀ ਸੱਚ ਆਏ ਉਹ ਕੱਲ ਕੀ ਆਉਣਾ ਸੀ ਪਛੀ ਲੱਗੇ ਉਹ ਬਾਬਾ ਸਾਈਕਲ ਜਿਹੜਾ ਸਾਡਾ ਉਹ ਟੁੱਟ ਗਿਆ ਉਹ ਮੈਂ ਅੰਬੂ ਤੋਂ ਬਣਾਉਣ ਚਲੇ ਗਿਆ ਉਹ ਮੈਨੂੰ ਉੱਠਣ ਦਿੱਤਾ ਜੀ ਨਹੀਂ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਪਛੀ ਲੱਗ ਰਿਹਾ ਵੀ ਤੂੰ ਮੈਨੂੰ ਯਾਰਨ ਦੇ ਉਸ ਪਾ ਲਿਆ ਗਿਆ ਹੁਣ ਇਹ ਕਹਿੰਦਾ ਮੈਨੂੰ ਗਲਾ ਸੁਣਾ ਬਾਈ ਗਲਾ ਜੀ ਮੈਂ ਕਿਹਾ ਵੀ ਗੱਲਾਂ ਤੈਨੂੰ ਮੈਂ ਹੁਣ ਕਿਹੜੀਆਂ ਸੁਣਾਉਂਦਾ ਕੋਟਲੇ ਸਫਾਕੀ ਵਾਲੀਆਂ ਹੁਣ ਮੈਨੂੰ ਕੋਈ ਯਾਦ ਰਹਿੰਦੇ ਜੀ ਉਹ ਆਹ ਮੈਂ ਤੈਨੂੰ ਜਾਣ ਦੇਣਾ ਜੀ ਮੈਨੂੰ ਕੋਈ ਪੁਰਾਣੀ ਗੱਲ ਸੁਣਾ ਫਿਰ ਮੈਂ ਉਹਨੂੰ ਪੁਰਾਣੀਆਂ ਸੁਣਾਈਆਂ ਓ ਮੇਰ ਸੌ ਹੁਣਾਂ ਦੀਆਂ ਗੱਲਾਂ ਆਰਨੇ ਯੋਗੁਰ ਹੋਰਾਂ ਦੀਆਂ ਗੁਰਦਿਆਲ ਹੋਣਾਂ ਦੀਆਂ ਤੇਜੂ ਖਖੜੇ ਹੋਰਾਂ ਦੀਆਂ ਤੇ ਖਾਸ ਗਣਸੀ ਦੀਆਂ ਵੀ ਸੁਣਾਈਆਂ ਬਹੁਤ ਆ ਗਈਆਂ ਫੌਜਾਂ ਰਹਿੰਦੀਆਂ ਇਹਦੀਆਂ ਸੁਣਾਈਆਂ ਦੂਸਰੇ ਦੀਆਂ ਆ ਜਿਹੜਾ ਗਲੀਗਾਰੀ ਦੀਆਂ ਬੜੀਆਂ ਸੁਣਾਈਆਂ ਉਹ ਕਹਿੰਦਾ ਵੀ ਤੂੰ ਗੱਲਾਂ ਹੀ ਸੁਣਾਈ ਆ ਮੈਂ ਕਿਹਾ ਵੀ ਇੱਥੇ ਮੇਰਾ ਚਿਤ ਨੀ ਲੱਗਦਾ ਮੇਰਾ ਚਿਤ ਲੱਗਦਾ ਉੱਥੇ ਰੇਲਵੇ ਦੇ ਉਹ ਜੇ ਤੂੰ ਬਣਾਉਣਾ ਸਾਈਕਲ ਆ ਤੇ ਮੈਨੂੰ ਸੁਣਾਈ ਯਾਰ ਗੱਲਾਂ ਮੈਂ ਚਲੋ ਵੀ ਠੀਕ ਆ ਸਾਈਕਲ ਬਣ ਗਿਆ ਬਣ ਹੁਣ ਕੋਈ ਪ੍ਰੋਬਲਮ ਜੀ ਤਾਇਆ ਜੀ ਕਹਿੰਦੇ ਪੈਰੀ ਪੈਣਾ ਪਾਲਾ ਭਾਜੀ ਕਹਿੰਦਾ ਜੀ ਦਾਰਾ ਪਾਲ ਸਤਪਾਲ ਜੈ ਜੈਕਾਰ ਪਾਲੇ ਯਾਰ ਬਿਨਾ ਅਹ ਜੀ ਨੀ ਲੱਗਦਾ ਕਲੀ ਦਾ ਜੀ ਤੇ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤਾਇਆ ਜੀ ਆਪਾਂ ਵੀ ਕਹਿੰਦੇ ਠੀਕ ਠਾਕ ਹਾਂ ਜੀ ਹਾਲ ਚਾਲ ਤਾਂ ਪਛੀ ਲੈਣੇ ਪੁੱਛਣਾ ਤੂੰ ਪਹਿਲਾਂ ਅਸੀਂ ਹਾਲ ਚਾਲ ਪਹਿਲਾਂ ਅਸੀਂ ਹਲੇ ਕਹਿਣਾ ਤੈਨੂੰ ਕੀ ਹਾਲ ਆ ਤੂੰ ਪਹਿਲਾਂ ਦੱਸਦਾ ਹੁਣ ਪੁੱਛ ਲੋ ਹੋਰ ਬਾਲ ਠੀਕ ਠਾਕ ਆ ਕਹਿੰਦੇ ਆਪਾਂ ਵੀ ਠੀਕ ਹਾਂ ਜੀ ਹੁਣ ਬਣੀ ਗੱਲ ਕਹਿੰਦੇ ਤਾਇਆ ਜੀ ਕਿਵੇਂ ਰਿਹਾ ਡੱਲੇ ਵਾਲਾ ਮੇਲਾ ਜੀ ਡੱਲੇ ਵਾਲਾ ਮੇਲਾ ਬਹੁਤ ਜ਼ਿਆਦਾ ਸ਼ਾਨਦਾਰ ਉਹ ਅਸਲ ਚ ਦੁਨੀਆਂ ਹੱਦੀ ਨੀ ਪਾਲੇ ਨਾ ਕਿਸੇ ਨੇ ਮੂੰਹ ਟਕਿਆ ਨਾ ਕਿਸੇ ਨੇ ਦਸਤਾਨੇ ਪਾਏ ਉਸ ਪੁਲਿਸ ਵਾਲੇ ਵੀ ਉਦੋਂ ਤੁਰੇ ਫਿਰਦੇ ਬਿਨ ਮੂੰਹ ਖੁੱਲੇ ਦੇ ਤੇ ਦੁਨੀਆਂ ਨੂੰ ਮੌਤ ਤੋਂ ਡਰ ਨੀ ਲੱਗਦਾ ਸਹੀ ਤੇ ਡਰਦੇ ਤੇ ਰੱਬ ਤੋਂ ਵੀ ਡਰਦੇ ਆ ਤੇ ਮੌਤ ਤੋਂ ਇਸ ਕਰਕੇ ਨੀ ਡਰਦੇ ਵੀ ਆ ਜਾਣੀ ਆ ਇਸ ਕਰਕੇ ਵੀ ਵਿਛੋੜੇ ਪਾਈ ਜਾਂਦੀ ਹੈ ਤੇ ਵਿਛੋੜੇ ਉਹ ਜਿਹੜੇ ਮਗਰੋਂ ਚੱਲੇ ਹੀ ਨਹੀਂ ਜਾਂਦੇ ਸਭ ਤੋਂ ਦਰਦ ਯੁਦਾਈ ਦਾ ਉਹ ਨੀ ਕਹਿੰਦੇ ਬੁੜੀ ਉਹ ਮਿਲ ਗਈ ਲੰਬੀ ਯੁਦਾਈ ਚਾਰ ਦਿਨਾਂ ਦਾ ਮੇਲੋ ਰੱਬਾ ਬੜੀ ਲੰਬੀ ਯੁਦਾਈ ਹਾਂ ਇਹ ਤੁਹਾਨੂੰ ਸੁਣਾਵਾਂਗੀ ਤਾਜੀ ਕਹਿੰਦੇ ਜੈਜੀ ਵੀ ਤਾਂ ਮਾਨਕ ਦੀਆਂ ਕਲੀਆਂ ਸੁਣਾ ਦਿਓ ਜੀ ਮਾਨਕ ਦੀਆਂ ਕਲੀਆਂ ਜੈਜੀ ਵੀ ਕਿਥੋਂ ਗਾਲੂਗਾ ਕਦੇ ਵੀ ਨੀ ਗਾ ਸਕਦਾ ਟਰਾਈ ਵੀ ਕਰਕੇ ਦੇਖ ਲੋ ਹਾਸਾ ਹੀ ਆਉਣਾ ਲੈ ਉਹਨੇ ਟਰਾਈ ਕੀਤੀ ਉਹਨੇ ਅਗਲੇ ਨੇ ਗਾਇਆ ਤੈਨੂੰ ਸੁਣਾਉਣਾ ਸੁਣਾਈ ਮੈਂ ਤੈਨੂੰ ਦੱਸਦਾ
ਤੇ ਲਾਡੀ ਬੈਂਸ ਭਾਜੀ ਵੀ ਪਹੁੰਚੇ ਹੋਏ ਨੇ। ਲੋ ਜੀ ਅੱਜ ਤੇ ਪ੍ਰੋਗਰਾਮ ਹੈ ਹੀ ਬੈਂਸਾਂ ਦਾ ਬਾਈ, ਲਾਡੀ ਵੀ ਬੈਂਸ, ਬਾਲਾ ਵੀ ਬੈਂਸ, ਉਪਰੋਂ ਜੈਜੀ ਵੀ ਬੈਂਸ, ਇਹਨਾਂ ਦਾ ਸੋਨਾ। ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਕਹਿੰਦੇ ਮਦਨ ਮਤੀ ਦਾ ਕੋਈ ਗਾਣਾ ਲਾ ਦਿਓ। ਇਹ ਬੈਂਸ ਜੀ ਉਹ ਸਹੀ, ਇਹ ਬਾਈ ਇਹ ਬੈਂਸ ਨੇ ਬਗਾਵਤ ਦੇ ਉਤਰਾਇਆ। ਇਹ ਬੈਂਸਾਂ ਦਾ ਮੈਂ ਨੀ ਸੁਣਦਾ, ਬੈਂਸਾਂ ਨੂੰ ਮੈਂ ਮਦੀ ਸੁਣਦਾ। ਤੇ ਕਹਿੰਦੇ ਭਾਜੀ ਕੱਲ ਮੇਲਾ ਦੇਖਣ ਗਿਆ ਸੀ। ਹਾਂਜੀ ਭਾਜੀ, ਮੇਲਾ ਕਿਤੇ ਦੇਖਣ ਗਿਆ, ਮੇਲਾ ਪਰਸੋਂ ਭਾਜੀ, ਕੱਲ ਪਰਸੋਂ ਮੇਲਾ ਸੀ, ਕੱਲ ਤਾਂ ਇਹਦਾ ਸੈਂਕਲ ਬਣਾਉਣਾ ਦੇ ਗਿਆ ਸੀ। ਸੈਂਕਲ ਬਣਾਉਣਾ ਦੇ ਗਿਆ ਸੀ, ਉਹਦਾ ਕਰਕੇ ਥੋੜੀ ਜਿਹੀ ਲੱਗੀ ਰਹੇ। ਤੇ ਬਾਕੀ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਯਾਦ ਕੀਤਾ, ਬੜਾ ਚੰਗਾ ਲੱਗਾ। ਤੇ ਇੱਧਰ ਰਾਜ ਇਕਬਾਲ ਨੱਥ ਸਾਹਿਬ ਆਹ, ਤੇ ਉਹਨਾਂ ਨੇ ਬੇਕਰਫੀਲਡ ਤੋਂ ਸਾਨੂੰ ਸੁਨੇਹਾ ਭੇਜਿਆ, ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ, ਸਤਿ ਸ੍ਰੀ ਅਕਾਲ ਨੱਥ ਸਾਹਿਬ। ਉਹ ਮਿਲਕੀ ਤੇ ਉਹ ਨੱਥ ਸਾਹਿਬ ਨੂੰ ਨੱਤ ਮਸਤਕ ਹੋ ਜਾ, ਸਤਿ ਸ੍ਰੀ ਅਕਾਲ ਅਮਰਾ ਬੋਲਦੇ ਨਾ ਸਾਹਮਣੇ ਖੁਦੇ ਮਰੀਕੇ, ਕਹਿੰਦੇ ਰਾਹਦਾਰੀ ਆਈ ਜਾਵੇ। ਤੇ ਕਹਿੰਦੇ ਜੀ ਗਾਣਾ ਸੁਣਨਾ ਜੀ, ਡੇਢ ਲੱਖ, ਡੇਢ ਲੱਖ ਤੇ ਬਾਈ ਸਾਡੇ ਕੋਲ ਹੈ ਨੀ, ਤੇ ਡੂਢ ਦੋ ਸੌ ਰੁਪਏ ਪ੍ਰੋਗਰਾਮ ਦੇ ਵਿੱਚ ਟੈਲੀਫੋਨ ਵੀ ਆਪਾਂ ਨੂੰ ਆਇਆ, ਆਪਾਂ ਉਹ ਵੀ ਸ਼ਾਮਿਲ ਕਰਨੇ ਆ ਜੀ। ਹਾਂ ਹੈਲੋ, ਸਤਿ ਸ੍ਰੀ ਅਕਾਲ ਦੀਪਾ ਭਾਜੀ। ਓ ਬਾਲਾ ਦੀਪਾ, ਦੀਪਾ ਜੀ ਸਿੱਧੂ ਹੋ ਗਏ ਸ਼ਨੀਚਰਵਾਰ ਨੂੰ, ਪਹਿਲਾਂ ਵੀ ਸਿੱਧੂ ਹੀ ਸੀ। ਮੈਂ ਕਿਹਾ ਭਾਈ ਸ਼ਨੀਚਰਵਾਰ ਸਮਝ ਕੇ ਸਿੱਧੂ ਹੋ ਗਿਆ, ਸੋਮਵਾਰ ਨੂੰ ਗੱਲ ਨਾ ਹੋ ਜਾਏ, ਕਿਤੇ ਮੰਗਲਵਾਰ ਨੂੰ ਕਿਤੇ ਹੋਰ ਨਾ ਹੋ ਜਾਏ। ਦੀਪਾ ਸਿੱਧੂ, ਵਾਹ ਵਾਹ ਵਾਹ, ਨਜ਼ਾਰਾ ਬੰਨੀ ਦਰਿਆ, ਹੁਣ ਤੈਨੂੰ ਸਿੱਧੂ ਕਹੀਏ ਕਿ ਦੀਪਾ ਕਹੀਏ, ਅਸੀਂ ਤੈਨੂੰ ਦਲੀਪ ਸਿੰਘ ਕਹਿਣਾ, ਸਾਨੂੰ ਦਲੀਪ ਸਿੰਘ ਚੰਗਾ ਲੱਗਦਾ। ਦਲੀਪ ਸਿੰਘ ਹੋਰ ਸੁਣਾ, ਸਿੱਧਾ ਠੀਕ ਠਾਕ ਆ? ਆਪਣੀਆਂ ਸਿਹਤਾਂ ਨਾ ਬਰ ਨਾ ਮਾਈ, ਰਾਤੀ ਸੁੱਤਾਂ ਤੇ ਮੈਨੂੰ ਪਹਿਲਾਂ ਨੀਂਦ ਨਾ ਆਵੇ। ਫੇਰ ਮੈਂ ਕਿਹਾ ਬਈਏ ਨੂੰ, ਮੈਂ ਕਿਹਾ ਪੱਖਾ ਇਹਦਾ ਮੇਰਿਆਂ ਨੂੰ ਕਰਦੇ, ਇਹਨੇ ਪਹਿਲਾਂ ਮੱਝਾਂ ਨੂੰ ਪੱਖਾ ਕੀਤਾ, ਹਾਲੇ ਵੀ ਮੱਝਾਂ ਨੂੰ ਬੜਾ ਨੀਂਦ ਉਦਾ ਨੀ ਆਉਂਦਾ, ਤੇ ਇਹਨਾਂ ਨੇ ਸੋਣਾ ਉਹਨਾਂ ਨੂੰ ਤੂੰ ਪੱਖਾ ਕਰ। ਮੇਰੇ ਵੱਲ ਨੂੰ ਪੱਖਾ ਕੀਤਾ ਤੇ ਪੱਖਾ ਸਾਰਾ ਨਾ ਇਹ ਚੀਕ ਵਰਗਾ ਦੰਦੀਆਂ ਚੜਾਉਂਦਾ ਚੜਾਉਂਦਾ ਚੜਾਉਂਦਾ, ਫੇਰ ਮੱਝਾਂ ਨੂੰ ਹੋ ਗਿਆ। ਮਾਇਆ ਦੀ ਰਾਤ ਨੂੰ ਉੱਠਿਆ, ਫੇਰ ਮੱਝਾਂ ਨੂੰ, ਮੈਂ ਕਿਹਾ ਤੇਰੀ ਮੈਂ ਬਈਏ ਨੂੰ ਮਗਾ ਫੜ ਕੇ, ਮੈਂ ਦੋ ਤਿੰਨ ਚਪੇੜਾਂ ਸੁੱਤੇ ਤੇ ਕਰਦੀਆਂ, ਮੈਂ ਕਿਹਾ ਤੈਨੂੰ ਤਾਇਆ ਜਰੂਰੀ ਕੁ ਮੱਝਿਆ ਹੋਏ। ਉਹ ਕਹਿੰਦਾ ਤਾਇਆ ਮੈਂ ਤੇਰੇ ਵੱਲ ਨੂੰ ਕਹਿੰਦਾ। ਫੇਰ ਮੈਂ ਕਿਹਾ ਹੁਣ ਜਾਗਦਾ ਰਹਿੰਦਾ, ਮੈਂ ਇਹਨੂੰ ਦੱਸਦਾ ਪਤਾ ਜੋ ਤੂੰ ਹੁਣ ਬਦਲੂ। ਉਹ ਪਤਾ ਉਦੋਂ ਲੱਗਾ ਜਦੋਂ ਦੰਦੀਆਂ ਹੀ ਚੜਾਉਂਦਾ 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 ਤੇ ਮੱਝਾਂ ਨੂੰ ਹੋ ਗਿਆ ਪਿਆ ਢਿੱਲੀ ਦਾ ਕਰਕੇ ਉਧਰ ਨੂੰ ਮੁੜ ਜਾਂਦਾ। ਫੇਰ ਤੂੰ ਦੱਸ ਵੀ ਕਿੱਦਾਂ ਅਸੀਂ ਸੈੱਟ ਕੀਤਾ ਹੋਊਗਾ, ਪਤਾ ਕਿੱਦਾਂ? ਗੁਰਤਾਕਰਸ਼ਣ ਬਲ ਕਹਿੰਦਾ ਵੀ ਜਿੱਧਰ ਨੂੰ ਗੁਰਤਾ ਉਧਰ ਨੂੰ ਜਾਣੀ ਸ਼ਹਿ, ਅਸੀਂ ਥੱਲੇ ਹੇਠ ਰੱਖ ਕੇ ਗੁਰਤਾ ਹੀ ਆਪਣੇ ਵੱਲ ਨੂੰ ਕਰ ਲਿਆ। ਤਾਇਆ ਤੇ ਵਿਗਿਆਨੀ ਹੈ ਸਮਝ ਲਓ ਪੂਰਾ, ਵਿਗਿਆਨੀ ਕਿਤੇ ਜ਼ਰੂਰਤ ਕਾਲ ਦੀ ਮਾਂ ਹੁੰਦੀ ਹੈ, ਅਸੀਂ ਤੇ ਉਵੇਂ ਜ਼ਰੂਰਤ। ਹਾਂ ਦਲੀਪ ਸਿਆ,
ਜਿੰਨਾ
ਕੁੱਟਲੋ ਓਨਾ ਚੰਗਾ, ਨਵੀਆਂ ਗੱਲਾਂ ਸਾਨੂੰ ਦੱਸੂਗਾ। ਸਕੀਮਾਂ ਬਾਹਲੀਆਂ ਦਿੰਦਾ ਬਾਦਲਾਂ ਨੂੰ, ਕਦੇ ਇਥੋਂ ਦੀ ਸੜਕ ਬਣਾ ਦਈਏ, ਕਦੇ ਇਥੋਂ ਦੀ ਐਸਾ ਕਰ ਦਈਏ, ਮੱਝੇ ਵੇਚ ਕੇ ਗਾਏ ਲੈ ਲੈ, ਕਦੇ ਕਹਿੰਦਾ ਗਾਏ ਵੇਚ ਕੇ ਮੱਝੇ ਲੈ ਲੈ, ਕਦੇ ਕਹਿੰਦਾ ਤਬੇਲਾ ਬਣਾ ਲਈਏ, ਕਦੇ ਕਹਿੰਦਾ ਅਸਤਬਲ ਬਣਾ ਲਈਏ, ਘੋੜੇ ਵੇਚਿਆ ਕਰੀਏ। ਇਹਦੀਆਂ ਜਿੰਨੀਆਂ ਸਕੀਮਾਂ ਉਹ ਭਈਆ ਮੈਨੂੰ ਲੱਗਦਾ ਪਹਿਲਾਂ ਕੈਪਟਨ ਦੇ ਰਿਹਾ, ਮਗਰੋਂ ਬਾਦਲ ਦੇ ਰਿਹਾ, ਹੁਣ ਮੇਰੇ ਆਇਆ ਜੀ। ਤੇ ਪਤਾ ਵੀ ਕੋਈ ਨੀ, ਦਲੀਪ ਸਿੰਘ ਮੋਦੀ ਦੇ ਵੀ ਆਇਆ ਹੋਵੇ।
ਪੰਜਾਬੀ ਉਹ ਹਿੰਦੀ ਤਾਂ ਮੈਂ ਨੇ ਬੜੇ ਔਖੇ ਹੋ ਕੇ ਸਿੱਖੀ ਆ ਭਰਾਵਾ, ਕਿੱਥੇ ਮੈਂ ਹੁਣ ਤਾਂ ਦਸਾਂ ਬੜਾ ਹਿੰਦੀ ਜੀ ਜੰਗਲ ਬਰੰਗਾ ਬੜਾ, ਮੈਂ ਹੁਣ ਨਾ ਗਾਂ ਭਈਆ ਰੱਖਣਾ ਉਹ ਜਿਹੜਾ ਸ਼ੁੱਧ ਪੰਜਾਬੀ ਬੋਲੇ, ਤਾਇਆ ਜੀ ਗਾਂ ਭਈਏ ਮਿਲਣੇ ਵੀ ਉਹ ਆ ਜਿਹੜੇ ਪੰਜਾਬੀ ਬੋਲਣ, ਕਿਉਂਕਿ ਭਈਆਂ ਦੇ ਨਿਆਣੇ ਤੇ ਪ੍ਰਾਇਮਰੀ ਸਕੂਲਾਂ ਚ ਪੜ੍ਹਨ ਡਿਆ।
ਬਿਲਕੁਲ ਸਹੀ ਗੱਲ
ਤੇ ਹੁਣ ਉਹ ਜਿੰਨੀ ਪੰਜਾਬੀ ਸ਼ੁੱਧ ਭਈਆਂ ਦੇ ਨਿਆਣੇ ਬੋਲਦੇ ਨਾ, ਆਪਣੇ ਨਿਆਣੇ ਜਿੰਨੇ ਵੀ ਗਾਂ ਆਉਣ ਵਾਲੀਆਂ ਪੀੜੀਆਂ ਹਿੰਦੀ ਬੋਲਦੀਆਂ, ਕੋਈ ਬੁੜੀਆਂ ਕਹਿੰਦੀਆਂ ਆਪਣੇ ਸੈਂਡਵਿਚ ਖਾਣਾ ਹੈ, ਉਹਨੂੰ ਕਹਿੰਦਾ ਨਹੀਂ ਹੈ ਖਾਣਾ, ਆਪਣੇ ਚਾਹ ਪੀਣੀ ਹੈ, ਇੱਦਾਂ ਪੁੱਛਦੀਆਂ ਹੁਣ ਨਹੀਂ ਨਹੀਂ ਹਮਨੇ ਤੋ ਕਾਫੀ ਪੀਣੀ ਹੈ ਜੇ ਲਿਆ ਸਕਦਾ ਤੇ ਲਿਆ ਪਾਇਆ, ਮੈਂ ਤੈਨੂੰ ਦੱਸਦਾ ਨਿਆਣੇ ਨੇ ਏਦਾਂ ਕਹਿੰਦੀਆਂ, ਮੈਂ ਕਿੱਥੋਂ ਲਿਆਦਾ ਕਾਫੀ। ਅੱਛਾ ਫੇਰ ਪਹਿਲਾਂ ਪੁੱਛਦੇ ਕਿਉਂ ਆ, ਪਹਿਲਾਂ ਪੁੱਛ ਲੈਂਦੇ ਜੇ ਬਾਲ ਥੋੜੇ ਜਗਾ ਲੈਂਦੇ ਆ, ਮਗਰੋਂ ਕਹਿੰਦੇ ਵੀ ਤੂੰ ਸੁਣ ਲਿਆਈਏ। ਉਦੋਂ ਗੱਲ ਹੋਈ ਨਾ ਵੀ ਆਪਣੇ ਦੀਪਾ ਵੀ ਜਿੱਦਾਂ ਪਾਲਿਆ ਕਿ ਖਰਾਬੀ ਬੰਦੇ ਨੂੰ ਪੁੱਛ ਲਓ ਵੀ ਦਾਰੂ ਪੀਣੀ ਆ, ਜਦੋਂ ਉਹਦੇ ਕੀੜੇ ਜਾਗ ਪੈਂਦੇ ਫੇਰ ਕਹਿਣ ਦਿੰਦੇ ਵੀ ਉਹ ਤੇ ਆਪਾਂ ਲਿਆਂਦੀ ਨੇ। ਮੁੱਖੇ ਵਾਲੀ ਗੱਲ ਆ ਸੱਚ, ਉਹ ਮੁੱਖੇ ਵਾਲੀ ਗੱਲ, ਉਹ ਮੁੱਖੇ ਨਾਲ ਦੀਪਾ ਤੇਰੇ ਹੈਗਾ ਕੋਈ ਬਲੈਤੀਆ ਆ ਗਿਆ ਮੁੱਖੇ ਦੇ ਮੁੰਡੇ ਦੇ ਨਾਲ, ਤੇ ਉਹਨੇ ਵੇਖਿਆ ਵੀ ਇਹ ਕੋਈ ਬਾਹਰੋਂ ਇੰਗਲੈਂਡ ਵਾਲਾ ਆਸਟ੍ਰੇਲੀਆ ਤੋਂ ਆਇਆ ਲੱਗਦਾ, ਉਹ ਮੁੱਖੇ ਨੂੰ ਮੁੱਖਾ ਨੂੰ ਵੇਖ ਕੇ ਕਹਿੰਦਾ ਰੋਟੀ ਖਾਣ ਡਿਆ, ਮੁੱਖਾ ਮੁੱਖਾ ਕਹਿੰਦਾ ਓਏ ਬਾਹਰੋਂ ਆਇਆ, ਹਾਂ ਪਾਪਾ ਇਹ ਬਾਹਰੋਂ ਆਇਆ, ਕਿੱਥੋਂ ਆਇਆ, ਇਹ ਪਾਪਾ ਆਸਟ੍ਰੇਲੀਆ ਤੋਂ ਆਇਆ, ਓਏ ਮੀਟ ਮੂਟ ਖਾ ਲੈਂਦਾ, ਉਹ ਕਹਿੰਦਾ ਹਾਂ ਖਾ ਲੈਂਦਾ, ਓਏ ਉਹ ਫਿਰ ਆਪਾਂ ਬਣਾਇਆ ਹੀ ਨਹੀਂ। ਉਹ ਗੱਲ ਆ ਵੀ ਸਰ ਇਹ ਇੱਦਾਂ ਹੀ ਕਰਦੇ ਆ, ਪਹਿਲਾਂ ਪੁੱਛ ਲੈਂਦੇ ਚਾਹ ਫਿਰ ਕਾਫੀ, ਫਿਰ ਮਗਰੋਂ ਕਹਿੰਦੇ ਉਹ ਤਾਂ ਬਣਾਈ ਨੇ। ਦਲੀਪ ਸਿੰਘ ਪੁਰਾਣਾ ਨਾ ਉਹ ਤਾਂ ਵਿਚਾਰਾ ਪਹਿਲਾਂ ਨਿੰਮੋ ਝੂਣਾ ਜਿਹਾ ਹੋਇਆ, ਐਵੇਂ ਕਹੀ ਜਾਊਗਾ, ਨਹੀਂ ਜੀ ਪੀ ਆਇਆ ਭੈਣ ਜੀ ਪੀ ਆਇਆ, ਨਾ 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 ਪੀ ਆਇਆ ਪੀ ਗਏ, ਤਾਇਆ ਜੀ ਸੁੱਖੋ ਤਾਈ ਤੁਹਾਨੂੰ ਪੁੱਛਦੀ ਚਾਹ, ਤੁਸੀਂ ਤਾਂ ਅੱਜ ਤੱਕ ਨੀ ਕਿਹਾ ਪੀ ਕੇ ਆਇਆ, ਉਹ ਡੰਡਾ ਫੜਾਈ ਮਿਲੀ ਡੰਡਾ ਫੜਾਈ ਹੋਈ ਮੈਂ ਧੋਣੀ ਲੜਾਂਗਾ। ਤਾਏ ਨੇ ਜਦੋਂ ਕਹਿੰਦੀ ਨਾ ਸੁੱਖੋ ਤਾਈ ਵੀ ਚਾਹ ਪੀਣੀ ਆ ਜੀ ਤੁਸੀਂ, ਤੇ ਉਹ ਤਾਇਆ ਕਹਿੰਦਾ ਹਾਂਜੀ ਪੀਣੀ ਆ, ਕਦੇ ਨੀ ਕਿਹਾ ਪੀ ਗਈ ਆ। ਨਹੀਂ ਨਹੀਂ ਮੇਰੀ ਗੱਲ ਸੁਣੋ, ਹਾਂਜੀ ਜਦੋਂ ਮੈਂ ਹੁਕਮਰੀਤ ਦੇ ਘਰ ਜਾਣਾ ਹਜੇ ਉੱਥੋਂ ਬੀਬੀਸੀ ਲੰਡਨ ਤੋਂ ਲਾਈਵ ਚੱਲਦਾ, ਜਿਹੜਾ ਤੁਹਾਨੂੰ ਹਰ ਖ਼ਬਰਾਂ ਦਾ ਪਤਾ, ਜਿਹੜਾ ਉਹ ਕੈਮਰਿਆਂ ਨੇ ਉੱਥੇ ਬੈਠੇ ਆ ਵੀ ਜਿਹੜੀ ਸਾਰੀ ਸ਼ੂਟਿੰਗ ਉੱਥੇ ਜਾਂਦੀ ਬਾਹਰ ਆ, ਇਵੇਂ ਮਲਾਂ ਬਣਾ ਲਈ ਨੇ ਦਲੀਪ ਸਿੰਘ, ਜਿਹੜੀ ਗੱਲ ਹੈ ਨਾ ਇਹ ਜਿਹੜੇ ਰੇਡੂਏ ਵਾਲੇ ਹੁੰਦੇ ਨਾ ਦਲੀਪ ਸਿੰਘ, ਇਹ ਬਹੁਤ ਗੱਪੀ ਜਾਂਦੇ ਹੁੰਦੇ। ਉਹ ਆਪਣੇ ਆਪ ਹੀ ਬਣਾਈ ਜਾਂਦਾ, ਇਹਨੂੰ ਗੱਲਾਂ ਆਉਂਦੀਆਂ, ਹੋਰ ਮਨੀ ਆਰਡਰ ਉਹਨਾਂ ਨੂੰ ਗੱਲਾਂ ਹੀ ਆਈ ਜਾਂਦੀਆਂ, ਬੋਲੀ ਜਾਂਦਾ, ਕੋਈ ਇਹਨਾਂ ਕੰਮ ਨੀ ਕੀਤਾ, ਧੰਦਾ ਨੀ ਕੀਤਾ। ਲਤਾਇਆ ਜੀ ਹੁਣ ਤੇ ਜਿਹੜੀ ਗੱਲ ਸੱਚ ਆ ਮੈਂ ਤੇ ਉਹ ਦੱਸੀ ਆ, ਮੈਨੂੰ ਐ ਮੈਨੂੰ ਲੱਗਦਾ ਕਿ ਤੁਸੀਂ ਚਾਹ ਨੂੰ ਮਨਾ ਨੀ ਕਰਦੇ ਹੋਣਗੇ, ਉਹ ਚਾਹ ਨੂੰ ਓਦਾਂ ਹੀ ਚਾਹ ਹੋਈ। ਦੇਖੋ ਮੈਂ ਦਲੀਪ ਸਿੰਘ ਮੰਨ ਲਓ ਤੂੰ ਆਵੇ ਸਾਡੇ ਕੋਲ, ਅਸੀਂ ਤੈਨੂੰ ਚਾਹ ਫੜਾ ਦਈਏ ਤੇ ਤੂੰ ਕਹੇਗਾ ਵੀ ਨਹੀਂ ਲੈ ਜਾਓ ਚਾਹ ਮੈਂ ਨੀ ਪੀਂਦਾ, ਸਾਡੀ ਬੇਇੱਜ਼ਤੀ ਨਾ ਹੋਊ, ਤੇ ਉਹ ਇਸੇ ਕਰਕੇ ਜੇ ਕੋਈ ਚਾਹ ਲੈ ਆਉਂਦਾ ਉਹ ਪੁੱਛਦੀ ਨੀ। ਸੁਖਪ੍ਰੀਤ ਇੱਕ ਐਸੀ ਔਰਤ ਆ ਉਹ ਪੁੱਛਦੀ ਨਹੀਂ, ਔਰਤ ਹੀ ਹੋਏਗੀ ਉਹ ਪੁੱਛਦੀ ਨੀ, ਉਹ ਪਹਿਲਾਂ ਚਾਹ ਬਣਾ ਕੇ ਉਹਨੇ ਲੈ ਆਉਣੀ ਆ, ਪੁੱਛਣ ਵਾਲੇ ਜਿਹੜੇ ਹੁੰਦੇ ਆ ਦਲੀਪ ਸਿੰਘ। ਤੈਨੂੰ ਮੈਂ ਦੱਸਦਾ ਯਾਦ ਰੱਖੀ ਪੱਲੇ ਦੇ ਚੁੰਨੀ ਦੇ ਪੱਲੇ ਨਾਲ ਬੰਨ ਲਈ ਗੱਲ ਆ, ਉਹ ਗੱਲ ਇਹ ਆ ਬਈ ਜੇ ਤੈਨੂੰ ਕੋਈ ਪੁੱਛੂਗਾ ਨਾ ਵੀ ਚਾਹ ਦੇਣੀ ਪੀਣੀ ਕਾਕਾ, ਚਾਹ ਬਣਾਈ ਏ ਜਾਂ ਪੀਣੀ ਆ, ਚਾਹ ਕਾਫੀ ਪੀਣੀ ਕਿ ਚਾਹ ਪੀਣੀ, ਇਹਦਾ ਮਤਲਬ ਉਹ ਬੰਦਾ ਚਾਹੁੰਦਾ ਵਾ ਕਿ ਤੂੰ ਨਾ ਹੀ ਕਰ ਦੇ, ਲੈ ਕੇ ਲੈ ਲਾ ਮਿਲ ਬਣਾਉਣੀ ਆ ਜਿਹੜੇ ਘਰੋਂ ਨੀ ਕਰਨੀ, ਉਹਨੇ ਚਾਹ ਕੇ। ਤੈਨੂੰ ਮੈਂ ਦੱਸਦਾ ਸਾਡੀ ਭਰਾਵਾ ਨੌ ਦੀ ਲੜਾਈ ਹੋ ਗਈ, ਇਹ ਆਈ ਸੀ ਦੂਸਰੀ ਤਾਈ ਤੇਰੀ ਦੀ ਭੈਣ ਯਾਨੀ ਮੇਰੀ ਸਾਲੀ ਓਹਦੀ ਲੱਗਣੀ ਸੀ ਮਾਸੀ। ਉਹ ਮਾਸੀ ਦੇ ਮਾਸੀ ਓਦਾਂ ਦੀ ਮਾਸੀ ਕਿਹੜਾ ਹਾਲ ਦੀ ਹੈ, ਜੇ ਹਾਲ ਦੀ ਹੋਵੇ ਤਾਂ ਉਹ ਵੀ ਟੈਕ ਕੇ ਬੈਠੀ ਆ ਗਈ। ਤੇ ਨੌ ਸਾਡੀ ਜਿਹੜੀ ਨਿੱਕੀ ਆ ਹੈਗੀ ਇਹ ਵੀ ਉਹਦੀ ਆ ਲੜਾਈ ਲੜੂਈ ਨਾਲ, ਇਹਨੂੰ ਹਰੇ ਕੀ ਗੱਲ ਹੋਈ ਤਾਈ ਤੇਰੀ ਘਰੇ ਨਾ ਤੇ ਮੈਂ ਵੀ ਨਾ ਘਰੇ। ਤੇ ਉਹ ਮਾਸੀ ਆਈ ਤੇ ਮਾਸੀ ਆ ਕੇ ਬਹਿ ਗਈ ਗਰਮੀ ਨਾ ਭਿੱਜੀ। ਮਾਸੀ ਮੂਸੀ ਹੋਣੀ ਜਿੰਨੀਆਂ ਵੀ ਸਾਰੀਆਂ ਹੁਣ ਹੈ ਤੇ ਭੁੱਖ ਲੰਘੀਆਂ, ਲੜਦੀਆਂ ਫਿਰਦੀਆਂ ਵੀ ਆਈਆਂ। ਮਾਸੀ ਨੂੰ ਕਹਿੰਦੀ ਜਾ ਕੇ ਬਈ ਮਾਸੀ ਅਸੀਂ ਚਾਹ ਬਣਾ, ਯਾਰ ਤੂੰ ਬਣਾ ਕੇ ਪੈ ਦੇ ਇਹਨਾਂ ਨੇ ਟੱਬਰ ਕਦੇ ਚਾਹ ਛੱਡਦਾ। ਉਹ ਕਹਿੰਦੀ ਮਾਸੀ ਅਸੀਂ ਮੈਂ ਚਾਹ ਬਣਾਵਾ ਕਿ ਕਿੱਦਾਂ ਚਾਹ ਪੀਣੀ ਕਿੱਦਾਂ। ਉਹ ਕਹਾ ਮਾਸੀ ਉਦੋਂ ਵੀ ਚੰਦ ਕਹਿੰਦੀ ਮਰਜ਼ੀ ਆ ਜੇ ਬਣਾਉਣੀ ਤਾਂ ਬਣਾ ਲਾ ਮਰਜ਼ੀ। ਉਹਨੇ ਭਰਾਵਾ ਇਹ ਗੱਲ ਦਾ ਗੁੱਸਾ ਕੀਤਾ ਕਹਿੰਦੀ ਮਰਜ਼ੀ ਆ ਤੇਰੀ ਬਣਾਉਣੀ ਤਾਂ ਬਣਾ ਲਾ। ਉਹਨੇ ਨੌ ਸਾਲੀ ਨੇ ਗੁੱਸਾ ਕੀਤਾ, ਉਹ ਵੱਟੀ ਬਣਵੱਟੀ ਲੈ ਕੇ ਪੈ ਗਈ ਮੁੰਡੇ ਨੂੰ। ਮੁੰਡਾ ਸਾਨੇ ਨਾਲ ਲੜੇ ਕਹਿੰਦਾ ਬਹੁਤੀ ਮੇਰੇ ਨਾਲ ਬੁਲਾਉਂਦੀ ਨਹੀਂ। ਮੈਂ ਕਿਹਾ ਹੁਣ ਮੈਂ ਦੱਸ ਕੀ ਕਰਾਂ। ਇਹ ਤੇ ਕਵੇ ਨਾ ਵੀ ਮੰਮੀ ਤੇਰੀ ਭੈਣ ਨੇ ਉਹਨੂੰ ਗੁੱਸੇ ਕੀਤਾ, ਮੈਨੂੰ ਸਾ ਕਵੇ ਵੀ ਮੈਨੂੰ ਤੇਰੀ ਸਾਲੀ ਨੇ ਗੁੱਸੇ ਕੀਤਾ। ਇਹ ਮੈਂ ਕਿਹਾ ਜੁੱਤੀਆਂ ਦੀ ਪਰੇਡ ਹੋਣ ਵਾਲੀ ਆ। ਅੱਛਾ ਤੈਨੂੰ ਅੱਛਾ ਜਿੰਨੇ ਮਿਲਨੇ ਲਾਂਭੇ ਮੈਨੂੰ ਮਿਲਨੇ ਆ, ਜਿੰਨੀਆਂ ਤਰੀਫਾਂ ਮਿਲਣੀਆਂ ਉਹਨੂੰ ਆਪ ਤਾਈ ਤੁਹਾਡੀ ਨੂੰ ਮਿਲਣੀਆਂ। ਲੈ ਵੀ ਇਹ ਲਾਂਭੇ ਜਿੰਨੇ ਮੇਰੇ ਪੱਲੇ ਪੈਂਦੇ ਆ। ਪਾਲਾ ਭਾਜੀ ਵੈਸੇ ਤੇ ਦੀਪੇ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਂਦਾ, ਕਹਿੰਦੇ ਦੀਪੇ ਭਾਜੀ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਕਹਿੰਦਾ ਭਾਜੀ ਪੁੱਛਦੀ ਨੀ ਤਾਈ ਗਲਾਸ ਤਾਇਆ ਸੁਖੋ ਤਾਈ ਤਾਂ ਦੱਸਦਾ, ਕਹਿੰਦੇ ਭਾਜੀ ਪੁੱਛਦੀ ਨੀ ਬਸ ਗਲਾਸ ਹੀ ਫੜਾ ਦਿੰਦੀ ਹੈ। ਤਾਇਆ ਜੀ ਤਾਂ ਦੋ ਲਾਂਘਾ ਪੁੱਟ ਕੇ ਗਲਾਸ ਏਦਾਂ ਫੜਦੇ ਜਿਵੇਂ ਕੋਈ ਅਵਾਰਡ ਫੜਨ ਲੱਗੇ ਹੋਣ, ਫੇਰ ਕਹਿਣਾ ਭਈਏ ਭਈਏ ਆਨੀ ਢੀਮਾ ਮਾਰਦੀ ਹੈ ਦੇਖ ਲਾ ਤਾਇਆ ਟਿੱਚਰਾਂ ਕਰਦਾ ਜੀ। ਇਹਨੂੰ ਆਉਂਦੇ ਬੈਠੇ ਨੂੰ ਪੈਸੇ, ਇਹਨੂੰ ਆ ਜਾਣ ਨਾ ਦੀਪਿਆ ਬੈਠੇ ਨੂੰ ਪੈਸੇ। ਇਹਨਾਂ ਨੂੰ ਆਸਾਨੀ ਜੀ ਦੀਪਿਆ ਆਪ ਦਲੀਪ ਸਿਆ ਇਹਦਣ ਹੁਣ ਪਾਲਾ ਚੱਕ ਰਿਹਾ ਨਾ ਇਹਨੂੰ ਇੱਥੇ ਖੇਤਾਂ ਚ ਲੈ ਆ ਕੇ ਥੋੜਾ ਘੜੀਸੋ ਮੇਰੇ ਨੂੰ ਇਹਨੂੰ ਫਿਰ ਇਹ ਫੜਾਓ ਜਿਹੜਾ ਕਾਂਡ ਛਾਂਡ ਦੇ ਇਹਨੂੰ ਲਓ ਜਰਾ ਪਤਾ ਇਹਨੂੰ ਜਾਵੇ ਲਾ ਜਾਓ ਪਤਾ ਆਪਣੇ ਤਾਏ ਜੀ ਦਾ ਪੈਸਾ
ਉਹਨਾਂ ਦਾ।
ਇਹਨਾਂ ਨੂੰ ਵੈਸੇ ਕੋਈ ਕੰਮ ਨਹੀਂ, ਇਹ ਤਾਂ ਬੂਟੇ ਇਹਦੇ ਐਸੇ ਓਹਰੇ ਬੰਦੇ ਆ ਇਹ ਤਾਂ ਬੂਟੇ ਸੁਕਾ ਸਕਦੇ ਆ ਸੀਂਗ ਪਾ ਕੇ ਵੀ ਆਪਣੇ ਮਾਲਕ ਵੀ ਬੈਠੇ ਰਹਿਣਗੇ ਤੇ ਅਸੀਂ ਬੈਠੇ ਰਹਾਂਗੇ। ਮਿੱਠਾ ਪਾਣੀ ਪਾਉਣ ਲੱਗ ਪੈਂਦੇ ਚਨਕੀਆ ਦੀ ਕਿਤਾਬ ਇਹਨੂੰ ਲੱਗ ਪਿਆ ਮਿੱਠਾ ਪਾਣੀ ਪਾਈ ਜਾਂਦਾ ਥੱਲੇ ਉਹ ਜਿਹੜੇ ਰੁੱਖਾਂ ਨੂੰ ਮਿੱਠਾ ਪਾਣੀ ਕਹਿੰਦਾ ਆਪੇ ਸੀਂਗ ਲਾ ਕੇ ਤੇ ਕੰਮ ਹੋਜੂ। ਦੀਪੇ ਭਾਜੀ ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
ਅੱਜ ਗੀਤ ਸੁਣਾਵੇ
ਮਿੱਟੀ ਦਾ ਬਾਬਾ ਰਣਜੀਤ ਬਾਬਾ ਦਾ ਜੀ। ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਧੰਨਵਾਦ ਦੀਪੇ ਭਾਜੀ ਤੁਸੀਂ ਟੈਲੀਫੋਨ ਕੀਤਾ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜੀ। ਜਜ਼ਬਾਤ ਪੰਜਾਬੀ ਤੇ ਲਓ ਜੀ ਅਸੀਂ ਦੀਪਾ ਭਾਜੀ ਤੇ ਤਾਇਆ ਜੀ ਆਪਾਂ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਦੇ ਨਾਲ ਜੁੜਦੇ ਹੋਏ ਆਪਾਂ ਸੁਣਦੇ ਹਾਂ ਜੀ। ਪਹਿਲਾ ਪ੍ਰੋਗਰਾਮ ਦਾ ਗੀਤ ਸੁਖਪ੍ਰੀਤ ਭਾਜੀ ਹੋਰਾਂ ਨੇ ਕੀਤੇ ਸੀ ਹੰਸਰਾਜ ਹੰਸ ਦੀ ਆਵਾਜ਼ ਦੇ ਵਿਚ ਇਹ ਖੂਬਸੂਰਤ ਗੀਤ। ਆਓ ਫਿਰ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਦੇ ਹਾਂ। ਬਾਈ ਜਗਦੀ ਮੇਰਾ ਬੋਲਦਾ
क्यों नहीं हसे तू यो सोच जरा सोच के मैं क्यों नहीं हसे दुख बोल के जे पुछदी कला की करदा हरेंदा तू पुछदी कला की करदा हरेंदा तू सोच भला कला की करदा होवांगा जग जदों रंग दाए अंबरां दे मुख नूं ओ जग जदों रंग दाए अंबरां दे मुख नूं मैं बैठा धरती ते लीकां जिहा आवांदा जश्न मनोदा क्यों उदास जिया पिंड मेरे मन वसिया दुख बोल के जे दसिया ते की दसिया चिराग ना ही रोशनी मेरे राह विच ना चिराग ना ही रोशनी ऐसे ही हनेरे विच लिखे किन्ने नाने उना विचो एक ते है तेरा सरना मुल दी रुक जेड़े दिंदे रहे तेरे चन दे नाम लगे मेरी मसिया तेरे चन दे नाम लगे मेरी मसिया तू यो सोच जरा सोच के मैं क्यों नहीं हसया तू यो सोच जरा सोच के मैं क्यों नहीं हसया दुख बोल के जे दसया ते की दसया दुख बोल के जे दसया ते की दसया नैना विच वेखते तू गल बुझ ले सारे रोक गड्डी मेरा यार वफा नहीं हो कर चलिया गड्डी वालिया बाबुआ मेरा यार वफा नहीं हो कर चलिया गड्डी वालिया बाबुआ रोक गड्डी हाय बे रोक गड्डी हाय बे रोक गड्डी
जीत ਗੱਡੀ ਹਾਈਵੇ ਰੋਕ ਗੱਡੀ ਹਾਈਵੇ ਰੋਕ ਗੱਡੀ
ਗੱਡੀ ਰੋਕਦਾ ਪੁੱਤ ਗੀਤਾ ਜੀ ਉਹ ਭਾਉ
ਹਾਂਜੀ ਹਾਂਜੀ ਤਾਂ ਜੀ
ਗੱਡੀ ਰੋਕ ਲੋ ਗੀਤਾ ਜੀ ਗੀਤੇ ਗੀਤ ਸਿੱਟੀ ਤੁਰੇ ਆਉਂਦੇ ਆ ਇੰਨਾ ਤੋਂ ਕੂੜਾ ਨੂੰ ਕੋਈ ਸਿੱਟੀ ਜਾਂਦਾ ਰੂੜੀਆਂ ਦੀਆਂ ਗੀਤ ਸਿੱਟੀ ਆਉਂਦੇ ਗੱਲ ਵੀ ਹੁਣ ਲੋਕ ਜੀ
ਹਾਂਜੀ ਦੱਸੋ ਜੀ ਤਾਂ ਜੀ
ਉਹ ਦੱਸਣੀ ਹੁਣ ਮੈਂ ਤੈਨੂੰ ਕਿਹੜੀ ਕੋਟ ਬਾਕੀ ਵਾਲੀ ਗੱਲ ਸੁਣਾ ਤਾਂ ਮੇਰੀ ਗੱਲ ਧਿਆਨ ਨਾ ਸੁਣ ਲਾ ਇੱਧਰ ਨੂੰ ਮੂੰਹ ਕਰ ਗਏ
ਹਾਂਜੀ
ਮੂੰਹ ਤੇ ਤੇਰਾ ਵੇਖਣ ਵਾਲਾ ਨੀ ਤੂੰ ਕਰ ਬੇੜਾ ਜ਼ਿਆ ਵੀ ਗਰਕ ਹੋਇਆ
ਤੇ ਆਪਾਂ ਅਗਲੇ ਸਰੋਤਿਆਂ ਦੇ ਨਾਲ ਗੱਲਬਾਤ ਕਰ ਲੈਣੀ ਸੋਹਣੇ ਸੋਹਣੇ ਚਿਹਰੇ ਵਾਲੇ ਮੇਜਰ ਸਾਹਿਬ ਭਾਜੀ ਪਹੁੰਚ ਗਏ ਨੇ ਉਹ
ਮੇਜਰ ਜਨਰਲ ਕਰਨਲ ਜਿਹਨੇ ਵੀ ਆਪਣੇ ਲੈਫਟੀਨੈਂਟ ਸੂਬੇਦਾਰ ਸੁਣਦੇ ਨੇ ਉਹਨਾਂ ਦਾ ਬਹੁਤ ਬਹੁਤ ਜੀਆਂ ਨੂੰ ਖਾਸ ਤੌਰ ਤੇ ਮੇਜਰ ਸੁਣ ਸਾਡੇ ਲੁਧਿਆਣੇ
ਜੀ 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 ਤਾਏ ਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ
ਸਤਿ ਸ੍ਰੀ ਅਕਾਲ ਜੀ ਵਾਹ 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 ਖਾਣਾ 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 ਨੀ ਅੜੀ ਲਵਾਣਾ ਜਾਣਾ 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 ਨੀ ਅੜੀ ਲੁਧਿਆਣਾ
ਤੇ ਕਿਹਨੂੰ ਕਹਿੰਦੇ ਆ ਤਾਈ ਕਿਤੇ ਸੁਖਪ੍ਰੀਤ ਨੂੰ ਤਾਂ ਨੀ ਗਈਆਂ ਨੇ
ਮਾਂ ਇੱਕ ਬੇੜ ਮਾਰ ਕੇ ਉਹਨਾਂ ਦੀ ਮਾਣਾ ਇਹਦਾ ਬਾਂਦਰ ਯਮ ਮਾਰ ਛਾਈਆਂ ਮਾਰਦਾ ਕੋਈ ਚੁਪੜੇ ਦਾ ਡੱਡੂਆ ਮਾਰਨ ਖੜੇ
ਪ੍ਰੀਤ ਭਾਜੀ ਕਹਿੰਦੇ ਨੇ ਤਾਇਆ ਜੀ ਆ ਗਿਆ ਮੈਂ
ਆ ਜਾ ਬਾਈ ਪ੍ਰੀਤ ਆ ਜਾ ਪ੍ਰੀਤ ਪ੍ਰੀਤ ਯੇ ਪ੍ਰੀਤ ਯਹਾਂ ਕੀ ਰੀਤ ਹੈ ਭਾਰਤ ਕਾ ਰਹਿਣੇ ਵਾਲਾ ਉਹ ਭਾਰਤ ਕੇ ਗੀਤ ਸੁਣਾਉਂਦਾ ਉਹ ਆਇਆ
ਇਹਨੇ ਸੁਖੋ ਤਾਈ ਕਿੱਦਾਂ ਠੀਕ ਠਾਕ ਆ
ਉਹ ਆਤ ਜਾ ਪਹਿਲਾਂ ਸੁਖੋ ਦੀ ਤੈਨੂੰ ਪੈ ਗਈ ਫਿਕਰ ਆ ਜਾ ਠੀਕ ਆ ਭਰੀਆ ਲੰਘਿਆ ਕਹਿੰਦੇ ਤਾਇਆ ਜੀ ਸਰਪੰਚ ਕਿੱਦਾਂ ਚੱਲਦੀ ਤੁਹਾਡੀ ਦੋਨਾਂ ਦੀ ਉਹ ਦੋਨਾਂ ਦੀ ਕਿਸੇ ਸਰਪੰਚ ਕੋਈ ਹੈਗੀ ਹੈ ਰੇੜਾ ਜਿਹੜਾ ਹੈਗਾ ਟਾਇਰ ਚੱਕੀ ਬਣਨੇ ਆ ਸਰਪੰਚ ਚੰਗੀ ਚੱਲਦੀ ਤੇ ਤਾਇਆ ਜੀ ਗਾਣਾ ਲਾ ਦਿਓ ਕਹਿੰਦੇ ਜੀ ਮੱਛਰਦਾਨੀ
ਮੱਛਰਦਾਨੀ
ਲਾ ਦੇ ਮੱਛਰ ਨੇ ਖਾ ਲਈ ਤੋੜ ਕੇ ਉਹ ਮਲਕੀ ਦਾ ਜਾਂ ਕੰਜੂਸ ਮੱਖੀ ਚੂਸ ਕਹਿੰਦਾ ਚੁੱਪ ਕਰਕੇ ਪੈ ਜਾਣੀ ਮੱਛਰਦਾਨੀ ਹਾਏ ਨੀ ਮੱਛਰਦਾਨੀ ਹਾਏ ਨੀ ਮੱਛਰਦਾਨੀ
ਤਾਇਆ ਜੀ ਫੀਲਿੰਗ ਦੇ ਨਾਲ ਤੁਸੀਂ ਸੁਰਿੰਦਰ ਕੌਰ ਦਾ ਰਿਮੈਕਸ ਸੁਣਨਾ ਚਾਹੁੰਦੇ ਨੇ
ਉਹ ਰਿਮੈਕਸ ਇਹ ਤਾਂ ਯਾਨੀ ਕਿ ਗੀਤ ਦਾ ਗਾਲ ਘੁੱਟਣਾ ਨੀ ਹੁੰਦਾ ਯਾਰ
ਤੇ ਤਾਇਆ ਜੀ ਲਾ ਦਿਓ ਕਹਿੰਦੇ ਰੌਣਕਾਂ ਲਵ ਯੂ
ਹਾਂ
ਬਹੁਤ ਬਹੁਤ ਸ਼ੁਕਰੀਆ ਕਿੰਨੇ ਰੌਣਕਾਂ ਲਿਆ ਦਿਓ
ਰੌਣਕਾਂ ਤੇ ਆਪਾਂ ਕਿਤੇ ਗਿਆਨ ਦੇਣੀਆਂ ਨੀ ਤੇ ਲਿਆਉਣੀਆਂ ਕਿੱਥੋਂ ਆਪਣੀ ਆਪ ਦਾ ਰੇੜੂਆਰ ਉਧਰ ਤੁਮੇ ਮਚਾ ਖੇਡਣੀ ਉਧਰ ਤੁਮੇ ਮਰਗੀ ਦਾ
ਬੱਬੂ ਮਾਨ ਦਾ ਟਰਾਲਾ ਟੂ ਗੀਤ ਸੁਣਨਾ ਚਾਹੁੰਦੇ ਨੇ ਮਨਜੀਤ ਸਿੰਘ ਜੈਨਪੁਰੀ ਸਾਹਿਬ
ਮਨਜੀਤ ਸਿੰਘ ਜੈਨਪੁਰੀ ਸਾਹਿਬ ਉਹ ਬਲੈ ਜੈਨਪੁਰੀ ਸਾਹਿਬ ਜੈਨਪੁਰੀ ਸਾਹਿਬ ਜੈਨਪੁਰੀ ਸਾਹਿਬ ਦੇ ਨਾਮ ਦੀ ਚਗੜ ਮੁੰਡੀ ਕੱਢੀ ਚੱਲ ਬਸ ਹੋਏ ਬਸ ਇੰਨੀ ਵੀ ਚਗੜ ਮੁੰਡੀ ਨੀ ਚੰਗੀ
ਇਹ ਕਿੱਥੋਂ ਲੈ ਨੀ ਚਗੜ ਮੁੰਡੀ
ਅਜੇ ਤੇ ਮਲਕੀਤ ਹਲੇ ਬੜਾ ਕੁਛ ਚੱਕੀ ਫਿਰਦਾ ਮਲਕੀਤ ਇੱਕ ਹੋਰ ਇੱਕ ਹੋਰ ਕੱਢ ਕੇ ਵਿਖਾ ਮੰਨਦਾ ਤਾਇਆ ਜੀ ਮੰਨ ਗਿਆ ਮੈਂ ਤੇ ਕਮਾਲ ਕੀਤੀ ਇਹ ਚੀਜ਼ਾਂ ਨੇ ਬਾਲਾ ਤੈਨੂੰ ਮੰਨ ਦੱਸਾਂ ਮਲਕੀਤ ਉਹ ਬਹੁਤ ਐਡਮਾਂ ਰੱਖੀਆਂ
ਚਲੋ ਤਾਇਆ ਜੀ ਫਿਰ ਆਪਾਂ ਐਡਮਾਂ ਨਾ ਸਮਝਦੇ ਹੋਏ ਇੱਕ ਛੋਟੀ ਜਿਹੀ ਮਸ਼ਹੂਰੀ ਲੈ ਲਈਏ ਬ੍ਰੇਕ ਤੋਂ ਬਾਅਦ ਫਿਰ ਪਿਆਰੇ ਸੋਚਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਆ ਵੈਸੇ ਤੇ ਵੀਕਐਂਡ ਸਪੈਸ਼ਲ ਪ੍ਰੋਗਰਾਮ ਚੱਲ ਰਿਹਾ ਇਹਦੇ ਵਿੱਚ ਆਪਾਂ ਹਰ ਘੰਟੇ ਦੇ ਵਿੱਚ ਸੋਹਣੇ ਸੋਹਣੇ ਗੀਤ ਮਿਲਣ ਲੱਗਦਾ ਅੱਜ ਸੁਣਨ ਨੂੰ ਮਿਲਣਗੇ ਕਿਉਂਕਿ ਆਪਣੇ ਸਰੋਤੇ ਜਿਹੜੇ ਆ ਉਹ ਲਗਭਗ ਅੱਜ ਥੋੜੇ ਲੱਗਦੇ ਨੇ ਪ੍ਰੋਗਰਾਮ ਦੇ ਵਿੱਚ
ਥੋੜੇ ਹੀ ਤੁਸੀਂ ਵੜਨਾ ਹੀ ਨੀ ਰੇੜੂਏ ਤੇ ਥੋੜੇ ਰਹਿਣੇ ਆ
ਅੱਛਾ ਲਾਂਭਾ ਮੈਨੂੰ ਦੇ ਦਿਆ ਕਰੋ ਤਰੀਫ ਆਪ ਰੱਖ ਦਿਆ ਕਰੋ
ਉਹ ਚੱਲ ਬਾਲੀ ਬਕਵਾਸ ਨਾ ਕਰ ਤੂੰ ਮਸ਼ਹੂਰੀ ਲਾ ਨੀ ਮੈਂ ਤੂੰ ਬੇੜ ਤੂੰ ਖਾ ਰਹਿਣੀ ਮੁਫ਼ਤ ਜੀ
ਮੁਫ਼ਤ ਜੀ ਲੋਕੀ ਤਾਇਆ ਜੀ ਪੇੜਾ ਮਾਰਦੇ ਕੋਈ ਮੁੱਲ ਵੀ ਮਾਰਦੇ ਨੇ
ਮਾਈ ਖੇਤੀ ਕਿਤੇ ਮੁਫ਼ਤ ਵੀ ਮਾਰਦਾ ਮਾਈ ਚ ਪੇੜਾ ਪਹਿਲਾਂ ਪੈਸੇ ਲੈਣੇ ਪਰ ਚ ਪੇੜ ਪੰਜ ਰੁਪਈਏ ਇਹਦੇ ਦੋ ਬਣੀਆਂ ਦਾ ਹਰਬ ਜਿਹੜੀਆਂ ਮੁਫਤ ਦੇਣੀਆਂ ਰੁਪਈਏ ਵੀ ਆਪਣਾ ਬੈਠਾ ਤੇ ਮਸ਼ਹੂਰੀ ਲਾ ਲਓ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ 9198-152-93-297 ਤੇ ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰਿਸ ਵਾਇਸ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਪੀਣ ਬੋਤਲਾਂ ਜੱਟੀਏ ਪੁੱਤ ਸਰਦਾਰਾਂ ਦੇ
ਲੈ ਕੇ ਗੱਡੀ ਲੰਘ ਗਿਆ ਕੋਲੋਂ ਹੱਥ ਦਿੱਤਾ ਤੂੰ ਖੜਿਆ ਹੀ ਨਹੀਂ
ਓ ਯਾਰਾਂ ਦਾ ਸੀ ਰੌਲਾ ਜੱਟੀਏ ਝੱਟ ਬਿਨਾਂ ਕੋਈ ਖੜਿਆ ਹੀ ਨਹੀਂ ਫੁੱਲਣ ਚੱਟੀਏ ਦੱਸ ਕੀ ਸਿਰ ਤੋਂ ਵਾਰਾਂ ਨੀ
ਸਮਝਾਉਂਦੇ
ਦਾ ਦੀ ਤੂੰ ਮਿਲ ਗਈ ਚੱਟੀਏ ਪੈਗ ਬੋਤਲ ਚੋਂ ਭਰਿਆ ਹੀ ਨਹੀਂ ਸ਼ੌਂਕ ਪੂਰੇ ਦਾ ਹਲੇ ਕਹਿੰਦੀ ਮੇਰਾ ਕਰਿਆ ਹੀ ਨਹੀਂ ਬੈਲੀ ਕਰਦੇ ਨਾਰਾ ਕਰਦੀਆਂ ਨਖਰੇ ਜੇ ਜਾਣ ਚੱਟੀਏ ਪਿੰਡ ਰਸੌਲੀ ਤੇਰੇ ਬਿਨਾਂ ਕਿਸੇ ਤੇ ਜੱਟ ਮਰਿਆ ਹੀ ਨਹੀਂ ਕਰਦਾ ਜੋ ਪਰ ਸ਼ੌਂਕ ਪੂਰਦਾ ਹਲੇ ਕਦੀ ਮੇਰਾ ਕਰਿਆ ਹੀ ਨਹੀਂ
ਮਨਜੀਤ ਸਿੰਘ ਜੈਨਪੁਰੀ ਸਾਹਿਬ ਦੀ ਪ੍ਰੋਗਰਾਮ ਦੇ ਵਿਚ ਨਾਲ ਉਹਨਾਂ ਦੇ ਮਿੱਤਰ ਜੁਗਵਿੰਦਰ ਸਿੰਘ ਪਿੰਡ ਖੱਲੂ RCF ਦੇ ਲਾਗੇ ਜਿਹੜਾ ਪਿੰਡ ਖੱਲੂ ਮਿਲ ਗਈ ਸਾਡਾ ਬੈਠਾ ਇੱਥੇ ਲੱਲੂ ਤੇ ਕਹਿੰਦੇ ਜੀ ਗਾਣਾ ਸੁਣਨਾ ਜੀ ਕਿਲਰ ਇਹ ਗੀਤਾ ਜੈਲਦਾਰ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ ਜ਼ਰੂਰ ਭਾਜੀ ਸੁਣਾਵਾਂਗੇ ਜੀ ਮੈਂ ਕਿਹਾ ਜੀ ਜ਼ਰੂਰ ਨੇ ਬੜ ਜ਼ਰੂਰ ਸੁਣਾਵਾਂ ਤੇ ਅਮਰਜੀਤ ਸਿੰਘ ਤਾਇਆ ਜੀ ਆਪਾਂ ਨੂੰ ਸੁਣਦੇ ਪਏ ਨੇ ਕਹਿੰਦੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ ਜੀ ਉਹ ਬਾਲਾ ਅਮਰਜੀਤ ਸੋ ਉਹ ਬਾਲਾ ਸ਼ੇਰ ਬਗਿਆ ਅਮਰਜੀਤ ਸੋ ਨੂੰ ਮੈਂ ਕੱਲ ਯਾਦ ਹੀ ਕਰਦਾ ਕੱਲ ਤੇ ਖੇਰ ਆਪਾਂ ਆਏ ਨੀ ਯਾਦ ਕਿਥੋਂ ਕਰਨਾ ਪਰਸੋਂ ਕਰਦਾ ਪਰਸੋਂ ਦੀ ਗੱਲ ਮੈਂ ਸੋਚਣਾ ਅਮਰਜੀਤ ਸੋ ਆਏ ਨੀ ਫੇਰ ਮਗਰੋਂ ਮੈਨੂੰ ਦੱਸਿਆ ਵੀ ਤਾ ਨਹੀਂ ਆਇਆ ਮੈਨੂੰ ਯਾਦ ਆ ਵੀ ਉਹ ਇਹ ਮੈਂ ਸਭ ਤਾਂ ਹੀ ਯਾਦ ਕਰਦਾ ਸੀ ਮੈਂ ਪੁੱਛਣਾ ਸੀ ਵੀ ਅਮਰਜੀਤ ਸਿੰਘ ਕਿਹੜਾ ਆਪਣਾ ਪਿੰਡ ਆ ਇੱਧਰ ਪੰਜਾਬ ਦੇ ਵਿੱਚ ਤੁਸੀਂ ਪਿੰਡ ਪੁੰਡ ਦੱਸਿਆ ਨੀ ਪੰਜਾਬ ਤੋਂ ਹੀ ਆ ਕਿ ਬਾਹਰਲੇ ਮੁਲਕ ਹੋਈ ਆ ਤਾਇਆ ਜੀ ਪੰਜਾਬ ਤੋਂ ਹੀ ਨੇ ਹਾਂ ਥੋੜਾ ਜਿਹਾ ਸਾਨੂੰ ਪਿੰਡ ਬਾਰੇ ਵੀ ਦੱਸਿਓ ਵੀ ਪਿੰਡ ਆਪਣਾ ਕਿਹੜਾ ਕਿੱਥੋਂ ਤੁਸੀਂ ਬਿਲੋਂਗ ਕਰਦੇ ਆ ਜੀ 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 ਤੇ ਤਾਇਆ ਜੀ ਦੱਸਣਗੇ ਬਰ ਜ਼ਰੂਰ ਕਹਿੰਦੇ ਜੀ ਮੈਂ ਬਾਹਰ ਗਿਆ ਸੀ ਕਿਤੇ ਤਾਂ ਨੀ ਪਰਸੋਂ ਆਇਆ ਅੱਛਾ 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 ਚਲੋ ਬਾਹਰ ਮੈਂ ਸੋਚਿਆ ਓਦਾਂ ਹੀ ਬਾਹਰ ਚਲੇ ਗਿਆ ਅਮਰੀਕੇ ਚਲੋ ਓਦਾਂ ਤੇ ਬਾਹਰ ਅੰਦਰ ਜਾਣਾ ਹੀ ਚਾਹੀਦਾ ਤੁਰਨਾ ਫਿਰਨਾ ਅਮਰੀਕ ਸਿੰਘ ਬਹੁਤ ਜ਼ਰੂਰੀ ਆ ਜੀ ਤਾਇਆ ਜੀ ਉਹ ਕਹਿੰਦੇ ਸਾਡਾ ਹੈਗਾ ਮੁਦਕੀ ਕਸਬਾ ਆਹ ਫਿਰੋਜ਼ਪੁਰ ਚੋਂ ਜੀ 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 ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵਾਹ ਤਾਂ ਫਿਰੋਜ਼ਪੁਰ ਹੀ ਆਪਣੇ ਨਾਲ ਫਿਰ ਜੁੜੇ ਆ ਤੇ ਇਹ ਫਿਰ ਰੇਡੂ ਆਈ ਜਾਣੀ ਕਿੰਨਾ ਚਿਰ ਹੋ ਗਿਆ ਸੁਣਦੇ ਨੂੰ ਆਪਣੇ ਅਮਰਜੀਤ ਸਿੰਘ ਵਾਹ ਵਾਹ ਟਾਈਮ ਹੋ ਗਿਆ ਕਿ ਥੋੜਾ ਹੀ ਟਾਈਮ ਹੋਇਆ ਥੋੜਾ ਹੀ ਹੋਇਆ ਹੋਣਾ ਫਿਰ ਹੁਣ ਜੇ ਸੁਨੇਹਾ ਭੇਜਣ ਲੱਗੇ ਨਾ ਜੀ ਤੇ ਬਾਕੀ ਤਾਂ ਜੀ ਜਿੰਨੇ ਸਰੋਤੇ ਹੁਣ ਆਪਣੇ ਸੁਣਦੇ ਪਏ ਨੇ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਨ ਦੇ ਲਈ ਦੱਸ ਦਈਏ ਉਹਨਾਂ ਨਾਲ ਵੀ ਗੱਲਾਂ ਕਰ ਲੈਂਦੇ ਉਹਨਾਂ ਨੇ ਆਪੇ ਸੁਨੇਹਾ ਭੇਜਿਆ ਨੰਬਰ ਦੱਸ ਦੇ ਜੇ ਤੇ ਸੁਨੇਹਾ ਭੇਜਣਾ ਤੂੰ ਬਹੁਤੀਆਂ ਗੱਲਾਂ ਸੁਣਾਉਣ ਨਾਲੋਂ ਤੂੰ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਤੂੰ ਸੁਣਾ ਜੀ ਤੇ ਦੋ ਕੁ ਮਹੀਨੇ ਤਾਇਆ ਜੀ ਉਹਨਾਂ ਨੂੰ ਹੋਏਗਾ ਸੁਣਦਿਆਂ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਮਨਜੀਤ ਭਾਜੀ ਤੇ ਪਰ ਲੱਗਦਾ ਤਾਇਆ ਜੀ ਆਓ ਪਿਆਰ ਕਰਨ ਦੀ ਛੇੜ ਕਿਵੇਂ ਪਈ ਸੀ ਇੱਕ ਵਾਰ ਫਿਰ ਦੱਸਿਓ ਜੀ ਲਾਡੀ ਕਹਿੰਦਾ ਉਹਨਾਂ ਆਓ ਭਰਾਵਾ ਲਾਡੀ ਮੇਰੇ ਕੋਲ ਪੋਲਾ ਨਾ ਖਲਾ ਕਿਸੇ ਦੀਆਂ ਨਾ ਖਲਾ ਸੁਣਾ ਤਾਇਆ ਜੀ ਮੈਂ ਵੀ ਸੋਨਾ ਹਾਂ ਸੋਨਾ ਸੋਨਾ ਸੀ ਕੀ ਗੱਲ ਬਣੀ ਉਹ ਗੱਲ ਜੀ ਬਣੀ ਗੱਲ ਅੱਗੇ ਤੋਂ ਦੱਸਦਾ ਸੀ ਉਹ ਗੱਲ ਇੱਦਾਂ ਲਾਡੀ ਪੁੱਛਦਾ ਲਾਡੀ ਲਾਡੀ ਬੈਂਸ ਲਾਡੀ ਬੈਂਸ ਪੁੱਛਦਾ ਲਾਡੀ ਉਹਦਾ ਪਾਲੇ ਨੇ ਤੈਨੂੰ ਦੱਸਿਆ ਹੋਣਾ
ਜੀਤ ਪਾਲੀ ਦਾ ਵੀ ਕਰਦਾ ਸੁਣ ਨੂੰ ਬੁਲਾਣਾ ਗੱਲ ਕੀ ਹੋਈ ਸੀ ਉਹ ਗੱਲ ਯਾਰ ਬਈਆ ਰਾਣੀ ਸੀ ਤੇ ਯਾਰ ਮੈਂ ਨੀ ਜਾਣਾ ਦਾਦੇ ਦਾਦੇ ਤਾਏ ਸ਼ਾਇਦ ਪਾਲੀ ਨੀ ਸੁਣਾਉਣੀ ਮੈਂ ਹੁਣ ਨੀ ਸੁਣਾਉਣੀ ਪਹਿਲੀ ਸੁਣਾਉਣੀ ਸੁਣਾਉਣੀ ਦਾਦੇ ਦਾਦੇ ਦਾ ਜੀ ਕੋਈ ਗੱਲ ਨੀ ਕੋਈ ਚੱਕਰ ਨੀ ਉਹ ਗੱਲ ਏਦਾਂ ਹੋਈ ਬਈ ਗੱਲ ਬਈਏ ਰਾਣੀ ਆਈ ਇਹਦੇ ਕੋਲ ਕਿਤੇ ਤੇ ਉਹਨੂੰ ਕਹਿੰਦੀ ਬਾਬੂ ਜੀ ਹਮਕਾ ਮੱਝ ਗਾਂ ਰੱਖਾ ਹੁਆ ਬਈ ਆਪ ਸਰਦਾਰਨ ਲੋਕੋਂ ਕਾ ਬੜਾ ਕਿਰਪਾ ਹੈ ਹਮ ਪਰ ਤੇ ਆਪਕੀ ਬੜੀ ਕਿਰਪਾ ਹੋਗੀ ਅਗਰ ਹਮਕੋ ਇੱਕ ਪੰਡ ਠੋ ਪੱਠਿਓ ਕੀ ਦੇ ਦੋ ਇਹ ਕਿਤੇ ਤਾਂ ਧੁੱਪ ਸੇ ਕੰਡਿਆ ਕੁਰਸੀ ਖਾਈ ਏਦਾਂ ਮਜ਼ੇ ਨਾਲ ਹਾਂਜੀ ਚੱਲ ਮੈਂ ਕੀ ਤੂੰ ਹੋ ਬਈ ਰਾਣੀ ਬਣ ਕੇ ਤੈਨੂੰ ਮੈਂ ਦੱਸਦਾ ਇਹ ਤੂੰ ਬਣੀ ਨਾ ਬਈ ਰਾਣੀ ਭਗਵਾਨ ਇਹਦਾ ਐਂਡ ਬੜਾ ਹੋ ਰਹੀ ਏਦਾਂ ਬੈਠਾ ਏਦਾਂ ਉਹ ਮੈਂ ਕਹਿੰਦੂ ਏਦਾਂ ਬੈਠਾ ਏਦਾਂ ਏਦਾਂ ਕੁਰਸੀ ਜੀ ਨਾ ਏਦਾਂ 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 ਪਰਾਂ ਉੱਠ ਕੇ ਤੈਨੂੰ ਮੈਂ ਦਿੰਦਾ ਇੱਥੇ ਬਹਿ ਜਾਓ ਨਹੀਂ ਨਹੀਂ ਹਾਂ ਘੁੰਮਣ ਵਾਲੀ ਤੇ ਤੈਨੂੰ ਮੈਂ ਬਹਿ ਕੇ ਦਿਖਾਉਣਾ ਉਹ ਕੁਰਸੀ ਸੀਗੀ ਯੂਟੇ ਲੈਣ ਵਾਲੀ ਹਜਾਂ ਦੀ ਲਿਆ ਮੈਂ ਤੈਨੂੰ ਇੱਥੇ ਬਹਿ ਕੇ ਦੱਸਦਾ ਏਦਾਂ ਉੱਥੇ ਬੈਠਾ ਏਦਾਂ ਉਹਨੇ ਵਾਲ ਖੁੱਲੇ ਛੱਡੇ ਹੋਏ ਬਈ ਰਾਣੀ ਨੇ ਉਹ ਯਾਰ ਫੜਿਆ ਮੂੰਹ ਜਿਹਾ ਮਾਰਿਆ ਬਈਆਂ ਨੂੰ ਚੱਲੇ ਆਈ ਨਹੀਂ ਹਲਦੀ ਉਦੋਂ ਪਹਿਲਾਂ ਬਰੀਕ ਛੂਟ ਕੇ ਲੈਂਦਿਆ ਉਹ ਏਦਾਂ ਬੈਠਾ ਤੇ ਏਦਾਂ ਏਦਾਂ ਨਾਲੀ ਝੂਟ ਜਿਹਾ ਲੈ ਜਾਂਦਾ ਉਹ ਆਈ ਵਿਚਾਰੀ ਅਬਲਾਨਾ ਦੀ ਉਹਨੇ ਬਾਬੂ ਜੀ ਹਮਕਾ ਆਪਕੇ ਸਰਦਾਰਨ ਲੋਕੋਂ ਕਾ ਬੜਾ ਕਿਰਪਾ ਸੇ ਹਮਰਾ ਇੱਕ ਗਊ ਦੋ ਠੋ ਗਊ ਹੈ ਹਮਰਾ ਔਰ ਪੱਠਾ ਹਮ ਖੋਦ ਖੋਦ ਕੇ ਪਾਸਦੇ ਹੈ ਬਈ ਆਪ ਐਸਾ ਕਰੇ ਵੀ ਹਮਕਾ ਪੱਠਾ ਦੇ ਦੀਜੀਏ ਤੇ ਔਰ ਬਹੁਤ ਆਪਕੀ ਕਿਰਪਾ ਹੋਗੀ ਬੜੀ ਧੰਨਵਾਦ ਕਰੇਗੇ ਉਹ ਏਦਾਂ ਏਦਾਂ ਕਰਕੇ ਤੇ ਉਹ ਕਹਿੰਦਾ ਚੱਲ ਵੱਢ ਲਾ ਉਹਨੇ ਏਦਾਂ ਵੇਖਿਆ ਇਹਨੂੰ ਵੱਢ ਲਾ ਨਾ ਵੱਢ ਲਾ ਵੱਢ ਲਾ ਤੇ ਉਹ ਚਲੋ ਵੱਢ ਲਾ ਤੇ ਠੀਕ ਪਤਾ ਨੀ ਇਹਦੇ ਦਿਮਾਗ ਚ ਕੀ ਆਈ ਕੀ ਨਾ ਆਈ ਉਹਨੇ ਪੰਡ ਵਿਚ ਤਕੜੀ ਵੱਢ ਲਈ ਵੀ ਤੂੰ ਥੋੜੀ ਵੱਢ ਲਾ ਚਾ ਕੇ ਤੇ ਤੁਰਦੀ ਬਣ ਜਾ ਉਹਨੂੰ ਕਹਿਤਾ ਲਾਲਚ ਬੁਰੀ ਬਲਾ ਹੈ ਇਹ ਤੇ ਆਪਾਂ ਕਿਤਾਬਾਂ ਚ ਪੜ੍ਹਦੀ ਹੈ ਗਰੀਬੀ ਡਾਕ ਦੀ ਕਹਾਣੀ ਸੁਣਦੇ ਨਾ ਲਾਲਚੀ ਲਾਲਚੀ ਉਹਨੂੰ ਲਾਲਚ ਕਰ ਲਿਆ ਪੰਡ ਹੋ ਗਏ ਭਾਰੀ ਉਹਦੇ ਕੋਲ ਚੱਕ ਨਾ ਹੋਵੇ ਬਈ ਰਾਣੀ ਦੀ ਭੌਣ ਮੁੜੇ ਜੇ ਚੱਕੇ ਤੇ ਉਹ ਕਹਿੰਦੇ ਫਿਰ ਦੁਆਰਾ ਗਈ ਉਹ ਕਹਿੰਦੀ ਸਰਦਾਰ ਜੀ ਆਪਣ ਲੋਕਾਂ ਕਾ ਬਹੁਤ ਕਿਰਪਾ ਹੈ ਹਮਰਾ ਪਰ ਔਰ ਆਪਨੇ ਬਹੁਤ ਅੱਛਾ ਕੀਆ ਜੋ ਹਮਰਾ ਬੱਚੋਂ ਕੋ ਮਤਲਬ ਦੁੱਧ ਮਿਲੇਗਾ ਜਬ ਗਾਏ ਪੱਠਾ ਖਾਏਗੀ ਪੱਠਾ ਖਾਣੇ ਕੇ ਬਾਅਦ ਦੁੱਧ ਦੇਗੀ ਉਹ ਦੁੱਧ ਹਮਾਰਾ ਬੱਚਾ ਪੀਏਗਾ ਔਰ ਹਮਕਾ ਆਪਕੋ ਬਹੁਤ ਧੰਨਵਾਦ ਦੇਣਾ ਚਾਹਤੇ ਆਪਕੀ ਕਿਰਪਾ ਔਰ ਚਾਹੀਏ ਹਮਕਾ ਪੰਡ ਚੁਕਾ ਦੀਜੀ
ਅੱਛਾ ਗੱਲ ਹੋ ਰਹੀ ਆ
ਤੇ ਉਹ ਵੀ ਉਹ ਗੱਲ ਹੋਈ ਕਿ ਉਹ ਇਦਾਂ ਪੰਡ ਚੁਕਾਉਣ ਲੱਗਾ ਤੇ ਕਿਤੇ ਉਹਨੂੰ ਹੱਥ ਉਹਦਾ ਫੜ ਕੇ ਕਹਿੰਦਾ ਆਓ ਆਹ ਪਿਆਰ ਏਦਾਂ ਫੜ ਕੇ ਉਹਨੂੰ ਕਹਿੰਦਾ ਆਓ ਪਿਆਰ ਉਹਨੂੰ ਜਦੋਂ ਏਦਾਂ ਕਿਹਾ ਨਾ ਉਹ ਦਵਾਈਆਂ ਹੀ ਪਾ ਉੱਠੀ ਤੇ ਰੌਲਾ ਫਾਸਾ ਉਹਨੇ ਸਾਰੇ ਪੈਣੀ ਚ ਵੀ ਫਲਾਨਿਆਂ ਦਾ ਬੰਦਾ ਮੈਨੂੰ ਕਹਿੰਦਾ ਆਓ ਪਿਆਰ ਉਹਦਾ ਨਾਂ ਹੀ ਆਓ ਪਿਆਰ ਕਰੇ ਪੈ ਗਿਆ ਨਾਲੇ ਕੀਤੀ ਪੰਚਾਇਤ ਤੇ ਨਾਲੇ ਸ਼ਰਮਿੰਦੇ ਹੋਏ ਬਹੁਤ ਤੇ ਮਰਦੇ ਦਮ ਤੱਕ ਉਹਦਾ ਨਾਂ ਉਹੀ ਚੱਲਦਾ ਰਿਹਾ ਜਿਹੜਾ ਤੈਨੂੰ ਮੈਂ ਦੱਸਿਆ ਨਾ ਆਓ ਪਿਆਰ ਕਰੇ ਹੋਰ ਕੀ ਭਰਾਵਾ ਏਦਾਂ ਦੀ ਦੁਨੀਆਂ ਪਾਲਾ ਪਛੀ ਲਗੜਾ ਜਾਣ ਜਾਣ ਕੇ ਮੇਰੇ ਤੋਂ ਪੁੱਛਦਾ ਪੁਰਾਣੀਆਂ ਗੱਲਾਂ ਪਤਾ ਇਹਨੂੰ ਸਾਰਾ ਹੀ ਵਾਹ ਵਾਹ ਤਾਇਆ ਜੀ ਆਪਣੇ ਪਿੰਡ ਦੇ ਵੇਲਾ ਹੋ ਰਹੀਆਂ ਚੀਜ਼ਾਂ ਪਿੰਡ ਦੀਆਂ ਤਾਂ ਬੁਲਾਵਾਂ ਹਲੇ ਤੈਨੂੰ ਕਿਹੜੀ ਕਿਹੜੀ ਗੱਲ ਦੱਸਾਂ ਤੇ ਬਾਕੀ ਤਾਇਆ ਜੀ ਅਗਲਾ ਆਪਾਂ ਫਿਰ ਗੀਤ ਸੁਣਦੇ ਹਾਂ ਜੀ ਗੀਤ ਦੀ ਜਿਹੜੀ ਫਰਮਾਇਸ਼ ਸਾਡੇ ਤੱਕ ਪਹੁੰਚੀ ਆ ਇਹ ਪਹੁੰਚੀ ਆ ਪ੍ਰੀਤ ਭਾਜੀ ਹੋਰਾਂ ਨੇ ਸੁਣਨਾ ਚਾਹਿਆ ਗੀਤ ਪ੍ਰੀਤ ਭਾਜੀ ਹੋਰਾਂ ਨੇ ਕਹਿੰਦੇ ਮੱਛਰਦਾਨੀ ਮੱਛਰ ਦਾਣੀ ਲੈ ਦੇ ਮੱਛਰ ਨੇ ਖਾਲੀ ਤੋੜ ਕੇ ਉਹ ਮਿਲਕੀਤ
ਹਰਿੰਦਰ ਕੌਰ ਦਾ ਇਹ ਗੀਤ ਆ ਨਾਲ ਰੰਗੀਲੇ ਜੱਟ ਦਾ ਉਮਲ ਗੀਤ ਆ ਰੰਗੀਲੇ ਜੱਟ ਦਾ ਸੁਣਾ ਦੇ ਨੀ ਤੇ ਮੈਂ ਆਓ ਪਿਆਰ ਕਰੇ ਮੈਂ ਤੈਨੂੰ ਦੱਸਦਾ ਫਿਰ ਤੇ ਖੂਬਸੂਰਤ ਗੀਤ ਆ ਜੀ ਦੋਨੇ ਬੜੀਆਂ ਸੋਹਣੀਆਂ ਆਵਾਜ਼ਾਂ ਨੇ ਸੁਰਿੰਦਰ ਕੌਰ ਤੇ ਨਾਲ ਰੰਗੀਲਾ ਜੱਟ ਰੰਗੀਲੇ ਜੱਟ ਦੀ ਮੈਨੂੰ ਆਵਾਜ਼ ਬੜੀ ਯੂਨੀਕ ਹੀ ਲੱਗਦੀ ਬੜਾ ਸੋਹਣਾ ਤਾਇਆ ਜੀ ਗਾਉਂਦਾ ਉਹਦਾ ਗੀਤ ਬੜਾ ਮਕਬੂਲ ਹੋਇਆ ਸੀ ਭਾਂਡੇ ਕਲੀ ਕਰਾ ਲਓ ਭਾਂਡੇ ਕਲੀ ਕਰਾ ਲਓ ਪ੍ਰਾਤਾਂ ਨੂੰ ਥੱਲੇ ਲਵਾ ਲਓ ਮੈਂ ਹਾਲ ਦਿਆਰੋਂ ਆਇਆ ਤੇ ਮਾਲ ਮੁਫ਼ਤ ਵਿੱਚ ਲਾਇਆ ਇੱਕ ਭਾਂਡਾ 2 ਰੁਪਈਏ ਨਾ ਬਹੁਤ ਹਿੱਟਾ ਪਿੱਟ ਪਈਏ ਮੈਨੂੰ ਕਹਿੰਦੇ ਆ ਰੰਗੀਲਾ ਭਾਂਡਾ ਕਰ ਦਊਗਾ ਯਮਗੀਲਾ ਭਾਂਡੇ ਗਲੀ ਕਰਾ ਲਓ ਭਾਂਡੇ ਵੇ ਮੱਛਰਦਾਨੀ ਵੇ ਮੱਛਰਦਾਨੀ ਵੇ ਮੱਛਰਦਾਨੀ ਵੇ ਮੱਛਰ ਨੇ ਖਾਲੀ ਉਹ ਤੋੜ ਗਏ ਲਾਮ ਗੀਤ ਸੁਣਦੇ
ਪੱਲਾ ਮੋੜ ਕੇ ਰਾਮ ਨਾਲ ਸੌਂਜਾ ਨੀ ਚਾਦਰ ਦਾ ਪੱਲਾ ਮੋੜ ਕੇ
ਓਏ ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ ਓ ਰੁੜ ਪੁੜ ਜਾਣੀ ਦੇ ਪੜੋਏ ਨੂੰ ਅਰ ਜਾਣੇ ਤੂੰ ਗੁਜ਼ਾਰਾ ਮੱਛਰਦਾਨੀ
ਇੱਕ ਦਿਨ ਸੁਮਿਤਰਾ ਆਪਣੇ 10 ਸਾਲ ਦੇ ਬੱਚੇ ਸੂਰਜ ਨੂੰ ਲੈ ਕੇ ਮਹਾਤਮਾ ਦੇ ਕੋਲ ਆਈ ਅਤੇ ਬੇਨਤੀ ਕੀਤੀ, ਮਹਾਤਮਾ ਜੀ, ਇਹ ਮੇਰਾ ਬੱਚਾ ਗੁੜ ਬਹੁਤ ਖਾਂਦਾ ਹੈ ਜਿਸ ਨਾਲ ਇਸ ਦੇ ਸਰੀਰ ਤੇ ਫੋੜੇ ਫਿੰਸੀਆਂ ਹੋ ਜਾਂਦੇ ਹਨ। ਮੈਂ ਇਸ ਨੂੰ ਬਹੁਤ ਸਮਝਾਇਆ ਹੈ ਪਰ ਇਹ ਮੇਰੀ ਗੱਲ ਨਹੀਂ ਮੰਨਦਾ। ਮੈਨੂੰ ਯਕੀਨ ਹੈ ਕਿ ਜੇ ਤੁਸੀਂ ਇਸ ਨੂੰ ਸਮਝਾਓਗੇ ਤਾਂ ਇਹ ਜ਼ਰੂਰ ਮੰਨ ਜਾਏਗਾ। महात्मा सुमित्रा नू कहन लगे, बीबा तू इस नू लै के अगले हफ्ते आई। सुमित्रा सत बचन कह के अपने बच्चे नू लै के चली गई। सत दिन बाद सुमित्रा अपने बच्चे नू लै के फिर आ गई। महात्मा ने बच्चे नू अपने कोल बिठाया ते उस दे सिर ते हाथ रख के बड़े प्यार नाल कहन लगे, सूरज बेटा ज्यादा गुड़ खान नाल शरीर खराब हो जाता है, तू गुड़ ना खाया कर। ते बच्चे ने भी हां विच सिर हिला दिता। जदों ओ औरत अपने बच्चे नू लै के चले गई ता लागे बैठे देवदत्त ने हैरान हो के महात्मा नू पुछया, गुरु जी इन्नी गल ते तुसी इस नू पिछले हफ्ते भी कह सकदे सी, उदों क्यों ना कही। महात्मा मुस्कुराए अते कहन लगे, देवदत्त तेनू पता है ना कि मैं भी खाना खान तो बाद गुड़ खांदा हां। जेड़ा काम मैं खुद करदा हां उस काम नू करन तो किसे होर नू किवें रोक सकदा हां। पहला मैं खुद गुड़ ना खान दा अभ्यास कीता है। मैं पूरा हफ्ता गुड़ नहीं खादा ताकि उस बच्चे नू कह सकां कि गुड़ ना खाया कर। दोस्तो इस दुनिया विच बिना मंगिया सब तो ज्यादा दित्ते जान वालियां चीजां हन सलाह अते उपदेश। हजारा उपदेशक लोकां नू ज्ञान देंदे रहिंदे हन पर फिर भी दुनिया दा नैतिक पद्धर दिनों दिन डिगदा जा रहा है। कारण उपदेशक खुद अपने उपदेश उते अमल नहीं करता। जदों फोन दी घंटी वजदी है ता असी खुद अपने बच्चे नू ए कहिंदे हां कि फोन सुन ते जे फलाना बंदा होया उस नू कह दई कि पापा घर नहीं हन। पर अपने बच्चे कोलों असी उम्मीद रखदे हां कि ओ झूठ ना बोलिया करे। याद रखो तुहाडी कही गल दा कोई असर नहीं हुंदा जे तुसी खुद उस गल उत्ते अमल नहीं करदे। लोकां नू तुहाडे उपदेश दी नहीं तुहाडे वल्लों कायम कीती उदाहरण दी लोड़ है। विचार अते आवाज सरबजीत सिंह।
ਜੀ ਜੈਜ਼ਬੀ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ। ਪਾਲੇ ਪਾਜੀ ਹੋਰਾਂ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਸੀ। ਮੈਨੂੰ ਉਮੀਦ ਹੈ ਕਿ ਸੁਣਨ ਵਾਲੇ ਸੋਚ ਨੇ ਇਸ ਗੀਤ ਦਾ ਪੂਰਾ ਪੂਰਾ ਆਨੰਦ ਲਿਆ ਹੋਏਗਾ। ਰਾਜੀ ਅੱਗੇ ਤਾਂ ਜੀ ਟੈਲੀਫੋਨ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ, ਅਗਲੇ ਸਰੋਤ ਉਹਨਾਂ ਨੂੰ ਆਪਾਂ ਟੈਲੀਫੋਨ ਚ ਲੈਂਦੇ ਹਾਂ।
ਹਾਂਜੀ ਹਾਂਜੀ, ਰੇਡੂਏ ਤੇ ਜੀਆ ਨੂੰ ਜੀ ਬਹੁਤ ਬਹੁਤ
ਸਤਿ ਸ੍ਰੀ ਅਕਾਲ। ਬੇ ਗੱਭਰੂ ਆ, ਆਪਣਾ ਨਾਮ, ਆਪਣੇ ਪਿੰਡ ਦਾ ਨਾਮ, ਆਪਣੇ ਸ਼ਹਿਰ ਦਾ, ਗ੍ਰਾਮ, ਗਲੀ, ਮਹੱਲਾ ਸਾਰੇ ਦੱਸ ਦਿਓ ਜੀ।
ਸਤਿ
ਸ੍ਰੀ ਅਕਾਲ ਭਾਜੀ। ਉਹ ਵਾਲਾ ਲਾਡੀ, ਵਾਲਾ ਵਾਲਾ ਵਾਲਾ, ਬੈਂਸ ਬੈਂਸ ਹੋਈ ਜਾਂਦੀ ਆ ਇਧਰ। ਹੁਣੇ ਹੀ ਆ ਜੀ ਬੈਂਸ ਹੀ ਸੁਣ ਕੇ ਹਟੇ ਆ।
ਹਾਂਜੀ ਹਾਂਜੀ ਤਾਇਆ ਜੀ, ਪਾਲਾ ਮੇਰਾ ਨਾਂ ਲੈ ਕੇ ਤੁਹਾਨੂੰ ਗੱਲਾਂ ਪੁੱਛੀ ਆ ਨਾ।
ਇਹ ਪਾਲਾ ਬੜਾ ਪਛੀ ਲਗੜਾ, ਇਹ ਬੜੀ ਔਰੀ ਸ਼ਾ, ਇਹ ਫਲਾਨਾ, ਇਹ ਕਈ ਪਹਿਲਾਂ ਵੀ ਕਈਆਂ ਜੀ ਇਦਾਂ ਮੱਖੀਆਂ ਦਿੱਤੀਆਂ ਗਲਾਸ ਹਰ ਜਾ ਰਿਹਾ ਕਿ ਇਹ ਗਲਾਸ ਦੀ ਕੁੜੀ ਨੂੰ ਕਹਿਣਾ ਤੈਨੂੰ ਪਿਆਰ ਜੀ ਫਲਾਨਾ ਕਰਦਾ, ਛਿੱਤਰ ਉਹਦੇ ਬਜਣੇ ਤੇ ਆਪ ਲਾਉਂਦੇ ਨੇ ਗੜੀ ਜਾਣ। ਪਾਲਾ ਬੜਾ ਔਰੀ ਸ਼ਾ, ਮੈਂ ਜਾਣਦਾ, ਮੈਨੂੰ ਪਤਾ ਸੀ, ਮੈਂ ਕਿਹਾ ਵੀ ਇਹਨੂੰ ਤੇ ਪਤਾ ਹੀ ਆ, ਫੇਰ ਵੀ ਇਹਦੇ ਜਾਣੀ ਜਾਣ ਕੇ ਕਿਹਾ ਆਇਆ ਹੋਣਾ ਵੀ ਕਿਆ ਲਾਡੀ ਨੂੰ ਕਿਹੜਾ ਤਾਏ ਨੇ ਪੁੱਛਣਾ, ਕਿਆ ਚੰਗਾ ਕੀਤਾ ਸੋ ਗੱਲ ਮੂੰਹ ਤੇ ਕਰ ਦਿੱਤੀ, ਹੁਣ ਝੂਠਾ ਜਿਹਾ ਹੋ ਗਿਆ ਹੋਣਾ। ਲਾਡੀ ਦਾ ਜਨਮ ਦਿਨ ਮਨਾਇਆ ਅਸੀਂ ਤੇ ਲਾਡੀ ਨੇ ਚੀਜ਼ਾਂ ਨੀ ਖਵਾਈਆਂ, ਉਹ ਖਵਾਇਆ, ਕਦੇ ਆਹ ਨੀ ਖਵਾਇਆ, ਏਦਾਂ ਕੀਤੀ, ਓਦਾਂ ਨੀ ਕੀਤੀ। ਮੈਨੂੰ ਸਵੇਰੇ ਬਾਹਲੀ ਜਿਆਦਾ ਚੁਗਲੀ ਕਰਦਾ, ਪਾਲੇ ਨੀ ਚੁਗਲੀ ਦਾ ਚਾਹ ਹੀ ਬਾਲਾ। ਅਸੀਂ ਤੇ ਆਉਣਾ ਸੀ ਭਾਜੀ, ਥੋੜਾ ਜਿਹਾ ਨਾ ਉਹ ਕੰਮ ਪੈ ਗਿਆ ਮੈਨੂੰ ਤੇ ਜ਼ਰੂਰੀ, ਤਾਏ ਹੋਰੀ ਉਧਰ ਸਾਈਕਲ ਬਣਾਉਣ ਲੱਗ ਗਿਆ। ਉਹ ਮੈਨੂੰ ਇਹ ਕਹਿੰਦਾ ਵੀ ਮੈਂ ਜਾਣਾ ਵਾ ਨਕੋਦਰ ਨੂੰ, ਤੇ ਮੈਂ ਕਿਹਾ ਵੀ ਜੇ ਤੂੰ ਮੁੜਿਆ ਨਾ 11-12 ਵਜੇ ਨਾ ਤੇ ਤਾਂ ਤੇ ਆਪਾਂ ਚੱਲ ਜਾਂਗੇ ਰੇਡੂ। ਕਹਿੰਦਾ ਵੀ ਤਾਂ ਮੁੜਿਆ ਨੀ ਜਾਣਾ। ਮੈਂ ਕਿਹਾ ਫਿਰ ਮੈਂ ਸਾਈਕਲ ਬਣਾ ਲੈਣਾ ਭਾਊ, ਮੈਂ ਕੱਲੇ ਨੂੰ ਮੈਨੂੰ ਰੇਡੂ ਨੂੰ ਦੂੰਗੀ ਨੀ ਚਲਾਉਣਾ, ਨਾ ਰੇਡੂ ਅਸੀਂ ਕਿਤੇ ਹੋਰ ਹੀ ਨਾ ਸਟੇਸ਼ਨ ਲਾ ਕੇ ਕਿਸੇ ਹੋਰ ਨੂੰ ਨਾ ਦੱਸਦੇ ਫਿਰੀਏ ਗੱਲ। ਸਾਨੂੰ ਇਹ ਵੀ ਡਰ ਆ
ਫੇਰ ਮੱਥਾ ਨਾ ਟਿਕਾਣ ਚੱਲ ਗਿਆ ਹੁਣ ਧੁੱਪ ਦਾ।
ਉਹ ਨਹੀਂ ਮਸਾ, ਹਾਂਜੀ ਆ ਦੇਖਿਆ ਤਾਇਆ, ਹੁਣ ਤੂੰ ਪਾਲਿਆ ਦੀ ਬੋਲੀ ਬੋਲਣਾ ਹੀ ਸਹੀ ਗੱਲ ਆ। ਪਾਲੇ ਦੀ ਸੰਗਤ ਕਰੇਗਾ ਨਾ ਤੇਰੇ ਮਨ ਚ ਸ਼ੱਕ ਹੀ ਪੈਦਾ ਹੋਈ ਜਾਣੇ ਕੋਈ ਨਾ ਕੋਈ, ਪਾਲਾ ਆਪ ਵੀ ਟੁੱਟ ਪੈਣਾ ਬੜਾ, ਔਰ ਤੈਨੂੰ ਔਰਾ ਬਣਾ ਦੇਣਾ। ਮੱਥਾ ਹੀ ਸੁਖੋ ਨਾਲ ਨੀ ਸੀ ਟੇਕਣ ਗਿਆ, ਸੁਖੋ ਦਾ ਜਿਹੜਾ ਪੋਤਾ ਸੀ ਉਹਦੀ ਕੋਈ ਸੁਖਣਾ ਲਾਈ ਆ। ਉਹ ਹੁਣ ਇਹਦਾ ਪੁਰਾਣਾ ਵਿਚਾਰਾ ਦਾਰੂ ਪੀਂਦਾ ਪਾਲਿਆਂ ਨੂੰ ਰਹਿੰਦਾ ਹੀ ਟੈਟਾ, ਦੱਸ ਹੁਣ ਕੀ ਕਰੀਏ। ਉਹ ਹੁਣ ਉਹਨੂੰ ਉਸ ਬਾਬੇ ਤੇ ਥੋੜਾ ਲੈ ਜਾਣਾ, ਹੁਣ ਜਿਹੜਾ ਜਿਹਦੇ ਕੋਲ ਤੁਰਿਆ ਨੀ ਜਾਂਦਾ, ਨਾਲੇ ਤੇ ਪੋਤੇ ਤੇ ਸੱਟ ਲਾਉ, ਨਾਲੇ ਸਾਡੀ ਪਿੰਡ ਦੀ ਸਰਪੰਚਣੀ ਵੱਜਾ ਰਤਾ ਹੋ ਜੂਗੀ। ਲਾਤਮਾ ਸਰਪੰਚਣੀ ਟੁੱਟ ਗਈ ਤੇ ਅਸੀਂ ਦੱਸ ਕਿਹੜੀ ਮਾਂ ਨੂੰ ਮਾਸੀ ਕਹਿਣਾ, ਅਸੀਂ ਕਿਹਨੂੰ ਕਹਾਂਗੇ ਵੀ ਕਿੱਥੇ ਫੈਸਲੇ ਕਰ। ਸਰਪੰਚੀ ਸਰਪੰਚਣੀ ਨੂੰ ਰੇਹੜੀ ਤੇ ਲਈ ਫਿਰਾਂਗੇ ਤੇ ਫੈਸਲੇ ਕਰਾਂਗੇ, ਤੂੰ ਆਪ ਸਿਆਣਾ ਪਾਲੇ ਤੋਂ ਤੂੰ, ਮੈਨੂੰ ਉਮੀਦ ਨੀ, ਤੂੰ ਆਪ ਦੱਸ। ਇਹ ਕਰਕੇ
ਪਿੰਡ ਦਾ ਤਾਂ ਸਾਲ ਜੂਗਾ ਤੁਹਾਡਾ ਤਾਂ ਔਖਾ ਹੋ ਜਾਣਾ।
ਦੱਸੋ ਤਾ ਜੀ ਸਮਝਣ ਲੱਗੀ, ਮੈਂ ਦੱਸਾਂ ਮੈਨੂੰ
ਪਾਲਾ ਏਦਾਂ ਕਹਿੰਦਾ ਆ।
ਪਾਲੇ ਦੀਆਂ ਤੇ ਮੈਂ ਤੈਨੂੰ ਪਹਿਲਾਂ ਕਿਹਾ ਵੀ ਪਾਲੇ ਦੀਆਂ ਤੇ ਦਸੇ ਘਿਓ ਜਾ ਤੇ ਸੈਰ ਕੜਾਈ ਜਾ, ਪਾਲੇ ਨੂੰ ਤਾਂ ਮੌਜਾਂ ਲੱਗੀਆਂ, ਮਾਲਕ ਉਹਨੂੰ ਮਿਲਿਆ ਹੋਇਆ ਬੋਰਾ ਜਾ, ਉਹ ਬਾਹਰੀ ਪਰਵਾਹ ਕਰਦਾ ਨੀ ਤੇ ਇਹਨੂੰ ਮੌਜਾਂ ਲੈਣ ਜਾ, ਇਹਨੂੰ ਪੈਸੇ ਆਉਂਦੇ ਆ। ਜਦੋਂ ਲਾਡੀ ਪੈਸਾ ਬੰਦੇ ਨੂੰ ਆਉਂਦਾ ਨਾ ਉਦੋਂ ਉਹਨੂੰ ਗੱਲਾਂ ਹੀ ਆਉਂਦੀਆਂ, ਹੋਰ ਆਉਂਦਾ ਕੱਖ ਨੀ। ਰੋਟੀ ਦੇ ਪਾਲੇ ਉਹਨੂੰ ਗੱਲਾਂ ਖਿਆਉਣੀਆਂ ਤੇ ਹੋਣਾ ਵਾ ਵੀ ਰਾਤ ਨੂੰ ਹੁਣ ਰੋਟੀ ਲਾਉਣੀ ਕਿਦਾਂ। ਸਹੀ ਗੱਲ, ਆ ਮਲਕੀਤ ਨੂੰ ਪੁੱਛ ਕੇ ਦੇਖਿਆ ਨੂੰ ਆਉਂਦੀ ਕੋਈ ਗੱਲ, ਬੋਲਦਾ ਮਾੜਾ ਹੀ ਮੂੰਹ, ਬੋਲ ਸਕਦਾ ਫਿਕਰ ਪਿਆ ਵੀ ਰਾਤ ਦੀ ਰੋਟੀ ਕਿਦਾਂ ਲਾਉਣੀ ਹੈ।
ਬਾਕੀ ਵੈਸੇ ਵੀ ਪਾਲਾ ਤਾਂ ਉਹ ਜਿਹੜੀ ਇਹਨਾਂ ਦੇ ਲਾਗੇ ਹੈਗੀ ਆ ਪਾਰਕ ਉਧਰ ਜਾਂਦਾ ਹਾਂ ਪਾਰਕ ਟੱਪ ਦੇ ਸਾਰਿਆਂ ਨੇ ਠੇਕਾ ਵੀ ਆ ਤੁਹਾਡੇ ਪਾਲਾ ਤੁਸੀਂ ਐਵੇਂ ਭਾਜੀ ਬਦਨਾਮ ਕਰ ਦਿੰਦਾ ਪਾਲਾ ਦਾਰੂ ਨੀ ਪੀਂਦਾ ਅੱਛਾ ਯਾਨੀ ਮੈਂ ਘੁਮਾਉਣਾ ਵਾ ਸਰਪੰਚ ਨੀ ਹੈ ਇਹ ਮੇਰੀ ਬਦਨਾਮੀ ਕੀਤੀ ਉਹ ਨਿੱਕੇ ਨਿੱਕੇ ਜੰਮਦੇ ਨਿਆਣੇ ਜਿਹੜੇ ਮਾਂ ਨੀ ਕਹਿੰਦੇ ਉਹ ਵੀ ਕਹਿੰਦੇ ਵੀ ਹੁਖੋ ਨਾਲ ਤਾਇਆ ਪੀੜਾ ਫਰ ਇਦੋਂ ਵੱਧ ਬਦਨਾਮੀ ਹੋ ਸਕਦੀ ਕੱਲ ਨੂੰ ਮੇਰੀ ਜਨਾਨੀ ਸਾਥ ਛੱਡ ਕੇ ਚੱਲ ਜੂਗੇ ਮੈਂ ਨਿਆਣੇ ਕਿੱਦਾਂ ਪਾਲਣੇ ਇਹਨੂੰ ਤਾਂ ਮਾਲਕ ਲੱਭਾ ਜਾਂਗਾ ਮੈਂ ਹੁਣ ਕਿੱਥੇ ਤੋਰੀਆਂ ਫੁਲਕੇ ਵੇਚਦਾ ਫਿਰੂੰਗਾ ਬੁੱਢੇ ਬਾਰੇ ਇਹਨੇ ਜਾਈ ਜਿੱਦਾਂ ਨਾ ਉਹ ਸ਼ੁਕਰ ਮਨਾ ਵੀ ਉਹਦੀ ਟੈਲੀਫੋਨ ਉਹਦਾ ਸਾਦਾ ਜਿਹਾ ਹੀ ਆ ਜੇ ਉਹਦੇ ਚ ਰੇੜੂਆ ਚੱਲਦਾ ਹੁੰਦਾ ਹੁਣ ਉਹਨੇ ਟੈਂਟ ਬੁੜੀ ਜਾ ਕੇ ਗਈ ਹੋਣਾ ਸੀ ਤੇ ਮੈਂ ਸਗੋਂ ਇਸੇ ਰੌਲਾ ਪਾਉਂਦਾ ਹੋਣਾ ਸੀ ਕੋਈ ਮੋੜ ਲਿਆ ਉਹ ਨੀ ਯਾਰ ਮੇਰਾ ਉੱਠ ਗਿਆ ਸੱਜਣ ਮੇਰਾ ਉੱਠ ਗਿਆ ਇਹ ਹਰਦਾ ਹੈ
ਇਸ ਗੱਲੋਂ ਆਪਾਂ ਸਾਡੇ ਜਾ ਰਿਹਾ ਪਾਲਾ ਘੇਰਦੇ ਆ ਕਿਸੇ ਦਿਨ ਨਹੀਂ ਫੋਨ ਤੇ
ਉਹ ਪਾਲਾ ਇੱਥੇ ਤੁਹਾਡੇ ਹੈਗੇ ਆ ਫੜ ਕੇ ਨੂੰ ਕੰਨਿਆ ਉਥੋਂ ਨਿਕਲੀ ਸੋ ਇਹ ਹਰਦਾ ਨੀ ਘੜੀ ਮੁੜੀ ਗੱਲ ਕਰਦਾ ਉਦਾਂ ਦੀ ਜਿਹੜੀ ਗੱਲ ਨਹੀਂ ਵੀ ਕਰਨਾ ਮੇਰੇ ਮੂੰਹ ਉਦਾਂ ਦੀ ਗੱਲ ਕਢਾਂਗਾ ਫਿਰ ਮੈਂ ਸਾਰੀ ਰਾਤ ਸੋਚਦਾ ਹਾਂ ਮੈਂ ਕਿਹਾ ਮਨਾਤ ਗੱਲ ਮੈਂ ਕਹਿਣੀ ਨੀ ਸੀ ਫਿਰ ਵੀ ਨਿਕਲ ਗਈ ਮੂੰਹ ਫਿਰ ਮੈਂ ਉਹ ਜਸਪਾਲ ਪਾਲਿਆ ਮਾਫੀਆ ਮਾਫੀ ਮੁਸ਼ਕਿਲ ਆ ਜੀ ਟੈਲੀਫੋਨ ਨੀ ਨਾ ਕਰਦਾ ਫਿਰ ਮੈਂ ਨਹੀਂ ਤਾਂ ਸੂਟ ਲੈਣਾ ਸੀ ਕਰ ਕੇ ਟੈਲੀਫੋਨ ਕਰਦਾ ਮੈਂ ਪੁੱਛ ਲੈਣੀ ਹਾਲ ਚਾਲ ਚੰਗਾ ਇਹ ਵੋਟੀ ਨੂੰ ਸ਼ਿਕਾਇਤ ਲਾਉਣਾ ਵੀ ਇਹਨੂੰ ਪਾਲਾ ਤੁਹਾਡਾ ਵਿਗੜਿਆ ਫਿਰਦਾ ਇਹਨੂੰ ਝੰਬੋ ਥੋੜਾ ਹੀ ਆ ਉਹ ਤਾਇਆ ਮਾਵਾਂ ਨੂੰ ਸ਼ਿਕਾਇਤ ਲਵਾਈ ਦੀ ਉਹ ਨਹੀਂ ਨਹੀਂ ਵਹੁਟੀਆਂ ਤੋਂ ਅੱਜ ਕੱਲ ਦੇ ਸੂਟਾਂ ਨੇ ਮਾਵਾਂ ਨੂੰ ਪੁੱਛਦੇ ਦੱਸਦੇ ਇੰਨਾ ਨੀ ਜੇ ਨਾ ਵਹੁਟੀ ਦੇ ਦੁਕਾਨੀ ਚ ਪਾਏ ਨੀ ਰੜਕ ਤੇ ਮੰਗਵਾ ਮੈਂ ਗੁੱਡੀ ਪੁੱਤ ਵੀ ਇਹਨੇ ਇਦਾਂ 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 ਨਾ ਮੇਰੇ ਨਾਲ ਟਿੱਡੀਆਂ ਜਾਂ ਮੁਸ਼ਕਾਰਦਾ ਤੇ ਇਹਨੂੰ ਜਿਹੜੀ ਇਹਨੂੰ ਠੀਕ ਇਹਨੂੰ ਥੋੜੀ ਸਮਝਾ ਇਹਨੂੰ ਤਾਇਆ ਤੂੰ ਇੰਨਾ ਸ਼ੁਕਰ ਮਨਾ ਕਿ ਤਾਈ ਤੱਕ ਗੱਲ ਨੀ ਪਹੁੰਚਦੀ ਕਿਉਂ ਨੀ ਪਹੁੰਚਦੀ ਰੋਜ਼ ਤੀਜੇ ਦਿਨ ਕੋਈ ਨਾ ਕੋਈ ਗੱਲ ਕਰ ਲੈਂਦਾ ਉਧਰ ਕਹਿੰਦਾ ਪਤਾ ਨੀ ਕਿਹੜਾ ਉਧਰ ਨੂੰ ਦੱਸੇ ਉਹਨੇ ਕਿਤੇ ਕਹਿਤਾ ਇਹ ਮੇਲਾ ਦੇਖੋ ਗੱਲ ਗੱਲ ਲਾਡੀ ਤੂੰ ਤਾਂ ਜਾਣਦਾ ਹੀ ਆ ਪੰਜਾਬੀਆਂ ਦਾ ਸੁਭਾਅ ਆ ਗੁੱਸੇ ਕਰਨ ਵਾਲੀ ਗੱਲ ਨੀ ਗੱਲ ਹੁੰਦੀ ਥੋੜੀ ਤੇ ਬੁਲਾ ਕੇ ਦੱਸ ਦੇ ਮੈਂ ਮੱਥਾ ਟਿਕਾਇਆ ਘੰਟੇ ਅੱਧੇ ਪੌਣੇ ਘੰਟੇ ਦੇ ਵਿੱਚ ਅਸੀਂ ਮੁੜੇ ਆਏ ਕਿਸੇ ਨੇ ਪਾਲੇ ਵਰਗੇ ਨੇ ਕੰਨ ਚ ਗੱਲ ਪਾਤੀ ਸਾਰੀ ਦਿਹਾੜੀ ਮੇਲਾ ਵੇਚਦੇ ਲੈ ਵੀ ਕਿੱਥੇ ਦੇ ਲਾ 45 ਮਿੰਟ ਤੇ ਕਿੱਥੇ ਸਾਰੀ ਦਿਹਾੜੀ ਬਣਾ ਦਿੱਤੀ ਗੱਲ ਤੇ ਕਹਿੰਦੀ ਮੈਂ ਮੂੰਹੋਂ ਤੂੰ ਕੱਢ ਤੈਨੂੰ ਮੈਂ ਪਿੰਡੋਂ ਕਢਾਉਣੀ ਆ ਇਹ ਪਿੰਡ ਵਾਲਿਆਂ ਨੇ ਮੈਨੂੰ ਪਿੰਡੋਂ ਕਢਾ ਦੇਣਾ ਰਹਿੰਦੇ ਪਾਲੇ ਵਰਗੇ ਪਿੰਡ ਸਾਡੇ ਵੀ ਬਥੇਰੇ ਪਾਲੇ ਇਹ ਨਹੀਂ ਵੀ ਇੱਥੇ ਬੈਂਸ ਤੁਹਾਡੇ ਹੀ ਆ ਇਧਰ ਵੀ ਬਹੁਤ ਬੈਂਸ ਰਹਿੰਦੇ ਭਰਾਵਾ ਪਾਲਾ ਪਤਾ ਕੋਈ ਨੀ ਇਹਦੀ ਹੈਗੀ ਬੂਟੀ ਹੋਣਾ ਨਾ ਯਾਰੀ ਹੋ ਸਕਦਾ ਰਿਸ਼ਤੇਦਾਰੀ ਵੀ ਹੋਵੇ ਗਾਂ ਦੀ ਸਾਗ ਸਕੀਰੀ ਇਹ ਬੂਟੀ ਦਾ ਪਹਿਲਾਂ ਵੀ ਬਹੁਤ ਸੋਚਦਾ ਰਿਹਾ ਪਹਿਲਾਂ ਵੀ ਕਹਿੰਦਾ ਰਿਹਾ ਵੀ ਤਾਇਆ ਬੂਟੀ ਜਾਤੀ ਹੈ ਬੂਟੀ ਮੈਂ ਕਿਹਾ ਜੇ ਬੂਟੀ ਜਾਤੀ ਹੈ ਤਾਂ ਤੈਨੂੰ ਕੀ ਲੱਗਦਾ ਵੀ ਤੈਨੂੰ ਗ੍ਰੀਨ ਕਾਰਡ ਛੇਤੀ ਮਿਲ ਜਾਣਾ ਤੈਨੂੰ ਇੱਥੇ ਸਾਡੀ ਸਰਪੰਚ ਜੀ ਦਾ ਕੀ ਫਾਇਦਾ ਬਈ ਹਾਂਜੀ ਇਹ ਪਹਿਲਾਂ ਕਰੇ ਨਹੀਂ ਤੁਸੀਂ ਨਹੀਂ ਜਿੱਤਣਾ ਨਹੀਂ ਜਿੱਤਣਾ ਉਹ ਰੱਬ ਜਦੋਂ ਸਾਥ ਦਿੰਦਾ ਨਾ ਆਪਣੇ ਲਾਡੀ ਉਹ ਫਿਰ ਗੱਫੇ ਬੰਨਦਾ ਉਹਨੇ ਜਦੋਂ ਰੱਬ ਨੇ ਆਪ ਹੀ ਫੜਾ ਦਿੱਤੀ ਸਰਪੰਚੀ ਸਾਨੂੰ ਰੱਬ ਕਹਿੰਦਾ ਆ ਸਰਪੰਚੀ ਤੁਹਾਡੇ ਆ ਪੱਲੇ ਤੁਸੀਂ ਜਿਹਨੂੰ ਮਰਜ਼ੀ ਬਣ ਦੋ ਸੋ ਕੁਛ ਵੀ ਜਿਹੜਾ ਕੈਂਡੀਡੇਟ ਡਿਜਰਵ ਕਰਦਾ ਸਰਪੰਚੀ ਉਹਨੂੰ ਮਿਲੀ ਆ ਤੇ ਤੂੰ ਹੁਣ ਵੇਖ ਲਾ ਵੀ ਪਿੰਡ ਆਏਗਾ ਨਾ ਤੂੰ ਤੂੰ ਕਹਿਣਾ ਵੀ ਮੈਂ ਤੁਰ ਕੇ ਨੀ ਜਾਣਾ ਲੈਟ ਕੇ ਜਾਣਾ ਤਾਂ ਵੀ ਝੱਗਾ ਜਿੱਦਾਂ ਦਾ ਪਾਇਆ ਉਦਾਂ ਦਾ ਹੋਊਗਾ ਭਾਵੇਂ ਲੈਟ ਕੇ ਪਿੰਡ ਨੂੰ ਚੱਲ ਜਾ ਜੇ ਝੱਗੇ ਤੇ ਮਾੜੀ ਜੀ ਮਿੱਟੀ ਲਾ ਕੇ ਤੂੰ ਕਹਿ ਦੇ ਵੀ ਸਰਪੰਚੀ ਫੇਲ ਆ
ਹਾਂਜੀ ਹਾਂਜੀ
ਜੇ ਪਾਲੇ ਨੂੰ ਇਸ ਚੀਜ਼ ਦਾ ਬਾਦਰ ਹੀ ਨੀ ਹੋਗਾ ਨਾ ਬਾਦਰ ਨੀ ਕਰਦਾ ਮੈਂ ਉਹ ਬਾਹਰਲੇ ਅੱਛਾ ਮੈਂ ਇੱਕ ਹੋਰ ਵੀ ਗੱਲ ਦੱਸਦਾ ਪਾਲੇ ਨੂੰ ਮੈਂ ਕਿਹਾ ਵੀ ਮੇਰੇ ਨਾਲ ਤੂੰ ਇਹ ਚੈਲੇਂਜ ਲੈ ਲਾ ਭੇਜਣਾ ਤਾਜਪੁਰ ਦੀ ਦੋਨੋ ਫੋਟੋਆਂ ਨੂੰ ਤੁਸੀਂ ਵਾਇਰਲ ਕਰ ਦੋ
ਕੋਈ ਜੇ ਇਹ ਦੱਸ ਜੇ ਇਹਨਾਂ ਦੋਨਾਂ ਚੋਂ ਆਸਟ੍ਰੇਲੀਆ ਕਿਹੜਾ ਤੇ ਭਾਰਤ ਕਿਹੜਾ ਤੇ ਫਿੜੇ ਮੂੰਹ ਕਹਿ ਦਿਓ ਦੋਨਾਂ ਚੋਂ ਕੋਈ ਮੰਨ ਹੀ ਨਹੀਂ ਸਕਦਾ ਕਹਿਣਾ ਦੋਵੇਂ ਬਾਹਰਲੀਆਂ ਕੰਟਰੀਆਂ ਹੀ ਆ
ਇੰਨੀ ਸਫਾਈ ਕਰਤੀ
ਬਹੁਤ ਜ਼ਿਆਦਾ ਹੱਦੋਂ ਵਾਧਾ
ਵਾਜੀ
ਭਾਈ ਜਸਪਾਲ ਨੀ ਹੋਇਆ
ਹਾਂ
ਜਸਪਾਲ
ਜਸਪਾਲ ਦਾ ਤੇ ਹੁਣ ਲਾਸ਼ ਹੀ ਮਿਲਣੀ ਆ
ਉਹ ਮੁੜ ਕੇ ਆਇਆ ਹੀ
ਉਹ ਦੱਸਿਆ ਵੀ ਜਿਹੜੇ ਗਿਆ ਫਿਰ ਵਾਪਸ ਉਹਦਾ ਮੁੜਦੇ ਆ ਤੇ ਪਾਲਾ ਦਾ ਪਾਲਾ ਭਾਜੀ ਕਹਿੰਦਾ ਕਹਿੰਦਾ ਐਵੇਂ ਨਾ ਬਦਨਾਮ ਕਰੀ ਜਾਓ ਮੈਨੂੰ ਤਾਇਆ ਜੀ ਅੱਛਾ ਤੂੰ ਮੈਨੂੰ ਕਰ ਲੈ ਤੂੰ ਰਾਣੀ ਅਲੀਜਾ ਬੈਸੋ ਤੋਂ ਲਿਖ ਕੇ ਦਿਖਾਇਆ ਵੀ ਤਾਇਆ ਬਦਨਾਮ ਜਿੰਨਾ ਮਰਜ਼ੀ ਕਰ ਲਓ ਯਾਨੀ ਤੈਨੂੰ ਨਾ ਉਹ ਕਰੇ ਵੇਲਾ ਵੀ ਪਾਲਾ ਆਪਦੀ ਵਾਰੀ ਵੇਖ ਕੇ ਤਾਂ ਕਹਿੰਦਾ ਮੈਨੂੰ ਨਾ ਬਦਨਾਮ ਕਰੋ ਯਾਨੀ ਮੈਨੂੰ ਸਾਰਾ ਪਿੰਡ ਹੀ ਕੋਈ ਉਹਨਾਂ ਕੋਲ ਕਹੀ ਜਾਂਦਾ ਜਦੋਂ ਦਾ ਇਹਨੇ ਗੱਲ ਚੱਕੀ ਨਾ ਕਦੇ ਕੋਈ ਆ ਤੂੰ ਦੇਖ ਲਾ 45 ਮਿੰਟ ਦਾ ਸਾਰੀ ਦਿਹਾੜੀ ਮੇਲਾ ਵਿਖਾਉਂਦਾ ਰਿਹਾ ਕਹਿਤਾ ਕੋਈ ਕਹਿੰਦਾ ਸਕੂਟਰ ਤੇ ਕੋਈ ਕਹਿੰਦਾ ਮੋਟਰਸਾਈਕਲ ਤੇ ਗੱਡੀਆਂ ਵੀ ਬਦਲਣੀਆਂ ਕੋਈ ਕਹਿੰਦਾ ਪਜੈਰੋ ਤੇ ਗਿਆ ਕੋਈ ਕਹਿੰਦਾ ਬਲੈਰੋ ਤੇ ਗਿਆ ਕੋਈ ਕਹਿੰਦਾ ਉਹਦੇ ਤੇ ਗਿਆ ਕਿਹੜੀ ਉਪਨ ਜੀਪ ਹਾਂ ਕੋਈ ਕਹਿੰਦਾ ਛੱਤ ਵਾਲੀ ਜੀਪ ਤੇ ਗਿਆ ਕੋਈ ਕਹਿੰਦਾ ਛੱਤ ਤੋਂ ਬਗੈਰ ਵਾਲੀ ਤੇ ਗਿਆ ਗੱਲਾਂ ਜਿੰਨੇ ਮੂੰਹ ਨੀ ਗੱਲਾਂ ਤੇ ਪਾਲੇ ਦਾ ਵਿਚਾਰ ਦਾ ਕਸੂਰ ਕੀ ਪਾਲਾ ਥੋੜਾ ਤਾਇਆ ਉੱਥੇ ਅਖਬਾਰਾਂ ਚ ਕਢਾ ਦਿੰਦਾ ਵੀ ਏਦਾਂ ਹੋਈ ਉਹ ਭਰਾਵਾ ਇਹਦੇ ਲਿੰਕ ਬੜੇ ਆ ਤੂੰ ਇੱਥੇ ਨਾ ਜਾਣ ਪਾਲੇ ਨੂੰ ਤੇ CBI ਵਾਲੇ ਤੱਕ ਦੇ ਜਾਣਦੇ ਆ ਤੇ ਪਾਲਾ ਇੱਥੇ ਨੇ ਆ ਲਾਡੀ ਮੇਰੀ ਨੀ ਆਪਾਂ ਕਰ ਲੈਣਾ ਇਹਨੂੰ ਸੂਟ ਹੋਰ ਤੂੰ ਹਣਾ ਕੰਮ ਕਰਕੇ ਤਾਂ ਠੀਕ ਚੱਲੀ ਜਾਂਦਾ
ਕੰਮ ਤਾਂ ਹੈ ਜੀ ਹਲੇ ਤਾਂ ਮੈਂ ਏਦਾਂ ਹੀ ਆ ਸਾਲਾ ਚਲਾਉਣਾ ਵੀ ਹੁਣ ਕੰਮ ਘਟੇ ਹੋਆ ਥੋੜੇ
ਹੁਣ ਬਾਵਾ ਫਰਕ ਇਧਰ ਹੁਣ ਥੋੜੀ ਜੀ ਘਟਿਆ ਕਿਨੂੰ ਕੋਰੋਨਾ ਵਰੋਨਾ ਇਧਰ ਸਾਡੇ ਤੋਂ ਕੋਈ ਕੋਰੋਨਾ ਵਰੋਨਾ ਮੰਨਦੇ ਨੀ ਮੇਲਿਆਂ ਜਿੱਦਾਂ ਦੁਨੀਆਂ ਫਿਰਦੀ ਜਿੱਦਾਂ ਕੋਰੋਨਾ ਹੈ ਹੀ ਨੀਗਾ
ਨਹੀਂ ਕੋਰੋਨਾ ਹੈ ਜੀ ਘਟਿਆ ਪਰ ਇਹ ਕੁੜੀਆਂ ਸਖਤਾਈਆਂ ਜ਼ਿਆਦਾ ਆ
ਉਹ ਚੰਗਾ ਇਹਨਾਂ ਨੂੰ ਪਤਾ ਕਿ ਦੁਨੀਆਂ ਦੀ ਜਿਹੜੀ ਜਾਨ ਦੀ ਕੀਮਤ ਕੀ ਆ ਇੱਥੇ ਜਾਨ ਦੀ ਕੀਮਤ ਹੀ ਨੀ ਕਿਸੇ ਨੂੰ ਤੇ ਫਿਰ ਉਹਨੂੰ ਫਰਕ ਕੀ ਪੈਣਾ ਚਲੋ ਜੀ ਯਾਰ ਠੀਕ ਆ ਵੀ ਲਾਡੀ ਸਾਹਿਬ ਕੋਈ ਗੀਤ ਗੂਤ ਕੋਈ ਸੁਣਨਾ ਦੱਸਦੇ ਕੋਈ ਹੋਰ ਆ
ਹਾਂਜੀ ਵੈਸੇ ਤਾਂ ਸੁਣਾਤੇ ਵੀ ਮਤਲਬ ਅੱਧੀ ਦਾ ਜੇ ਹੋਰ ਟਾਈਮ ਲੱਗਾ ਕੋਈ ਆਪ ਦੀ ਪਸੰਦ ਪੁਰਾਣਾ ਜਿਹਾ ਗੀਤ ਲਾ ਦਿਓ
ਪੁਰਾਣਾ ਗੀਤ ਲਾਵੇ ਪੁਰਾਣਾ ਗੀਤ ਵੀ ਲਾਉਣਾ ਜੀ
ਪਾਲੇ ਨੂੰ ਜੇ ਕੁਛ ਸੁਨੇਹਾ ਦੇਣਾ ਦੱਸ ਦਿਓ ਮੈਂ ਜਾਣਾ ਉਹਦੇ ਕੋਲ ਨੂੰ ਕੱਲ ਨੂੰ
ਪਾਲੇ ਨੂੰ ਇਹ ਇੰਨਾ ਕ ਸਫਾਈ ਦੇ ਦੀ ਪਾਲੇ ਨੂੰ ਕਹਿੰਦੀ ਤਾਇਆ ਕਹਿੰਦਾ ਸੀ ਬਾਜ ਆ ਜਾ ਬਾਜ ਆ ਬਾਜ ਆ ਜਾ
ਕੋਈ ਨੀ ਤਾਇਆ ਜੀ ਮੈਂ ਉਹਨੂੰ ਕਿਸੇ ਦਿਨ ਆਪਣੇ ਨਾਲ ਲੈ ਕੇ ਆਊਂਗਾ ਫੋਨ ਤੇ
ਹਾਂ ਉਹਨੂੰ ਫੋਨ ਤੇ ਲੈ ਕੇ ਤੇ ਉਹਨੂੰ ਕਹਿ ਵੀ ਬਾਜ ਆ ਜਾਂਦੇ ਗੱਲ ਚੰਗੀ ਆ ਨੀ ਤਾਏ ਨੇ ਉਡਾਰੀਆਂ ਬਹੁਤ ਉੱਚੀਆਂ ਉੱਚੀਆਂ ਲਵਾਉਣੀਆਂ ਜੀ ਤੇ ਲਾ ਜੀ ਬਹੁਤ ਬਹੁਤ ਸ਼ੁਕਰੀਆ ਲਾਡੀ ਭਾਜੀ ਪ੍ਰੋਗਰਾਮ ਦੇ ਵਿੱਚ ਟੈਲੀਫੋਨ ਕਰਨ ਲਈ ਇੱਧਰ ਪਾਲਾ ਭਾਜੀ ਕਹਿੰਦਾ ਤਾਇਆ ਜੀ ਜੇ ਪਿੰਡ ਇੰਨੀ ਸਫਾਈ ਆ ਤੇ ਇੱਕ ਜਸਪਾਲ ਦੀ ਤਾਂ ਤੁਹਾਡੇ ਕੋਲੋਂ ਸਫਾਈ ਨੀ ਹੋਈ ਉਹ ਪਿੰਡ ਉਹ ਜਿਹੜਾ ਹੀ ਹੈ ਬਾਜ ਕਿਹੜਾ ਸਾਡੇ ਪਿੰਡ ਦਾ ਯਾਰ ਉਹ ਗੱਲ ਕਰਦੇ ਜਸਪਾਲ ਹੈਗਾ ਮਾਲੂਪੁਰ ਦਾ ਸਾਨੂੰ ਹੁਣ ਮਾਲੂਪੁਰੀਆਂ ਦੀ ਸਫਾਈ ਤਾਂ ਨੀ ਸਾਡੇ ਪਿੰਡ ਦਾ ਕੋਈ ਬੰਦਾ ਵਿਖਾ ਦੇ ਜਿਹੜਾ ਲਿਬੜਿਆ ਤਿਬੜਿਆ ਅੱਜ ਤੇਰੀ ਬੇਬੇ ਲਿਬੜੀ ਤਿਬੜੀ ਮੈਨੂੰ ਗੱਲ ਲਾਉਂਦੀ ਅਰੇ ਸਾਡੇ ਪਿੰਡ ਦਾ ਗੀਤ ਹੀ ਨੀ ਹੈ ਸਾਡੇ ਪਿੰਡ ਦੀਆਂ ਬੇਬੇ ਵੀ ਸਾਫ਼ ਸੁਥਰੀਆਂ ਤੇ ਨੌਂ ਵੀ ਸਾਫ਼ ਸੁਥਰੀਆਂ ਤੇ ਸਾਰੇ ਬੱਚੇ ਬੱਚੀਆਂ ਵੱਡੇ ਵਡੇਰੇ ਸਾਰੇ ਸ਼ੋਭ ਇਸ਼ਨਾਨ ਚ ਯਕੀਨ ਕਰਦੇ ਆ ਰੱਬ ਦੇ ਨਾਮ ਚ ਯਕੀਨ ਕਰਦੇ ਸੱਚ ਸਚਾਈ ਚ ਯਕੀਨ ਕਰਦੇ ਸਾਫ਼ ਸਫਾਈ ਚ ਯਕੀਨ ਕਰਦੇ ਆ ਤੂੰ ਪੁੱਛਣਾ ਸਫਾਈ ਆ ਤੇ ਖਦਾਈ ਆ ਨਹੀਂ ਤੇ ਬੇਪਰਵਾਹੀ ਆ ਜੀ ਇਹ ਤਾਂ ਤਾਜੀ ਗੱਲ ਤੁਹਾਡੀ ਸਹੀ ਆ ਲੈ ਤਾਜੀ ਇੱਧਰ ਪ੍ਰੋਗਰਾਮ ਦੇ ਵਿੱਚ ਨਗਿੰਦਰ ਭਾਜੀ ਹੋਰੀ ਵੀ ਟੈਲੀਫੋਨ ਕਰ ਰਹੇ ਨੇ ਉਹ ਨਗਿੰਦਰ ਸਿੰਘ ਜੀ ਤੇ ਸਾਨੂੰ ਗਏ ਬੋਲਾ ਹੈਲੋ ਹੈਲੋ
ਹੈਲੋ ਜੀ
ਉਹ ਨਗਿੰਦਰ ਸਿੰਘ ਜੀ ਸਾਨੂੰ ਉਹੀ ਚੇਤੇ ਭੁਲਾ ਤਾ ਤੁਸੀਂ ਕਿੱਧਰ ਚਲੇ ਗਏ ਸੀ ਆਯੋ ਦੇਵ ਤੇ ਅਸੀਂ ਤੇ ਤੁਹਾਨੂੰ ਉਹ ਯਾਦ ਕੀਤਾ ਜਿਹੜਾ ਕਿਸੇ ਨੇ ਕਿਸੇ ਨੂੰ ਕੀਤਾ ਹੀ ਨਾ ਹੋਵੇ
ਨਾ ਨਾ ਤੁਹਾਤੀਆਂ ਤਾਇਆ ਰੱਬ ਵਰਗਿਆ ਨੂੰ ਚੁਆਤੀਆਂ ਪੈ ਰੱਬ ਵਰਗਾ
ਵਾਹ
ਜੇ ਵਿਕਰ ਗਈ ਤਾਂ ਪੂਰਾ ਪਹਾੜ ਸਾੜ ਦੂਗਾ
ਵਾਹ 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 ਨਗਿੰਦਰ ਜੀ ਗੱਲ ਤੁਹਾਡੀ ਸਹੀ ਆ ਇੱਕ ਛੋਟੀ ਜਿਹੀ ਚੰਗਿਆਰੀ ਆ ਜੰਗਲ ਪੂਰਾ ਲੂਹ ਦਿੰਦੀ ਆ
ਬਾਕੀ ਸਾਰੇ
ਪਰਿਵਾਰ ਨੂੰ
ਸਰੋਤਨ
ਸਤਿ ਸ੍ਰੀ ਅਕਾਲ ਲਾਭ ਵੀ ਦੇਣ ਲੱਗੇ ਆ ਮੁੰਜਰਾ ਦੇ ਨਾਲ ਹਲੇ ਓਦਾਂ ਥੋੜੀਆਂ ਜਿਹੀਆਂ ਮੁੰਜਰਾਂ ਹੋਈਆਂ ਹਲੇ ਪੱਕਿਆ ਨੀਗਾ
ਠੀਕ ਹੈ ਜੀ
ਚਲੋ ਪੱਕ ਜੂਗਾ ਤੁਸੀਂ ਦੱਸੋ ਤੁਹਾਡਾ ਟੈਲੀਫੋਨ ਠੀਕ ਹੋਇਆ ਕਿ ਨਹੀਂ ਸਿਮ ਕਾਰਡ ਕੰਪਨੀ ਨੂੰ ਫੜ ਕੇ ਉਹਨਾਂ ਦੇ ਕੇਸ ਨਾ ਕਰ ਦਈਏ ਕ੍ਰਿਮੀਨਲ ਕੋਡ ਚ
ਮੈਂ ਥੋੜੀ ਚੰਨ ਫੜ ਹੀ ਲੈਣਾ ਆ ਮੈਸੇਜ ਮੇਰਾ
ਮੈਂ ਕਿਹਾ ਜੀ ਹੁਣੇ ਭਰ ਲੈਣੇ ਜੀ ਹੁਣੇ ਭਰ ਲੈਣੇ ਜੀ ਤਾਂ ਜੀ ਅੱਗੇ ਜਿਹੜਾ ਸੁਨੇਹਾ ਉਹਨਾਂ ਨੇ ਭੇਜਿਆ ਵਾ ਆਪਾਂ ਉਹ ਸੁਨੇਹਾ ਪੜ੍ਹਦੇ ਆ ਜੀ ਲਵ ਪੜ੍ਹ ਸੁਨੇਹਾ ਬੋਲਦਾ ਜੀ ਕਹਿੰਦੇ ਵੀ ਇਹ ਪਿਆਰੇ ਸਾਰੇ ਪੜ੍ਹਨ ਵਾਲੇ ਇਥੋਂ ਆ ਤਾਂ ਜੀ ਇਥੋਂ ਸ਼ੁਰੂ ਕਰ ਦਿਓ ਹਾਂ ਇਹ ਪਿਆਰੇ ਸੰਭਲ ਕੇ ਚੱਲ ਅੱਗੇ ਸਮਾਂ ਬੜਾ ਹੀ ਪਿਆਰ ਚੱਲ ਰਿਹਾ ਕਿਤੇ ਕੋਰੋਨਾ ਕਿਤੇ ਡੇਂਗੂ ਬਚ ਕੇ ਰਹੋ ਨਸ਼ਿਆਂ ਤੋਂ ਪਰਹੇਜ ਕਰੋ ਜਿੰਦਗੀ ਬਹੁਤ ਕੀਮਤੀ ਆ ਸੰਭਾਲ ਕੇ ਰੱਖੋ ਪਿਆਰਿਓ ਤੇ ਜਪਦੇ ਰਹੋ ਜੀ ਵਾਹਿਗੁਰੂ ਵਾਹਿਗੁਰੂ ਓਹੋ ਹੀ ਕੁਛ ਬਚਾ ਸਕਦਾ ਜੀ ਇਹ ਬਚਾ ਸਕਦਾ ਤੇ ਚੱਕਰ ਜਿਹੜਾ ਨਾ ਸਮੇਂ ਦਾ ਬੜਾ ਹੋਰ ਆ ਕਹਿੰਦੇ ਹਾਂ ਜੀ ਗੱਲ ਚੱਕਰਾਂ ਦੀ ਕਿਤੇ ਸੁਣਦੇ ਆ ਹਾਂ ਹਾਂਜੀ ਗੱਲ ਚੱਕਰਾਂ ਦੀ ਕਿਤੇ ਸੁਣਦੇ ਆ ਫਲਾਨੇ ਫਲਾਨੇ ਥਾਂ ਜਾਓ ਉੱਥੇ ਸਾਰ ਬਿਮਾਰ ਬੰਦੇ ਨੂੰ ਠੀਕ ਕਰਦਾ ਜਾਂ ਅਮੀਰ ਬਣਾਉਂਦਾ ਪਰ ਉਦੋਂ ਪਤਾ ਲੱਗਦਾ ਘਰ ਦਾ ਭੇਦ ਦੇ ਕੇ ਉਹ ਬੰਦੇ ਜਾਂ ਔਰਤ ਨੂੰ ਚੱਕਰਾਂ ਚ ਪਾ ਕੇ ਘਰ ਹੀ ਲੁੱਟ ਜਾਂਦੇ ਆ ਬਜ ਕੇ ਰਹੋ ਭਰੋਸਾ ਰੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਇਸ ਦੀ ਬਾਣੀ ਪੜ੍ਹੋ ਤੇ ਵਿਚਾਰ ਕਰੋ ਰਾਹ ਮਿਲੂਗਾ ਸੱਚੇ ਮਨ ਨਾਲ ਜੁੜ ਕੇ ਅਰਦਾਸ ਕਰੋ ਹੋ ਸਕਦਾ ਸਤਿਗੁਰੂ ਗੁਰੂ ਸਾਹਿਬ ਭਲਾ ਕਰ ਸਕਦੇ ਨੇ ਜਪਦੇ ਰਹੋ ਜੀ ਵਾਹਿਗੁਰੂ 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 ਜੀ ਅੱਗੇ ਰੰਗ ਸਾਨੂੰ ਆਪਣੇ ਰੰਗਾਂ ਚ ਰੰਗ ਲੈ ਪਿਆਰੇ ਝੂਠੇ ਰੰਗ ਦੁਨੀਆਂ ਦੇ ਐ ਮਾਲਕ ਦੁਨੀਆਂ ਤੇ ਬਹੁਤ ਕੁਛ ਦੇਖ ਲਿਆ ਤੇ ਸੁਣ ਲਿਆ ਰੋਜ ਸੁਣਦੇ ਵੀ ਆ ਇਹ ਸਭ ਹਨੇਰਾ ਹੀ ਹੈ ਸਭ ਵਕਾਰ ਹੈ ਆਓ ਅਸਲੀ ਰੰਗ ਦੇਖਣ ਦੀ ਕੋਸ਼ਿਸ਼ ਕਰੀਏ ਸੇਵਾ ਸਿਮਰਨ ਤੇ ਭਗਤੀ ਨਾਲ ਜੁੜੀਏ ਜੋ ਆਪਾਂ ਰੰਗ ਦੇ ਰੱਬ ਦੇ ਰੰਗਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ ਮਨ ਬਣਾ ਕੇ ਸੇਵਾ ਸਿਮਰਨ ਕਰਦੇ ਹੋਏ ਜਪਦੇ ਰਹੀਏ ਜੀ ਵਾਹਿਗੁਰੂ ਵਾਹਿਗੁਰੂ ਰੰਗ ਭਗਤੀ ਦਾ ਕਿਸੇ ਵੇਲੇ ਵੀ ਚੜ ਸਕਦਾ ਹੈ ਜੀ ਪਿਆਰੇ ਉਹ ਗਲਤੀ ਮਾਫ ਦਾਸ ਵੱਲੋਂ ਦਾਸ ਨਗਿੰਦਰ ਸਿੰਘ ਜੀ ਮੋਗਾ ਗੁਰੂ ਹੀ ਜੋਗਾ ਜੀ ਕਿਆ ਬਾਤ ਆ ਨਗਿੰਦਰ ਸਾਹਿਬ ਜੀ ਤੁਹਾਡੇ ਜਿਹੜੇ ਸੁਨੇਹੇ ਆ ਨਾ ਉਹ ਸਿੱਧੇ ਦਰਗਾਹੋਂ ਹੀ ਆਉਂਦੇ ਆ ਦਰਗਾਹੋਂ ਦਾ ਮਤਲਬ ਜਿਹੜੇ ਹਿਰਦੇ ਜੋ ਚੀਜ਼ ਆ ਸਮਝ ਲੋ ਉਹ ਦਰਗਾਹੋਂ ਹੀ ਆਉਂਦੀ ਆ
ਵਾਹਿਗੁਰੂ
ਵਾਹਿਗੁਰੂ ਵਾਹ ਕਿਆ ਗੱਲ ਸਹੀ
ਬਾਕੀ ਮਨਦੀਪ ਨੂੰ ਕਹਿਣ
ਠੀਕ ਹੈ ਸਰ ਜੀ ਜ਼ਰੂਰ ਮੈਂ ਪਹਿਲਾਂ ਹੀ ਤੁਹਾਡਾ ਸੁਨੇਹਾ ਪੜ੍ਹ ਦਿਆ ਕਰੂੰ ਆਹ ਧਿਆਨ ਰੱਖਿਆ ਕਰ ਜੀ
ਸਭ ਦਾ ਪਿਆਰ
ਜੀ
ਹੋਰ
ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਨਗਿੰਦਰ ਜੀ ਸਿਹਤਾਂ ਠੀਕ ਠਾਕ ਨੇ ਤੁਹਾਡੀਆਂ ਹਾਂਜੀ ਬਹੁਤ ਵਧੀਆ ਜੀ ਸੋਹਣਾ ਕੰਮ ਚੱਲੀ ਜਾਂਦਾ ਵਧੀਆ ਆਪਣਾ ਟਾਈਮ ਪਾਸ ਹੋਈ ਜਾਂਦਾ ਜੀ ਸੋਹਣਾ
ਤਗੜੇ ਬੈਠੇ ਆ ਜੀ ਪੂਜਾ ਕਰਦੇ ਆ
ਜੀ
ਖੁੱਲੇ ਜੁੜਦੇ ਆ
ਜੀ। ਚਲੋ ਬਹੁਤ ਵਧੀਆ ਚਾਹੀਦਾ ਜੀ, ਜ਼ਿੰਦਗੀ ਚ ਆਨੰਦ ਲੈਣਾ ਚਾਹੀਦਾ ਜੀ, ਜਿਹੜਾ ਸਮਾਂ ਸੋਹਣਾ ਬੀਤ ਜਾਂਦਾ ਓਹਦੇ ਵਰਗੀ ਕਹਿੰਦੇ ਰੀਸ ਕੋਈ ਨੀ
ਹੁੰਦੀ। ਬੰਦਾ ਮਿਹਨਤ ਕਰਦਾ ਨਾ, ਮਿਹਨਤ ਕਰਦਾ
ਜੀ,
ਮਤਲਬ ਸਫਲਤਾ ਓਹਦੇ ਪੈਰਾਂ ਦੇ ਅੱਗੇ ਘੁੰਮਦੀ ਰਹਿੰਦੀ
ਜੀ। ਸਹੀ ਗੱਲ ਆ ਜੀ, ਸਹੀ ਗੱਲ ਤੁਹਾਡੀ,
ਟੱਪਦੇ ਯੁੱਗ ਦੀ ਬੀਤੀ ਕਰਦਾ ਨਾ
ਜੀ,
ਸਫਲਤਾ
ਜੀ,
ਮਿਹਨਤ ਕਰਨਾ ਬੰਦਾ ਅੱਜ
ਸਤਿ ਸ੍ਰੀ ਅਕਾਲ। ਬਹੁਤ ਬਹੁਤ ਤੁਹਾਡਾ ਨਗਿੰਦਰ ਜੀ ਧੰਨਵਾਦ ਆ ਕਿ ਟੈਲੀਫੋਨ ਗਿਆ ਤੁਸੀਂ ਕੀਤਾ ਵੀ ਜੀ। ਤੇ ਲਓ ਪਿਤਾ ਜੀ, ਹੁਣ ਗੀਤ ਸੰਗੀਤ ਦਾ ਸਮਾਂ ਹੋ ਗਿਆ ਜੀ, ਅਗਲਾ ਗੀਤ ਆਪਾਂ ਸੁਣਨੇ ਜੀ ਟਰਾਲਾ ਟੂ। ਇਸ ਗੀਤ ਦੀ ਜਿਹੜੀ ਫਰਮਾਇਸ਼ ਆ ਸਾਡੇ ਤੱਕ ਭੇਜੀ ਸੀ ਮਨਜੀਤ ਸਿੰਘ ਜੈਨਪੁਰੀ ਸਾਹਿਬ ਨੇ, ਸੁਣਦੇ ਆ ਉਹਨਾਂ ਦੀ ਪਸੰਦ ਦਾ ਇਹ ਖੂਬਸੂਰਤ ਗੀਤ ਬੱਬੂ ਮਾਨ ਦੀ ਆਵਾਜ਼।
ਜ਼ਮੀਨ ਪਿੱਛੇ ਸੀ ਸੁਖਾਲਾ, ਜੱਟ ਨੂੰ ਡਰਾਈਵਰੀ ਦਾ ਸ਼ੌਕ ਸੀਗਾ ਵਾਲਾ, ਮਾਰਦਾ ਬੜਕ ਐ ਜੱਟੀਏ, ਮਾਰਦਾ ਬੜਕ ਐ ਜੱਟੀਏ, ਇੰਜਣ ਹੁੰਦਾ ਹੈ ਜਿਵੇਂ ਰੇਲ ਦਾ, ਲੈ ਲਿਆ ਟਰਾਲਾ ਛੱਤੀ ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ, ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ, ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ, ਗੋਰੀ ਦੀਆਂ ਜ਼ੁਲਫਾਂ ਨਾ ਖੇਲਦਾ, ਲੈ ਲਿਆ ਟਰਾਲਾ ਛੱਤੀ ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ, ਲੈ ਲਿਆ ਟਰਾਲਾ ਛੱਤੀ ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ। ਮਿਡਲ ਈਸਟ ਤੋਂ ਚੱਲ ਕੇ ਰਾਹ ਇੰਡੀਆ ਦੇ ਪੈ ਗਏ, ਫੇਰ ਪੂਰੀ ਦੁਨੀਆ ਚ ਫੈਲ ਗਏ, ਬਹੁਤੇ ਕਨੇਡਾ ਆ ਕੇ ਬਹਿ ਗਏ, ਮਿਡਲ ਈਸਟ ਤੋਂ ਚੱਲ ਕੇ ਰਾਹ ਇੰਡੀਆ ਦੇ ਪੈ ਗਏ, ਫੇਰ ਪੂਰੀ ਦੁਨੀਆ ਚ ਫੈਲ ਗਏ, ਬਹੁਤੇ ਕਨੇਡਾ ਆ ਕੇ ਬਹਿ ਗਏ, ਜਿਪਸੀ ਪੰਜਾਬੀ ਮੇਰੇ ਮਾਲਕਾ, ਜਿਪਸੀ ਪੰਜਾਬੀ ਮੇਰੇ ਮਾਲਕਾ, ਜਿਪਸੀ ਪੰਜਾਬੀ ਮੇਰੇ ਮਾਲਕਾ, ਇਤੀ ਹਰ ਨੱਕ ਤੇ ਸਕੇਲ ਦਾ, ਲੈ ਲਿਆ ਟਰਾਲਾ ਛੱਤੀ ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ, ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ, ਗੋਰੀ ਦੀਆਂ ਜ਼ੁਲਫਾਂ ਨਾ ਖੇਲਦਾ, ਲੈ ਲਿਆ ਟਰਾਲਾ ਛੱਤੀ ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ, ਲੈ ਲਿਆ ਟਰਾਲਾ ਛੱਤੀ ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ।
ਜੈਲ ਦਾ ਰਾਜਾ ਦਿਮਾਗ ਦੀ ਕਮੀ आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ब्रिस्बेन तो जसपाल संधू हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधू नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
मैं प्रभजीत कौर डायरेक्टर वीजा एंड इमिग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे
जी रेडियो दे नाल जुड़े हुए सारे श्रोतियां सज्जना मेलियां दे नाल एक बारी फिर तो बहुत बहुत जी आयां नूं करदे जी प्रोग्राम दे विच स्वागत है ताया जी हां बोधरा हां बगिया हीरा जी ताया जी तुसी गल कर रहे सी ना कि काफी टाइम तो तुसी गल कीती सी कि पथरी दी समस्या सी ते तुसी होर भी सेहत नूं लैके कई समस्यावां दसियां ਉਹ ਦਸੀਆਂ ਕੀ ਰਹਿੰਦੀਆਂ ਸਮੱਸਿਆ ਤੰਦਰੁਸਤ ਕਿਸੇ ਟਾਈਮ ਟਾਈਮ ਨਾਲ ਹੀ ਰਹਿੰਦੀਆਂ ਜ਼ਿਆਦਾਤਰ ਇੱਕ ਜੇ ਬਿਮਾਰੀ ਹਰਦੀ ਹੈ ਤੇ ਦੂਸਰੀ ਲੱਗ ਜਾਂਦੀ ਹੈ ਜੇ ਦੂਸਰੀ ਹਰਦੀ ਹੈ ਤੇ ਤੀਸਰੀ ਚਿਮੜ ਜਾਂਦੀ ਬਿਮਾਰੀਆਂ ਤੇ ਚਿਮੜਦੀਆਂ ਇੱਦਾਂ ਜੇ ਤਾਂ ਮਿੱਠੇ ਨੂੰ ਕਿਹੜੀਆਂ ਚਿਮੜਦੀਆਂ ਤੇ ਉਹ ਤਾਇਆ ਜੀ ਇਸੇ ਸਮੱਸਿਆ ਦੇ ਲਈ ਜਿਹੜੀਆਂ ਤੁਸੀਂ ਬਿਮਾਰੀਆਂ ਦੇ ਉੱਤੋਂ ਤੁਸੀਂ ਹੋਰ ਦਵਾਈਆਂ ਖਾ ਕੇ ਬਿਮਾਰ ਹੁੰਦੇ ਨੇ ਉਹ ਜਿਹੜੇ ਮੈਂ ਦਵਾਈ ਖਾਣਾ ਜੇ ਕੋਈ ਬਿਮਾਰੀ ਮੈਨੂੰ ਹਿਜਕੀ ਲੱਗ ਜਾਂਦੀ ਆ ਉਹ ਮੈਨੂੰ ਤਾਂ ਸਮਝ ਨੀ ਲੱਗਦੀ ਵੀ ਬਿਮਾਰੀ ਇੱਕ ਹਟੇ ਤੇ ਦੂਸਰੀ ਬਿਮਾਰੀ ਦੂਸਰੀ ਹਟਾਈਏ ਤੇ ਤੀਸਰੀ ਬਿਮਾਰੀ ਤਾਇਆ ਜੀ ਅਸਲ ਦੇ ਵਿੱਚ ਐਲੋਪੈਥੀ ਦੇ ਵਿੱਚ ਨਾ ਜਦੋਂ ਤੁਸੀਂ ਜ਼ਿਆਦੀਆਂ ਦਵਾਈਆਂ ਖਾ ਲੈਂਦੇ ਆ ਉਹ ਖੁਸ਼ਕੀ ਦੇ ਨਾਲ ਤੁਹਾਡਾ ਸਰੀਰ ਜਿਹੜਾ ਉਹ ਹੋਰ ਬਿਮਾਰ ਹੁੰਦਾ ਜਾ ਰਿਹਾ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਵੀ ਹੋਮਿਓਪੈਥੀ ਦਵਾਈ ਬੈਸਟ ਆ ਤੇ ਆਪਾਂ ਅੱਜ ਡਾਕਟਰ ਵਿਕਾਸ ਗੁਪਤਾ ਜੀ ਦੇ ਨਾਲ ਚਰਚਾ ਕਰਾਂਗੇ ਹੋਮਿਓਪੈਥੀ ਮਾਹਰ ਨੇ ਬੜੇ ਲੰਮੇ ਸਮੇਂ ਤੋਂ ਹੋਮਿਓਪੈਥੀ ਦੇ ਨਾਲ ਕਈ ਬਿਮਾਰੀਆਂ ਦਾ ਇਲਾਜ ਕਰ ਚੁੱਕੇ ਨੇ ਮਲੇਰਕੋਟਲਾ ਤੋਂ ਲਗਾਤਾਰ ਬਹੁਤ ਸਾਰੀ ਪੂਰੀ ਦੁਨੀਆਂ ਦੇ ਵਿੱਚ ਵੀ ਦਵਾਈਆਂ ਉਹਨਾਂ ਦੀਆਂ ਪਹੁੰਚਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪਹੁੰਚਾਈਆਂ ਜਾ ਸਕਦੀਆਂ ਨੇ ਅੱਜ ਆਪਾਂ ਉਹਨਾਂ ਤੋਂ ਸਮੱਸਿਆਵਾਂ ਤੁਹਾਡੀਆਂ ਦਾ ਹੱਲ ਪੁੱਛ ਲੈਂਦੇ ਹਾਂ ਲਓ ਜੀ ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ ਹੁਣੇ ਬੁਲਾ ਲਓ ਫਿਰ ਆਪਾਂ ਹੁਣੇ ਗੱਲਾਂ ਬਾਤਾਂ ਕਰ ਲੈਣੇ ਜੀ 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 ਤਾਂ ਜੀ ਆਪਣੇ ਨਾਲ ਨੇ ਪ੍ਰੋਗਰਾਮ ਚ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ
ਸ਼ੁਕਰੀਆ ਮਨਦੀਪ ਜੀ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ
ਜੀ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜਿਵੇਂ ਬਿਮਾਰੀਆਂ ਦੀ ਗੱਲ ਚੱਲਦੇ ਆ ਹੁਣ ਤੇ ਪੂਰੀ ਮਹਾਮਾਰੀ ਜਿਹੜੀ ਆ ਇੱਕ ਬੜੀ ਵੱਡੀ ਬਿਮਾਰੀ ਦੇ ਰੂਪ ਦੇ ਵਿੱਚ ਦੁਨੀਆਂ ਦੇ ਵਿੱਚ ਫੈਲੀ ਹੋਈ ਆ ਇਸ ਬਿਮਾਰੀ ਦੇ ਬਾਰੇ ਚਰਚਾ ਆਪਾਂ ਪਹਿਲਾਂ ਵੀ ਕਰਦੇ ਆਏ ਆ ਕਿ ਇਹਦਾ ਇਲਾਜ ਜਿਹੜਾ ਉਹ ਪਰਹੇਜ਼ ਹੀ ਆ ਬਹੁਤ ਸਾਰੇ ਤੁਸੀਂ ਵੀ ਦੱਸਿਆ ਸੀ ਕਿ ਹੋਮਿਓਪੈਥੀ ਦੇ ਵਿੱਚ ਐਸੀਆਂ ਦਵਾਈਆਂ ਹੈਗੀਆਂ ਨੇ ਜਿਹੜੀਆਂ ਚਾਹੇ ਬੈਕਟੀਰੀਆ ਚਾਹੇ ਵਾਇਰਲ ਆ ਉਹ ਉਹਨੂੰ ਜਿਹੜੀ ਆ ਦੂਰ ਭਜਾਉਣ ਦੇ ਵਿੱਚ ਜਾਂ ਸਾਡੀ ਇਮਿਊਨਿਟੀ ਵਧਾਉਣ ਦੇ ਵਿੱਚ ਮਦਦਗਾਰ ਕਰਦੀਆਂ ਨੇ ਤਾਂ ਕਿ ਸਾਡੀਆਂ ਸਰੀਰ ਜਿਹੜਾ ਇਹਨਾਂ ਬਿਮਾਰੀਆਂ ਦੇ ਲਈ ਲੜ ਸਕੇ। ਕੀ ਕਹਿਣਾ ਚਾਹੋਗੇ ਕਿ ਕਿੰਨੇ ਸਮੇਂ ਤੋਂ ਆਪਾਂ ਦੇਖਦੇ ਨੇ ਜਿਹੜੀ ਆ ਇਹ ਕੋਰੋਨਾ ਇਹਨੂੰ ਕੰਟਰੋਲ ਦੇ ਵਿੱਚ ਨਹੀਂ ਆ ਰਿਹਾ, ਲਗਾਤਾਰ ਕੇਸ ਵੱਧਦੇ ਜਾ ਰਹੇ ਨੇ, ਇਸ ਸਾਰੇ ਅੰਕੜਿਆਂ ਨੂੰ ਤੁਸੀਂ ਵੀ ਦੇਖਦੇ ਆ ਰਹੇ ਹੋ, ਕੀ ਕਹਿਣਾ ਚਾਹੋਗੇ ਇਸ ਦੇ ਬਾਰੇ?
ਮਨਦੀਪ ਜੀ, ਜਿਹੜੀ ਤੁਸੀਂ ਇਹ ਗੱਲ ਅੰਕੜਿਆਂ ਵਾਲੀ ਗੱਲ ਕਹੀ ਹੈ ਵੀ ਵਾਧਾ ਜਾ ਰਿਹਾ, ਕੰਟਰੋਲ ਨਹੀਂ ਹੋ ਰਿਹਾ
ਜੀ,
ਇਹ ਤਾਂ ਇੱਕ ਸੁਭਾਵਿਕ ਹੈ ਕਿਉਂਕਿ ਇਹਦੀ ਇੱਕ ਤਾਂ ਵਾਇਰਸ ਦੀ ਆਪਣੀ ਨੇਚਰ ਸਭ ਤੋਂ ਪਹਿਲਾਂ, ਨੰਬਰ ਦੋ ਤੇ ਸਾਡੇ ਹਿਊਮਨ ਬੀਂਗ ਦੀ ਨੇਚਰ
ਜੀ,
ਉਹਨਾਂ ਦੋਨਾਂ ਕਾਰਨਾਂ ਕਰਕੇ ਇਹ ਚੀਜ਼ ਕੰਟਰੋਲ ਨਹੀਂ ਹੋ ਰਹੀ। ਵਾਇਰਸ ਦੀ ਨੇਚਰ ਇਹ ਹੈ ਵੀ ਇਹ ਬੜਾ ਹੀ ਵੋਲਾਟਾਈਲ ਹੈ, ਇਸ ਚੀਜ਼ ਦੇ ਵਿੱਚ ਵੀ ਇਹ ਇੱਕ ਦੂਜੇ ਤੋਂ ਬਹੁਤ ਜ਼ਿਆਦਾ ਜਲਦੀ ਪਕੜ ਵਿੱਚ ਆਉਂਦਾ ਤੇ ਇੱਕ ਦੂਜੇ ਤੋਂ ਬਹੁਤ ਜਲਦੀ ਇਹ ਫੈਲਦਾ, ਬੜੀ ਘੱਟ ਦੂਰੀ ਤੋਂ ਅਸੀਂ ਜਿਹੜਾ ਹੈਗਾ ਇਹਨੂੰ ਕੈਚ ਕਰ ਸਕਦੇ ਹਾਂ ਇਸ ਬਿਮਾਰੀ ਨੂੰ, ਇਸ ਵਾਇਰਸ ਨੂੰ
ਜੀ।
ਤਾਂ ਅਸੀਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਇਹੀ ਨਾਰਾ ਦਿੱਤਾ ਵੀ 2 ਗਜ਼ ਦੀ ਦੂਰੀ, ਡਾਕਟਰ ਵੀ ਇਹੀ ਕਹਿੰਦੇ ਨੇ ਵੀ ਡਿਸਟੈਂਸ ਨਾ ਘੱਟੋ ਘੱਟ 6 ਫੁੱਟ ਦਾ ਆਪਸ ਚ ਬਣਾ ਕੇ ਰੱਖੋ ਤੇ ਡਿਸਟੈਂਸ ਇਹਦੇ ਵਿੱਚ ਬਣਾ ਕੇ ਰੱਖਣਾ ਬੇਹੱਦ ਜ਼ਰੂਰੀ ਹੈ ਇਸ ਨੂੰ ਫੈਲਣ ਤੋਂ ਰੋਕਣ ਵਾਸਤੇ। ਇਸੇ ਕਰਕੇ ਪਬਲਿਕ ਪਲੇਸਿਸ ਨੂੰ ਬੰਦ ਕੀਤਾ ਗਿਆ ਸੀ, ਅੱਜ ਵੀ ਪਬਲਿਕ ਪਲੇਸਿਸ ਪੂਰੀ ਤਰ੍ਹਾਂ ਨਹੀਂ ਖੁੱਲੇ। ਪਬਲਿਕ ਪਲੇਸਿਸ ਦੇ ਉੱਤੇ ਰਸ਼ ਜ਼ਿਆਦਾ ਹੋ ਜਾਂਦਾ, ਜਿਵੇਂ ਕੋਈ ਮਾਲ ਨੇ ਆਪਣੇ ਸ਼ੋਪਿੰਗ ਕਰਦੇ ਆ, ਕੋਈ ਥੀਏਟਰ ਨੇ ਥੀਏਟਰ ਮਾਲ ਨੇ ਉਹਨਾਂ ਦੇ ਵਿੱਚ ਵੀ ਅਸੀਂ ਬਹੁਤ ਨਜ਼ਦੀਕ ਇੱਕ ਦੂਜੇ ਨਾਲ ਬੈਠਦੇ ਹਾਂ, ਕੋਈ ਪਾਰਟੀ ਫੰਕਸ਼ਨ ਨੇ ਉਹਨਾਂ ਦੇ ਵਿੱਚ ਵੀ ਆਪਾਂ ਇੱਕ ਦੂਜੇ ਨਾਲ ਬਹੁਤ ਨਜ਼ਦੀਕ ਨਾਲ ਕੰਟੈਕਟ ਵਿੱਚ ਆਉਂਦੇ ਹਾਂ। ਤਾਂ ਇਸ ਸਾਰੀਆਂ ਪਬਲਿਕ ਮੀਟਿੰਗ ਪਬਲਿਕ ਫੰਡ ਪਬਲਿਕ ਪਲੇਸਿਸ ਗਵਰਨਮੈਂਟ ਨੇ ਬੈਨ ਕੀਤੇ ਤਾਂ ਕਿ ਇਹ ਲੋਕ ਇੱਕ ਦੂਜੇ ਦੇ ਕੰਟੈਕਟ ਵਿੱਚ ਜ਼ਿਆਦਾ ਨਾ ਆਉਣ, ਦੂਰੀ ਡਿਸਟੈਂਸ ਬਣਾ ਕੇ ਰੱਖਣਾ ਜ਼ਰੂਰੀ ਹੈ। ਲੇਕਿਨ ਇਵਨ ਦੈਨ ਲੋਕ ਸ਼ਾਇਦ ਕੁਛ ਗਲਤ ਫਹਿਮੀ ਚ ਵੀ ਨੇ ਵੀ ਇਹ ਵਾਇਰਸ ਹੈ ਜਾਂ ਨਹੀਂ ਹੈ, ਕੁਛ ਬਣਾਈਆਂ ਹੋਈਆਂ ਗੱਲਾਂ, ਸੋ ਮੈਨੀ ਰਿਊਮਰਸ ਆਰ ਦੇਅਰ, ਬਹੁਤ ਸਾਰੀਆਂ ਚੀਜ਼ਾਂ ਨੇ ਵਟਸਐਪ ਤੇ ਉੱਤੇ ਮੈਸੇਜ, ਤੁਹਾਨੂੰ ਪਤਾ ਗਲਤ ਸੈਲਸ ਸਭ ਤਰ੍ਹਾਂ ਦੇ ਮੈਸੇਜ ਫਾਰਵਰਡ ਹੋਈ ਜਾਂਦੇ ਨੇ ਬਿਨਾਂ ਸਮਝ ਤੋਂ, ਲੋਕ ਇੱਕ ਦੂਜੇ ਨੂੰ ਅੱਗੇ ਦੀ ਅੱਗੇ ਫਾਰਵਰਡ ਕਰੀ ਜਾਂਦੇ ਨੇ, ਬੇਸ਼ੱਕ ਕਿ ਉਹਨੂੰ ਪਹਿਲਾਂ ਆਪਦਾ ਦਿਮਾਗ ਲਾ ਕੇ ਸੋਚਣ ਕਿ ਇਹ ਮੈਸੇਜ ਸਹੀ ਹੈ, ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, ਉਹਨੂੰ ਆਪਾਂ ਫਾਰਵਰਡ ਕਰ ਦਿੰਦੇ ਹਾਂ, ਚਾਹੇ ਮੈਂ ਵੀ ਹਾਂ ਵਿੱਚ, ਚਾਹੇ ਤੁਸੀਂ ਹੋ, ਚਾਹੇ ਕੋਈ ਵੀ ਹੈ, ਜ਼ਿਆਦਾਤਰ ਸਾਡੀ ਨੇਚਰ ਇਹੀ ਹੈ ਵੀ ਅਸੀਂ ਫਾਰਵਰਡ ਕਰ ਦਿੰਦੇ ਹਾਂ। ਇਹਨਾਂ ਕਾਰਨਾਂ ਕਰਕੇ ਬਹੁਤ ਸਾਰੀਆਂ ਅਫਵਾਹਾਂ, ਗਲਤ ਅਫਵਾਹਾਂ ਜਿਹੜੀਆਂ ਹੈ ਉਹ ਵੀ ਕਾਫੀ ਸਮਾਜ ਦੇ ਵਿੱਚ ਨੇ, ਜਿਹਦੇ ਕਰਕੇ ਲੋਕ ਇਹਨਾਂ ਚੀਜ਼ਾਂ ਤੋਂ ਓਨੇ ਸਚੇਤ ਨਹੀਂ ਹੋ ਰਹੇ ਕੋਰੋਨਾ ਤੋਂ ਬਚਣ ਵਾਸਤੇ ਕਿ ਇਹਦੇ ਇਸੇ ਕਰਕੇ ਇਹ ਵੱਧ ਰਿਹਾ ਹੈ ਫੈਲ ਰਿਹਾ। ਤੇ ਇਹ ਤਾਂ ਹੋ ਗਿਆ ਕੋਰੋਨਾ ਵਾਇਰਸ ਦੀ ਆਪਣੀ ਨੇਚਰ ਵੀ ਹੈ ਤੇ ਇਸ ਤਰ੍ਹਾਂ ਹਿਊਮਨ ਬੀਂਗ ਦੀ ਨੇਚਰ, ਤੁਹਾਨੂੰ ਮੈਂ ਦੱਸਦੀ, ਦੋਨਾਂ ਦੇ ਕਾਰਨਾਂ ਕਰਕੇ ਇਹ ਕੰਟਰੋਲ ਨਹੀਂ ਹੋ ਪਾ ਰਿਹਾ। ਅਦਰਵਾਈਜ਼ ਬਹੁਤ ਸਾਰੇ ਮੁਲਕ ਐਸੇ ਨੇ ਦੁਨੀਆਂ ਦੇ ਵਿੱਚ ਜਿਨ੍ਹਾਂ ਨੇ ਕੰਟਰੋਲ ਕਰ ਲਿਆ, ਬਹੁਤ ਵਧੀਆ ਕੰਟਰੋਲ ਕੀਤਾ ਹੋਇਆ, ਤੇ ਜਿੱਥੇ ਉਹਦੀ ਵਜ੍ਹਾ ਇਹੀ ਹੈ ਵੀ ਉੱਥੇ ਦੇ ਲੋਕ ਇਸ ਚੀਜ਼ ਨੂੰ ਫੋਲੋ ਕਰ ਰਹੇ ਨੇ, ਜੋ ਨੋਰਮਸ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ ਨੇ, ਡਾਕਟਰਸ ਵੱਲੋਂ ਦਿੱਤੀਆਂ ਗਈਆਂ, ਉਹਨੂੰ ਫੋਲੋ ਕਰਦੇ ਨੇ
ਲੋਕ ਜੀ ਜੀ ਜੀ।
ਤਾਂ ਇਹਦੇ ਵਿੱਚ ਸਿੰਪਲ ਫੰਡਾ ਡਿਸਟੈਂਸ ਬਣਾ ਕੇ ਰੱਖਣਾ, ਹੈਂਡ ਸੈਨੇਟਾਈਜੇਸ਼ਨ ਕਰਨਾ ਤੇ ਮਾਸਕ ਲਗਾ ਕੇ ਰੱਖਣਾ, ਇਹ 3 ਚੀਜ਼ਾਂ ਸਿੰਪਲ ਜੀਆਂ ਲੋਕ ਫੋਲੋ ਕਰਨਗੇ ਤਾਂ ਬਹੁਤ ਅੱਛੀ ਗੱਲ ਹੈ ਜੀ, ਫਿਰ ਨਹੀਂ ਫੈਲੂਗਾ ਨੇ ਪੂਰੇ ਤਰੀਕੇ ਨਾਲ
ਜੀ। ਲੇਕਿਨ ਸਰ ਹੋਰ ਵੀ ਜਿਹੜੀ ਤੁਸੀਂ ਗੱਲ ਕੀਤੀ ਅਫਵਾਹਾਂ ਦੀ, ਇੱਕ ਅਫਵਾਹ ਇਹ ਬੜੀ ਫੈਲੀ ਹੋਈ ਆ ਕਿ ਜਦੋਂ ਇੱਕ ਤੇ ਇਹ ਆ ਕਿ ਜਦੋਂ ਵੀ ਟੈਸਟ ਹੁੰਦੇ ਨੇ ਕਿ ਐਵੇਂ ਹੀ ਰੈਂਡਮਲੀ ਉਹਨਾਂ ਨੂੰ ਪੋਜ਼ਿਟਿਵ ਕੱਢ ਦਿੱਤਾ ਜਾਂਦਾ ਤੇ ਰੈਂਡਮਲੀ ਉਹਨਾਂ ਨੂੰ ਨੈਗੇਟਿਵ ਕੱਢ ਦਿੱਤਾ ਜਾਂਦਾ, ਕੋਈ ਪ੍ਰੋਪਰ ਟੈਸਟਿੰਗ ਦੀ ਜਿਹੜੀ ਗਰੰਟੀ ਨਹੀਂ ਹੈਗੀ, ਇਹ ਪ੍ਰੂਵਡ ਆ ਕਿ ਇਹ ਬਿਲਕੁਲ ਸਹੀ ਹੈ ਟੈਸਟ, ਇੱਕ ਇਹ ਵੀ ਵਹਿਮ ਲੋਕਾਂ ਦੇ ਵਿੱਚ ਬੈਠਾ। ਮੈਂ ਇਹਦੀ ਜਿਵੇਂ ਤੁਸੀਂ ਗੱਲ ਕੀਤੀ ਕਿ
ਠੀਕ ਹੈ ਇਹ ਮਨਦੀਪ ਜੀ, ਇਹਦੇ ਵਿੱਚ ਦੇਖੋ ਮੈਂ ਆਮ ਨਾਟ ਐ ਅਥਾਰਿਟੀ ਪਰਸਨ ਟੂ ਕਮੈਂਟ ਔਨ ਇਟ, ਮੈਂ ਕੋਈ ਸਰਕਾਰੀ ਅਦਾਰੇ ਦਾ ਬੰਦਾ ਨਹੀਂ ਹੈਗਾ, ਤੇ ਜਿਸ ਕਰਕੇ ਮੈਂ ਲੇਕਿਨ ਇੰਨਾ ਮੈਂ ਆਪਣੀ ਕਾਮਨ ਸੈਂਸ ਨਾਲ ਇੰਨਾ ਜ਼ਰੂਰ ਕਹੂੰਗਾ ਵੀ ਇਹ ਚੀਜ਼ਾਂ ਨੂੰ ਜਾਣ ਬੁੱਝ ਕੇ ਕੋਈ ਗਲਤ ਜਾਂ ਸਹੀ ਕਰਨਾ ਨਹੀਂ ਪੋਸੀਬਲ ਹੈ, ਤੇ ਇਸ ਚੀਜ਼ ਨੂੰ ਗਵਰਨਮੈਂਟ ਵੱਲੋਂ ਜਿਹੜੇ ਟੈਸਟਿੰਗ ਕੀਤੀ ਜਾ ਰਹੀ ਹੈ ਉਹਦੇ ਵਿੱਚ ਦੇਖੋ ਇਹ ਇੱਕ ਨਵੇਂ ਕਿਸਮ ਦਾ ਵਾਇਰਸ ਸੀ ਤਾਂ ਨੈਚੁਰਲੀ ਉਹਦੇ ਵਾਸਤੇ ਨਵੀਂ ਕਿਸਮ ਦੀਆਂ ਟੈਸਟਿੰਗ ਕਿੱਟਸ ਬਣਾਉਣੀਆਂ ਪਈਆਂ, ਡਾਕਟਰਸ ਨੂੰ ਸਾਇੰਟਿਸਟਾਂ ਨੂੰ ਉਹ ਇਜਾਦ ਹੋਈਆਂ, ਨਵੀਂ ਕਿਸਮ ਦੀਆਂ ਟੈਸਟਿੰਗ ਹੋਈ ਹੈ, ਬੜੀ ਦੇਖੋ ਬੜੀ ਕਾਹਲੀ ਚ ਤੱਤ ਭੜੱਤ ਚ ਹੋਇਆ ਨਾ ਸਾਰਾ ਕੰਮ ਕੰਟਰੋਲ ਕਰਨ ਵਾਸਤੇ, ਤਾਂ ਉਸ ਤੱਤ ਭੜੱਤ ਦੇ ਵਿੱਚ ਉਸ ਕਾਹਲੀ ਦੇ ਵਿੱਚ ਕੋਈ ਚੀਜ਼ ਨਵੀਂ ਬਣਦੀ ਹੈ ਉਹਦਾ ਗਲਤ ਜਾਂ ਸਹੀ ਹੋਣਾ ਉਹ ਟਾਈਮ ਦੱਸਦਾ ਜਦੋਂ ਦੀ ਬਾਰ ਬਾਰ ਯੂਜਸ ਹੁੰਦੀ ਹੈ ਫਿਰ ਸਾਨੂੰ ਜਾ ਕੇ ਕੁਛ ਸਾਲਾਂ ਕੁਛ ਮਹੀਨਿਆਂ ਦੇ ਵਿੱਚ ਪਤਾ ਲੱਗਦਾ ਵੀ ਇਹਦੇ ਵਿੱਚ ਇਹ ਕਮੀਆਂ ਨੇ ਇਸ ਕਿੱਟ ਦੇ ਵਿੱਚ ਹਨਾ ਇਹਦੀ ਇਹ ਕਮੀਆਂ ਨੂੰ ਇੱਦਾਂ ਦੂਰ ਕਰਨਾ ਚਾਹੀਦਾ ਤਾਂ ਇੱਕ ਇਹ ਨੈਚੁਰਲ ਜੀ ਚੀਜ਼ ਹੈ ਨਾ ਕਿ ਕੋਈ ਬਣਾਈ ਹੋਈ ਚੀਜ਼ ਹੈ ਨੈਚੁਰਲ ਚੀਜ਼ ਹੈ ਵੀ ਇਹਦੇ ਵਿੱਚ ਕੁਛ ਕਮੀਆਂ ਹੋ ਸਕਦੀਆਂ ਨੇ ਸ਼ੁਰੂਆਤ ਦੇ ਵਿੱਚ ਇਹ ਕਮੀਆਂ ਸੀ ਉਹ ਲੇਕਿਨ ਕਮੀਆਂ ਹੌਲੀ ਹੌਲੀ ਦੂਰ ਹੋ ਰਹੀਆਂ ਨੇ ਹੁਣ ਟੈਸਟਿੰਗ ਜਿਹੜੀ ਸ਼ੁਰੂਆਤ ਦੇ ਵਿੱਚ ਜ਼ਿਆਦਾ ਡਾਊਟਫੁਲ ਹੁੰਦੀ ਸੀ ਹੁਣ ਉਹ ਬਿਲਕੁਲ ਡਾਊਟਫੁਲ ਨਹੀਂ ਅੱਜ ਕੱਲ੍ਹ ਦੀ ਜਿਹੜੀ ਕਿੱਟਾਂ ਆ ਰਹੀਆਂ ਨੇ ਟੈਸਟਿੰਗ ਦੀਆਂ ਉਹ ਬੜੀਆਂ ਉਹਦੇ ਜਿਹੜੇ ਟੈਸਟਿੰਗ ਹੈ ਬੜੀ ਘੱਟ ਠੀਕ ਹੈ ਵਧੀਆ ਰਿਪੋਰਟ ਆਉਂਦੀ ਹੈ ਉਹਦੀ ਐਕਚੁਅਲ ਰਿਪੋਰਟ ਆਉਂਦੀ ਹੈ ਬਾਕੀ ਪ੍ਰਾਈਵੇਟ ਹਾਸਪਿਟਲ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਇਹਦੇ ਬਾਰੇ ਕਮੈਂਟ ਕਰਨਾ ਮੁਸ਼ਕਿਲ ਹੈ ਲੇਕਿਨ ਜਿਹੜਾ ਸਰਕਾਰੀ ਲੈਵਲ ਤੇ ਕਿਸੇ ਚੀਜ਼ ਨੂੰ ਪੋਜ਼ਿਟਿਵ ਜਾਂ ਨੈਗੇਟਿਵ ਹਾਂ ਕਿਸੇ ਦੇ ਗਲਤੀ ਦੇ ਵਿੱਚ ਕੋਈ ਟੈਸਟ ਇੱਧਰ ਉੱਧਰ ਹੋ ਜਾਣ ਇਹ ਤਾਂ ਆਪਾਂ ਜਦੋਂ ਆਪਾਂ ਨੋਰਮਲੀ ਵੀ ਆਪਾਂ ਜੇ ਕੋਈ ਟੈਸਟ ਕਰਾਉਂਦੇ ਹਾਂ ਨੋਰਮਲ ਬਿਮਾਰੀਆਂ ਵਾਸਤੇ ਵੀ ਟੈਸਟ ਕਰਾਉਂਦੇ ਹਾਂ ਉਹਦੇ ਵਿੱਚ ਵੀ ਆਪਾਂ ਨੂੰ ਕਈ ਵਾਰੀ ਗਲਤ ਰਿਪੋਰਟਾਂ ਮਿਲ ਜਾਂਦੀਆਂ ਆਪਾਂ ਕਿਸੇ ਦੂਸਰੀ ਲੈਬ ਤੋਂ ਕਰਾਉਂਦੇ ਹਾਂ ਤਾਂ ਉਹ ਰਿਪੋਰਟ ਕੁਛ ਹੋਰ ਹੁੰਦੀ ਹੈ ਇਹਦਾ ਰੂਟੀਨ ਦੇ ਵਿੱਚ ਵੀ ਇਹ ਚੀਜ਼ਾਂ ਹੋ ਜਾਂਦੀਆਂ ਇਸ ਕਰਕੇ ਇਸ ਚੀਜ਼ ਤੋਂ ਆਪਾਂ ਨੂੰ ਬਹੁਤ ਡਾਊਟਫੁਲ ਨਹੀਂ ਹੋਣਾ ਚਾਹੀਦਾ ਇਹ ਇੱਕ ਮਤਲਬ ਜਿਹੜੀ ਇੱਕ ਹਿਊਮਨ ਬੀਇੰਗ ਦੀ ਐਰਰ ਹੈ ਠੀਕ ਹੈ ਹਿਊਮਨ ਬੀਇੰਗ ਕੋਈ ਕੰਮ ਕਰੂਗਾ ਤਾਂ ਉਹਦੇ ਤੋਂ ਐਰਰ ਤਾਂ ਆਊਗੀ ਤੇ ਇਹਦੇ ਵਿੱਚ ਕੋਈ ਸੋਚੀ ਸਮਝੀ ਸਾਜਿਸ਼ ਦਾ ਕੋਈ
ਡਾਕਟਰ ਸਾਹਿਬ ਇੱਕ ਗੱਲ ਆ ਕਿ ਰੱਬ ਨਾ ਚਾਹੇ ਵੈਸੇ ਤੇ ਸਾਰੇ ਤੰਦਰੁਸਤ ਰਹਿਣ ਪਰ ਇਹ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਵਾਇਰਸ ਆ ਇੱਕ ਬੰਦੇ ਤੋਂ ਦੂਸਰੇ ਬੰਦੇ ਚ ਹੋ ਜਾਂਦਾ ਤੇ ਕਈਆਂ ਨੂੰ ਇਹ ਵੀ ਹੈ ਕਿ ਕਈਆਂ ਨੂੰ ਲੱਛਣ ਇਹਦੇ ਬੜੇ ਗੰਭੀਰ ਦੇਖਣ ਨੂੰ ਮਿਲਦੇ ਨੇ ਕਈਆਂ ਨੂੰ ਬਹੁਤ ਘੱਟ ਮਾਈਨਰ ਜਿਹੇ ਲੱਛਣ ਦੇਖਣ ਨੂੰ ਮਿਲਦੇ ਨੇ ਹੁਣ ਮਸਲਾ ਇਹ ਹੈ ਕਿ ਜਦੋਂ ਕਿਸੇ ਨੂੰ ਹੋ ਜਾਂਦੀ ਹੈ ਇਹ ਸਮੱਸਿਆ ਜਾਂ ਕੋਰੋਨਾ ਵਾਇਰਸ ਦੇ ਨਾਲ ਪੀੜਿਤ ਹੋ ਜਾਂਦਾ ਬੰਦਾ ਤੇ ਉਹਨੂੰ ਇਕਾਂਤਵਾਸ ਦੇ ਵਿੱਚ ਰੱਖਣ ਨੂੰ ਕਿਹਾ ਜਾਂਦਾ ਫਿਰ ਉਸ ਨੂੰ ਆਪਣੀ ਹੈਲਥ ਦਾ ਵੀ ਧਿਆਨ ਰੱਖਣਾ ਹੁੰਦਾ ਕਿ ਉਹਨਾਂ ਨੇ ਕੀ ਖਾਣਾ ਕੀ ਪੀਣਾ ਉਸ ਦੌਰਾਨ ਜੇ ਬਾਈ ਚਾਂਸ ਕਿਸੇ ਨੂੰ ਇਹ ਲੱਗੇ ਕਿ ਮੈਨੂੰ ਉਸ ਤਰ੍ਹਾਂ ਦੇ ਲੱਛਣ ਹੈਗੇ ਨੇ ਤਾਂ ਹੋਮੋਪੈਥੀ ਦਵਾਈ ਉਸ ਬਿਮਾਰੀ ਨੂੰ ਜਾਂ ਉਹਨੂੰ ਰਿਕਵਰ ਕਰਨ ਦੇ ਵਿੱਚ ਕਿੰਨੀ ਕੁ ਮਦਦਗਾਰ ਸਾਬਤ ਹੁੰਦੀ ਹੈ
ਉਹਦੇ ਵਿੱਚ ਰੋਜ਼ਾਨਾ ਮੈਂ ਦੇਖੋ ਕਰੋਨਾ ਵਾਇਰਸ ਨੂੰ ਹੁਣ ਚੱਲੇ ਨੂੰ ਫੇਸ ਨੂੰ 9 ਮਹੀਨੇ ਹੋ ਗਏ 8-9 ਮਹੀਨੇ ਹੋ ਗਏ ਤਾਂ ਅਸੀਂ ਡੇਲੀ ਓਪੀਡੀ ਵੀ ਕਰ ਰਹੇ ਹਾਂ ਆਪਣੇ ਸੇਫਟੀ ਦੇ ਨਾਲ ਪੂਰੀ ਸ਼ੀਟ ਸ਼ੂਟ ਅਸੀਂ ਵਿਚਾਲੇ ਮਰੀਜ਼ ਦੇ ਔਰ ਆਪਣੇ ਲਾਈ ਹੋਈ ਹੈ ਅਸੀਂ ਮਰੀਜ਼ ਆਪਣੇ ਨਾਲ ਨਹੀਂ ਤਾਂ ਸੱਜਿਆ ਤਾਂ ਬਿਠਾਉਂਦੇ ਹੁੰਦੇ ਸੀਗੇ ਤੇ ਉਹ ਅਸੀਂ ਬਿਲਕੁਲ ਹੁਣ ਸਾਹਮਣੇ ਦੂਰ ਤੋਂ ਦੇਖਦੇ ਹਾਂ ਮਰੀਜ਼ ਨੂੰ ਤੇ ਇਹ ਸਾਰੇ ਤਾਂ ਕਿ ਉਹ ਵੀ ਸਾਡੇ ਤੋਂ ਬਚੇ ਅਸੀਂ ਵੀ ਉਹਦੇ ਤੋਂ ਬਚੀਏ ਤਾਂ ਇਹ ਚੀਜ਼ਾਂ ਅਸੀਂ ਫੋਲੋ ਕਰ ਰਹੇ ਹਾਂ ਮਰੀਜ਼ਾਂ ਨੂੰ ਆਏ ਦਿਨ ਦੇਖ ਰਹੇ ਹਾਂ ਬੁਖਾਰ ਦੇ ਇਸ ਟਾਈਮ ਚੇਂਜ ਆਫ ਵੈਦਰ ਕਰਕੇ ਵੈਸੇ ਵੀ ਵਾਇਰਲ ਫੀਵਰ ਵੀ ਆਮ ਨਾਰਮਲ ਜਿਹੜੇ ਅੱਗੇ ਵੀ ਆਏ ਸਾਲ ਹੁੰਦੇ ਨੇ ਉਹ ਵਾਲੇ ਵਾਇਰਲ ਫੀਵਰ ਵੀ ਬੜੇ ਫੈਲੇ ਹੋਏ ਨੇ ਉਹ ਕੇਸਿਸ ਵੀ ਸਾਡੇ ਕੋਲ ਬਹੁਤ ਆ ਰਹੇ ਨੇ ਡੇਲੀ ਮੈਂ ਕਾਫੀ ਸਾਰੇ ਪੇਸ਼ੈਂਟ ਬੁਖਾਰ ਦੇ ਦੇਖਦਾ ਤਾਂ ਉਹਦੇ ਵਿੱਚ ਅੱਜ ਕੱਲ ਦੀ ਇਹ ਕੰਡੀਸ਼ਨ ਹੈ ਵੀ ਜਿਸ ਹਿਸਾਬ ਨਾਲ ਤੁਹਾਨੂੰ ਵੀ ਪਤਾ ਵੀ ਗੋਲੀ ਦੀ ਤਰ੍ਹਾਂ ਫੈਲ ਰਿਹਾ ਕੋਰੋਨਾ ਵਾਇਰਸ ਹਰ ਬੰਦਾ ਇੱਕ ਦੂਜੇ ਤੋਂ ਅਫੈਕਟਿਡ ਹੋ ਰਿਹਾ ਤਾਂ ਉਹਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਸਾਨੂੰ ਕੋਰੋਨਾ ਦੇ ਸਿਮਟਮਸ ਵਾਲੇ ਵੀ ਮਿਲਦੇ ਨੇ ਤਾਂ ਉਹਦੇ ਵਿੱਚ ਅਸੀਂ ਉਹਨਾਂ ਨੂੰ ਇਹੀ ਗਾਈਡ ਕਰਦੇ ਹਾਂ ਵੀ ਏਕਾਂਤਵਾਸ ਜਿਹੜਾ ਹੈ ਉਹ ਕਰੋ ਆਪਣਾ ਆਪਣੀ ਡਾਈਟ ਡੂਇਟ ਉਹਨਾਂ ਨੂੰ ਸਾਰੀ ਪ੍ਰੋਪਰ ਦੱਸਦੇ ਹਾਂ ਤੇ ਮੈਡੀਸਨ ਜੋ ਸਿਮਟਮਸ ਦੇ ਅਕੋਰਡਿੰਗਲੀ ਜੋ ਮੈਡੀਸਨ ਹੁੰਦੀ ਹੈ ਉਹ ਅਸੀਂ ਉਹਨਾਂ ਨੂੰ ਦਿੰਦੇ ਹਾਂ ਤੇ ਉਹ ਪੇਸ਼ੈਂਟ ਬਹੁਤ ਵਧੀਆ ਰਿਕਵਰ ਕਰਦੇ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਕਈ ਵਾਰੀ ਤਾਂ ਅਸੀਂ ਪੇਸ਼ੈਂਟ ਨੂੰ ਆਪ ਨੂੰ ਵੀ ਨਹੀਂ ਦੱਸਦੇ ਹੈਗੇ ਕੋਰੋਨਾ ਵੀ ਹੈ ਜਾਂ ਨਹੀਂ ਉਹਦੇ ਜਿਹੜੇ ਨਾਲ ਦੇ ਫੈਮਿਲੀ ਮੈਂਬਰਸ ਹੁੰਦੇ ਉਹਨਾਂ ਨੂੰ ਦੱਸ ਦਿੰਦੇ ਜਾਂ ਜੋ ਵੀ ਹੈ ਮਤਲਬ ਕਈ ਵਾਰੀ ਪੇਸ਼ੈਂਟ ਜਿਹੜਾ ਹੈ ਘਬਰਾ ਜਾਂਦਾ ਕਈ ਪੇਸ਼ੈਂਟ ਜਿੱਦਾਂ ਦੇ ਹੁੰਦੇ ਅਸੀਂ ਸਾਈਕੋਲੋਜੀ ਦੇਖੀ ਹੈ ਕਈਆਂ ਦੀ ਪੇਸ਼ੈਂਟ ਕਿ ਉਹ ਬਿਮਾਰੀ ਦਾ ਨਾਮ ਸੁਣ ਕੇ ਜ਼ਿਆਦਾ ਬਿਮਾਰ ਹੋ ਜਾਂਦੇ ਨੇ
ਜੀ ਵਾਕਿਆ
ਬਿਮਾਰੀ ਨਾਲ ਉਹਨਾਂ ਬਿਮਾਰ ਨਹੀਂ ਹੁੰਦੇ ਜਿੰਨਾ ਉਹਦਾ ਨਾਮ ਸੁਣ ਕੇ ਬਿਮਾਰ ਹੋ ਜਾਂਦੇ ਨੇ ਤਾਂ ਇਹ ਸਾਰੀ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਪੈਂਦਾ ਤੇ ਮਰੀਜ਼ ਬਹੁਤ ਅੱਛਾ ਰਿਸਪੋਂਡ ਕਰਦਾ ਹੋਮਿਓਪੈਥਿਕ ਮੈਡੀਸਨ ਨੂੰ ਕਿਉਂਕਿ ਅਸੀਂ ਆਮ ਇਹ ਚੀਜ਼ਾਂ ਸ਼ੁਰੂ ਤੋਂ ਕੋਰੋਨਾ ਵਾਇਰਸ ਬਾਰੇ ਸੁਣ ਰਹੇ ਹਾਂ ਜਦੋਂ ਦਾ ਕੋਰੋਨਾ ਵਾਇਰਸ ਚੱਲਿਆ ਵੀ ਆਪਣੀ ਬਾਡੀ ਦੀ ਇਮਿਊਨ ਸਿਸਟਮ ਨੂੰ ਸਟਰੋਂਗ ਕਰੋ ਆਰਡਾ ਵਾਲੇ ਵੀ ਰੋਜ਼ ਆਪਾਂ ਨੂੰ ਇਹੀ ਕਹਿ ਰਹੇ ਨੇ ਹਰ ਬੰਦਾ ਇਹੀ ਕਹਿ ਰਿਹਾ ਵੀ ਆਪਣੀ ਆਪਣੀ ਬਾਡੀ ਦੀ ਰੈਜ਼ਿਸਟੈਂਸ ਪਾਵਰ ਵਧਾ ਕੇ ਰੱਖੋ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾ ਕੇ ਰੱਖੋ ਤਾਂ ਇਸ ਤੋਂ ਆਪਾਂ ਵਾਇਰਸ ਤੋਂ ਬਚ ਸਕਦੇ ਹਾਂ ਤਾਂ ਹੋਮਿਓਪੈਥਿਕ ਮੈਡੀਸਨ ਵੀ ਇਹੀ ਕੰਮ ਕਰਦੀ ਹੈ ਹਰ ਇੱਕ ਹੋਮਿਓਪੈਥਿਕ ਮੈਡੀਸਨ ਜਿਹੜੀ ਪ੍ਰੈਸਕ੍ਰਾਈਬ ਕੀਤੀ ਜਾਂਦੀ ਹੈ ਉਹ ਤੁਹਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੀ ਹੈ ਤਾਂ ਇਸ ਕਰਕੇ ਹੋਮਿਓਪੈਥੀ ਤੋਂ ਵਧੀਆ ਤਾਂ ਇਸ ਚੀਜ਼ ਦਾ ਕੋਈ ਇਲਾਜ ਹੋ ਹੀ ਨਹੀਂ ਸਕਦਾ
ਤੇ ਡਾਕਟਰ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਗੱਲ ਕੀਤੀ ਕਿ ਇੱਕ ਤੇ ਕੋਰੋਨਾ ਵਾਇਰਸ ਦਾ ਤੇ ਹੈ ਹੀ ਹੈ ਇਹਨਾਂ ਦਿਨਾਂ ਦੇ ਵਿੱਚ ਮੌਸਮ ਬਦਲਦਾ ਤੇ ਬਹੁਤ ਸਾਰੀਆਂ ਸਮੱਸਿਆਵਾਂ ਹੋਰ ਵੀ ਹੋ ਜਾਂਦੀਆਂ ਜਿਵੇਂ ਗਲਾ ਖਰਾਬ ਹੋ ਗਿਆ ਜਾਂ ਛਿੱਕਾਂ ਜ਼ੁਕਾਮ ਹੋ ਜਾਣਾ ਅਲਰਜੀ ਵਗੈਰਾ ਹੋ ਜਾਣਾ ਕਿਉਂਕਿ ਮੌਸਮ ਬਦਲ ਦੇ ਨਾਲ ਸਰੀਰ ਜਿਹੜਾ ਉਸ ਤਰੀਕੇ ਦੇ ਨਾਲ ਰਿਐਕਟ ਕਰਦਾ ਕਿ ਆਪਾਂ ਨੂੰ ਦੇਖਦੇ ਹਾਂ ਇੱਕ ਸਮੱਸਿਆ ਦੇ ਰੂਪ ਦੇ ਵਿੱਚ ਬਾਹਰ ਆਉਂਦੀਆਂ ਨੇ ਬਿਮਾਰੀਆਂ ਦੇ ਰੂਪ ਚ ਬਾਹਰ ਆਉਂਦੀਆਂ ਨੇ ਕੀ ਉਹਨਾਂ ਦਾ ਇਲਾਜ ਹੋਮਿਓਪੈਥੀ ਚ ਹੋ ਸਕਦਾ ਹੈ ਤੇ ਕਿਸ ਤਰ੍ਹਾਂ ਦੀਆਂ ਤੁਹਾਨੂੰ ਲੱਗਦਾ ਕਿ ਸਮੱਸਿਆ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ?
ਇਹਨਾਂ ਦਿਨਾਂ ਦੇ ਵਿੱਚ ਅੱਜ ਕੱਲ ਜਿਹੜਾ ਹੈ ਵਾਇਰਲ ਫੀਵਰ ਵੀ ਬਹੁਤ ਜ਼ਿਆਦਾ ਚੱਲਿਆ ਹੋਇਆ, ਜਿਹੜੇ ਛਿੱਕਾਂ ਜ਼ੁਕਾਮ ਦੇ ਨਾਲ ਲੱਗਦਾ ਸਾਨੂੰ, ਗਲਾ ਖਰਾਬ ਹੋ ਜਾਂਦਾ ਪਹਿਲਾਂ, ਫਿਰ ਉਸ ਤੋਂ ਬਾਅਦ ਜ਼ੁਕਾਮ ਹੋ ਜਾਂਦਾ, ਫਿਰ ਉਸ ਤੋਂ ਬਾਅਦ ਬੁਖਾਰ ਦਾ ਰੂਪ ਲੈ ਲੈਂਦਾ, ਤੇ ਉਹ ਵਾਇਰਲ ਫੀਵਰ ਵੀ ਹੈ। ਅੱਜ ਕੱਲ ਟਾਈਫਾਇਡ ਵੀ ਬਹੁਤ ਜ਼ਿਆਦਾ ਇਸ ਟਾਈਮ ਫੈਲਿਆ ਹੋਇਆ, ਟਾਈਫਾਇਡ ਵੀ ਕਾਫੀ ਜ਼ਿਆਦਾ ਆ ਰਿਹਾ, ਤੇ ਅਸੀਂ ਹਰ ਇੱਕ ਪੇਸ਼ੈਂਟ ਦੇ ਜਿਨ੍ਹਾਂ ਦੇ ਵੀ ਟੈਸਟਿੰਗ ਇਨਵੈਸਟੀਗੇਸ਼ਨ ਕਰਵਾਉਂਦੇ ਹਾਂ ਫੀਵਰ ਵਾਲਿਆਂ ਦੀ ਜ਼ਰੂਰ, ਤਾਂ ਕਿ ਸਾਨੂੰ ਆਈਡੀਆ ਲੱਗ ਜਾਂਦਾ ਵੀ TLC DLC ਕਿੱਦਾਂ ਦਾ ਹੈ, ਪਲੈਟਲੈਟ ਸੈੱਲ ਕਿੱਦਾਂ ਨੇ, ਤਾਂ ਉਹਨਾਂ ਤੋਂ ਸਾਨੂੰ ਟਾਈਪ ਆਫ ਫੀਵਰ ਹੈ ਜਿਹੜਾ ਉਹਦਾ ਆਈਡੀਆ ਲੱਗਦਾ ਵੀ ਕਿਹੜੀ ਟਾਈਪ ਆਫ ਫੀਵਰ ਇਹਨੂੰ ਹੋ ਸਕਦੀ ਹੈ, ਤਾਂ ਉਸ ਉਸ ਅਕੋਰਡਿੰਗਲੀ ਫਿਰ ਉਹਨੂੰ ਦਵਾਈ ਦਿੱਤੀ ਜਾਂਦੀ ਹੈ। ਤੇ ਹਰ ਹਰ ਕਿਸਮ ਦੇ ਇੱਕ ਇੱਕ ਪੇਸ਼ੈਂਟ ਦੇ ਵਿੱਚ ਦੋ ਦੋ ਤਿੰਨ ਤਿੰਨ ਕਿਸਮ ਦੇ ਵੀ ਫੀਵਰ ਦੇਖੇ ਜਾ ਰਹੇ ਨੇ, ਜਿਹੜੇ ਮਿਕਸ ਵੀ ਵਾਇਰਸ ਓਵਰ ਇੰਪੋਜ ਹੁੰਦੇ ਨੇ, ਇੱਕ ਦੂਜੇ ਦੇ ਉੱਪਰ ਇਕੱਠੇ ਸਾਰੇ ਵਾਇਰਸ ਜਿਹੜੇ ਹੈ ਉਹਨਾਂ ਦਾ ਅਟੈਕ ਹੋਇਆ ਪਿਆ ਹੁੰਦਾ, ਇਸ ਤਰ੍ਹਾਂ ਮਿਕਸ ਵੀ ਹੈ, ਬਹੁਤ ਕੰਪਲੀਕੇਟਿਡ, ਇਸੇ ਕਰਕੇ ਅੱਜ ਕੱਲ ਬੜੇ ਕੰਪਲੀਕੇਟਿਡ ਹੈ ਫੀਵਰ, ਕਈ ਵਾਰੀ ਬੜਾ ਲੰਬਾ ਲੰਬਾ ਟਾਈਮ ਚੱਲ ਰਹੇ ਨੇ। ਜੇ ਵਾਇਰਲ ਨੂੰ ਠੀਕ ਕਰਦੇ ਤਾਂ ਟਾਈਫਾਇਡ ਹੈ ਜਿਹੜਾ ਉਹ ਚੱਲੀ ਜਾਂਦਾ, ਟਾਈਫਾਇਡ ਕਰਕੇ ਫੀਵਰ ਚੱਲੀ ਜਾਂਦਾ, ਇਸ ਤਰ੍ਹਾਂ ਕੰਪਲੀਕੇਸ਼ਨ ਜ਼ਿਆਦਾ ਨੇ ਅੱਜ ਕੱਲ। ਇਹਦੇ ਵਿੱਚ ਬਿਹਤਰ ਇਹੀ ਹੈ ਵੀ ਤੁਸੀਂ ਜਿਹੜਾ ਹੈਗਾ ਪ੍ਰੋਪਰ ਡਾਕਟਰ ਨੂੰ ਦਿਖਾ ਕੇ ਹੀ ਇਲਾਜ ਦਵਾਓ, ਚਾਹੇ ਉਹ ਤੁਸੀਂ ਅੰਗਰੇਜ਼ੀ ਦਵਾਈ ਜੇ ਲੈ ਰਹੇ ਹੋ ਤਾਂ ਵੀ, ਜੇ ਹੋਮਿਓਪੈਥੀ ਲੈ ਰਹੇ ਹੋ ਤਾਂ ਵੀ, ਹੋਮਿਓਪੈਥੀ ਚ ਵੀ ਓਨੀ ਹੀ ਫਾਸਟ ਬਲਕਿ ਉਸ ਤੋਂ ਵੀ ਫਾਸਟ ਰਿਜ਼ਲਟ ਮਿਲਦੇ ਨੇ ਬੁਖਾਰ ਦੇ ਵਿੱਚ। ਇਹ ਲੋਕਾਂ ਨੂੰ ਗਲਤ ਫਹਿਮੀ ਆਪਣੀ ਦੂਰ ਕਰ ਦੇਣੀ ਚਾਹੀਦੀ ਹੈ ਵੀ ਹੋਮਿਓਪੈਥੀ ਸ਼ਾਇਦ ਬੁਖਾਰ ਦੇ ਵਿੱਚ ਓਨਾ ਛੇਤੀ ਕੰਮ ਨਹੀਂ ਕਰਦੀ, ਬਲਕਿ ਹੋਮਿਓਪੈਥੀ ਚ ਬੁਖਾਰ ਦੇ ਵਿੱਚ ਬਹੁਤ ਛੇਤੀ ਬਹੁਤ ਜਲਦੀ ਕੰਮ ਠੀਕ ਹੁੰਦੇ ਆ।
ਤਾਂ ਜੀ ਤੁਹਾਡਾ ਕੋਈ ਸਵਾਲ? ਮੇਰੇ ਤੇ ਸਵਾਲ ਹੀ ਸਵਾਲ ਆ, ਮੈਂ ਤੇ ਤੁਹਾਡੇ ਜਵਾਬ ਸੁਣਦਾ ਪਹਿਲਾਂ। ਜੀ ਦੱਸੋ ਤਾਂ ਜੀ। ਡਾਕਟਰ ਸਾਹਿਬ ਮੈਂ ਤੇ ਪੁੱਛਣਾ ਸੀ ਵੀ ਜਿਹੜੀਆਂ ਆਮ ਤੁਸੀਂ ਜ਼ਿਆਦਾਤਰ, ਮੈਂ ਤੇ ਇਹ ਵੀ ਕਹਿਣਾ ਵੀ ਸਕੈਨ ਕਰਾ ਲਓ ਨਾ 100 ਬੰਦਿਆਂ ਨੂੰ, ਜਿਹਨਾਂ ਦੇ ਕੋਈ ਦਰਦ ਨਹੀਂ ਵੀ ਪੈਂਦਾ ਉਹਨਾਂ ਦੇ ਵੀ 95-90 ਬੰਦਿਆਂ ਦੇ ਪੱਥਰੀ ਨਿਕਲ ਆਉਂਦੀ ਆ ਗੁਰਦਿਆਂ ਚ, ਉਹਨਾਂ ਨੂੰ 5-7 ਨੂੰ ਦਰਦ ਪੈਂਦਾ, ਬਾਕੀ ਬੇਚਾਰੀਆਂ ਉਹ ਸਾਇਲੈਂਟ ਹੀ ਰਹਿੰਦੀਆਂ। ਯਾਨੀ ਪੱਥਰੀ ਬਹੁਤ ਜ਼ਿਆਦਾ ਜਿਹੜੀ ਆ ਆਮ ਬੰਦੇ ਦੇ ਨਿਕਲ ਰਹੀ ਆ। ਪਹਿਲਾਂ ਤਾਂ ਮੇਰਾ ਇਹ ਸੀ ਸਵਾਲ ਆ ਵੀ ਇਹ ਪੱਥਰੀ ਬਣ ਕਿੱਦਾਂ ਜਾਂਦੀ ਆ, ਬੰਦਾ ਖਾਂਦਾ ਪੀਂਦਾ ਚੰਗਾ ਭਲਾ ਵੀ ਹੋਵੇ, ਜਾਂ ਕਈ ਕੁਛ ਕਹਿੰਦੇ ਆ ਵੀ ਪਾਣੀ ਘੱਟ ਪੀਂਦਾ, ਜਾਂ ਕੁਛ ਕਹਿੰਦੇ ਆ ਵੀ ਇਹ ਪਹਿਲਾਂ ਤੇ ਬਣਦੀ ਕਿੱਦਾਂ ਬੰਦੇ ਦੇ ਅੰਦਰ, ਇਹਦਾ ਫਿਰ ਇਲਾਜ ਬਾਅਦ ਚ ਆਪਾਂ ਪੁੱਛਾਂਗੇ।
ਜੀ ਤੁਸੀਂ ਸਵਾਲ ਵਧੀਆ ਕੀਤਾ, ਬਹੁਤ ਵਧੀਆ ਕੀਤਾ, ਬੜੇ ਕੰਮ ਦਾ ਸਵਾਲ ਹੈ, ਕਿਉਂਕਿ ਹਰ ਇੱਕ ਬੰਦਾ ਮੇਰੇ ਖਿਆਲ ਪੱਥਰੀਆਂ ਤੋਂ ਵੀ ਹਰ ਦੂਜਾ ਚੌਥਾ ਬੰਦਾ ਅਫੈਕਟਿਡ ਹੈ। ਤੇ ਪੱਥਰੀਆਂ ਦਾ ਬਣਨ ਦਾ ਕਾਰਨ ਮੇਨ ਸਰੀਰ ਦਾ ਮੈਟਾਬੋਲਿਜ਼ਮ ਹੈ, ਜਦੋਂ ਉਹ ਵਿਗੜ ਜਾਂਦਾ। ਮੈਟਾਬੋਲਿਜ਼ਮ ਮਤਲਬ ਸਰੀਰ ਦੀ ਕਾਰਯ ਸ਼ੈਲੀ ਜਿਹੜੀ ਹੈ, ਕੰਮ ਕਰਨ ਦੀ ਜਿਹੜੀ ਪ੍ਰਵਿਰਤੀ ਹੈ ਸਰੀਰ ਦੀ, ਸਰੀਰ ਦੇ ਅੰਦਰ ਉਹ ਜਦ ਵਿਗੜ ਜਾਂਦੀ ਹੈ, ਜਿਵੇਂ ਜੋ ਅਸੀਂ ਖਾਂਦੇ ਹਾਂ ਉਹ ਐਨਰਜੀ ਦੇ ਵਿੱਚ ਕਨਵਰਟ ਹੁੰਦਾ, ਗਲੂਕੋਜ਼ ਚ ਕਨਵਰਟ ਹੁੰਦਾ, ਆਪਣੇ ਹਰ ਇੱਕ ਬੋਡੀ ਦੀ ਹਰ ਇੱਕ ਚੀਜ਼ ਨੂੰ ਅਬਜ਼ਰਬ ਕਰਦੀ ਹੈ, ਖਾਣ ਵਾਲੀ ਚੀਜ਼ ਨੂੰ ਅਬਜ਼ਰਬ ਕਰਦੀ ਹੈ, ਤਾਂ ਹੀ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ। ਜਦ ਉਹ ਚੀਜ਼ ਉਸ ਮੈਟਾਬੋਲਿਜ਼ਮ ਨੂੰ ਅਸੀਂ ਦੇਖਦੇ ਹਾਂ ਕਿ ਉਹ ਵਿਗੜ ਜਾਂਦਾ ਹੈ, ਤਾਂ ਕੋਈ ਚੀਜ਼ ਜ਼ਰੂਰਤ ਨਾਲ ਜ਼ਿਆਦਾ ਅਬਜ਼ਰਬ ਕਰ ਲੈਂਦੇ ਆ, ਕੋਈ ਚੀਜ਼ ਜ਼ਰੂਰਤ ਨਾਲ ਜ਼ਿਆਦਾ ਐਕਸਕ੍ਰੀਟ ਕਰ ਦਿੰਦੀ ਹੈ ਬੋਡੀ, ਕੋਈ ਚੀਜ਼ ਜ਼ਰੂਰਤ ਨਾਲ ਜ਼ਿਆਦਾ ਉਹ ਲੈਣੀ ਹੁੰਦੀ, ਸਰੀਰ ਕਰ ਲੈਣਾ ਚਾਹੁੰਦਾ ਲੇਕਿਨ ਉਹ ਜ਼ਿਆਦਾ ਲੈ ਲੈਂਦਾ, ਅਬਜ਼ਰਬ ਕਰ ਲੈਂਦਾ ਖਾਣੇ ਤੋਂ, ਤਾਂ ਉਹਨਾਂ ਕਾਰਨਾਂ ਕਰਕੇ ਇਹ ਪੱਥਰੀਆਂ ਫਸਦੀਆਂ ਨੇ ਸਰੀਰ ਦੇ ਵਿੱਚ। ਤੇ ਉਹ ਪੱਥਰੀਆਂ ਫਿਰ ਇਹ ਬਹੁਤ ਸਾਰੇ ਮਰੀਜ਼ ਆਪਾਂ ਦੇਖਦੇ ਹਾਂ ਕਿ ਇੱਕ ਵਾਰੀ ਪੱਥਰੀ ਨਿਕਲ ਗਈ ਉਹਨਾਂ ਦੇ ਵਾਰ ਵਾਰ ਬਣੀ ਜਾਂਦੀ ਹੈ, ਉਹਦਾ ਕਾਰਨ ਵੀ ਹੁੰਦਾ। ਤੁਸੀਂ ਜਿੰਨੀ ਵਾਰ ਮਰਜ਼ੀ ਓਪਰੇਸ਼ਨ ਨਾਲ, ਚਾਹੇ ਲੇਜ਼ਰ ਨਾਲ, ਲਾਸਿਕ ਨਾਲ, ਲੇਜ਼ਰ ਨਾਲ ਕਢਾਈ ਚੱਲੋ, ਚਾਹੇ ਤੁਸੀਂ ਉਹ ਕਿਸੇ ਦੇਸੀ ਦਵਾਈ ਨਾਲ ਕਢਾ ਲਓ ਉਹਨੂੰ, ਪਰ ਉਹ ਵਾਰ ਵਾਰ ਬਣੀ ਜਾਂਦੀਆਂ ਨੇ। ਉਹ ਉਦੋਂ ਤੱਕ ਡਾਕਟਰ ਜਦ ਤੱਕ ਉਸ ਮਰੀਜ਼ ਨੂੰ ਸਮਝ ਕੇ ਕਿ ਇਹਦਾ ਮੈਟਾਬੋਲਿਜ਼ਮ ਖਰਾਬ ਹੈ, ਇਹਦਾ ਉਹਦਾ ਯੂਰਿਕ ਐਸਿਡ ਵੱਧਦਾ ਹੋਵੇ, ਉਹਦੇ ਕਰਕੇ ਪੱਥਰੀਆਂ ਬਣਦੀਆਂ ਨੇ, ਇਸ ਤਰ੍ਹਾਂ ਦੇ ਵੀ ਹੁੰਦੇ ਨੇ ਕਿਸ ਹੋ ਸਕਦਾ ਕੈਲਸ਼ੀਅਮ ਡਿਪੋਜ਼ੀਸ਼ਨ ਦੀ ਕੋਈ ਪ੍ਰੋਬਲਮ ਹੈ, ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦ ਡਾਕਟਰ ਨੋਟਿਸ ਕਰਦਾ ਹੈ ਤਾਂ ਉਹਦੇ ਅਕੋਰਡਿੰਗਲੀ ਉਹਨੂੰ ਟ੍ਰੀਟਮੈਂਟ ਦਿੰਦਾ, ਤਾਂ ਫਿਰ ਉਹ ਪੱਥਰੀ ਦੁਬਾਰਾ ਬਣਨੀ ਬੰਦ ਹੁੰਦੀ ਹੈ। ਉਹ ਕਰਨਾ ਬਹੁਤ ਜ਼ਰੂਰੀ ਹੈ, ਫਿਰ ਉਹਨੂੰ ਵਾਰ ਵਾਰ ਪੱਥਰੀ ਬਣਨ ਦੀ ਤਕਲੀਫ਼ ਖਤਮ ਹੋ ਜਾਂਦੀ ਹੈ, ਔਰ ਜਿਹੜੀ ਪੱਥਰੀ ਹੁੰਦੀ ਹੈ ਉਹ ਆਲਰੇਡੀ ਬਣੀ ਹੋਈ ਹੈ ਉਹਨੂੰ ਵੀ ਕੱਢਣ ਚ ਹੈਲਪ ਕਰਦੀ ਹੈ। ਇਸ ਚੀਜ਼ ਦੇ ਵਿੱਚ ਹੋਮਿਓਪੈਥੀ ਬਹੁਤ ਕੰਮ ਆਉਂਦੀ ਹੈ, ਇਸ ਚੀਜ਼ ਨੂੰ ਹੋਮਿਓਪੈਥੀ ਹੀ ਕਰ ਸਕਦੀ ਹੈ ਵੀ ਮੈਟਾਬੋਲਿਕ ਸਿਸਟਮ ਨੂੰ, ਬੋਡੀ ਦੇ ਨੂੰ ਠੀਕ ਕਰਨਾ, ਇਹ ਹੋਮਿਓਪੈਥਿਕ ਮੈਡੀਸਨ ਨਾਲ ਵੀ ਹੋ ਸਕਦਾ।
ਇਹ ਦਰਅਸਲ ਹੋਮਿਓਪੈਥੀ ਦੇ ਨਾਲ ਤੁਸੀਂ ਕਿਹਾ ਵੀ ਜਿਹੜਾ ਇਹਦਾ ਇਲਾਜ ਹੋ ਸਕਦਾ,
ਇਹਦੇ ਵਿੱਚ ਜਦੋਂ ਸਕੈਨ ਕਰਾਉਂਦੇ ਹਾਂ ਤੇ ਉਹ ਪੱਥਰੀ ਦੀ ਜਿਹੜੀ ਆ ਉਹ ਮਾਤਰਾ ਦੱਸਦੇ ਵੀ ਇੰਨੀ ਮੋਟੀ ਆ, ਕੋਈ ਉਹਨੇ ਵੀ 6 mm ਦੀ ਆ, 12 mm ਦੀ ਆ। ਹੋਮਿਓਪੈਥੀ ਦੇ ਵਿੱਚ ਕਿੰਨੇ mm ਦੀ ਜਿਹੜੀ ਪੱਥਰੀ ਜਿਹੜੀ ਜਿਹਨੂੰ ਆਪਾਂ ਕਹਿ ਸਕਦੇ ਵੀ ਉਹ ਨਿਕਲ ਸਕਦੀ ਆ, ਇਲਾਜ ਹੋ ਸਕਦਾ, ਇਹ ਜੀ ਇਹਦੇ ਬਾਰੇ ਥੋੜਾ ਜਿਹਾ, ਕਿਉਂਕਿ ਕਈਆਂ ਨੂੰ ਇਹ ਹੁੰਦਾ ਵੀ ਪੱਥਰੀ ਬਹੁਤ ਵੱਡੀ ਆ, ਖਰੇ ਹੁਣ ਦਵਾਈ ਨਾਲ ਨਿਕਲਣੀ ਨੀ, ਕਈਆਂ ਨੂੰ ਲੱਗਦਾ ਵੀ ਸ਼ਾਇਦ ਇਹ ਨਿਕਲ ਸਕਦੀ ਆ। ਇਹਦੇ ਬਾਰੇ ਵੀ ਬੜੇ ਸਵਾਲ ਜਵਾਬ ਆਪਸੇ ਹੁੰਦੇ ਰਹਿੰਦੇ, ਥੋੜਾ ਜਿਹਾ ਇਹ ਜ਼ਰੂਰ ਦੱਸੋ ਵੀ ਕਿੰਨੇ mm ਦੀ ਪੱਥਰੀ ਵਾਲਾ ਬੰਦਾ ਤੁਹਾਡੇ ਕੋਲ ਆਵੇ ਤੇ ਬਿਲਕੁਲ ਠੀਕ ਹੋ ਸਕਦਾ।
ਦੇਖੋ ਇਹਦੇ ਵਿੱਚ ਇਹ ਹੈ ਕਿ ਕਿੰਨੇ ਵੀ mm ਦੀ ਪੱਥਰੀ ਵਾਲਾ ਹੋਵੇ ਮਰੀਜ਼ ਉਹ ਆ ਸਕਦਾ, ਪਹਿਲਾ ਜਵਾਬ ਰਹੇ ਹੋਮਿਓਪੈਥੀ ਦੇ ਵਿੱਚ। ਉਹਦਾ ਕਾਰਨ ਇਹ ਨੀ ਹੈ ਕਿ ਉਹ ਜੇ 20 mm ਦੀ ਕਿਸੇ ਦੇ ਪੱਥਰੀ ਹੈ, 22 mm ਦੀ ਪੱਥਰੀ ਹੈ ਤਾਂ ਉਹਨੂੰ ਹੋਮਿਓਪੈਥੀ ਕੱਢ ਦੂਗੀ, ਉਦਾਂ ਹੀ ਕੱਢ ਦੂਗੀ, ਉਹ ਨਾ ਤਾਂ ਉਵੇਂ ਹੀ ਨਿਕਲ ਸਕਦੀ ਹੈ। ਨੰਬਰ 2 ਜੇ ਉਵੇਂ ਹੀ ਨਿਕਲੂਗੀ ਉਹ ਸਾਫ਼ ਦੀ ਸਾਫ਼ ਦੀ ਤਾਂ ਮਰੀਜ਼ ਨੂੰ ਬਹੁਤ ਜ਼ਿਆਦਾ ਤਕਲੀਫ, ਇੰਟਰਨਲ ਹੈਮਰੇਜ ਹੋ ਸਕਦੀ ਹੈ, ਇੰਟਰਨਲ ਇੰਜਰੀਜ ਹੋ ਸਕਦੀਆਂ ਨੇ, ਤਾਂ ਉਹ ਪੋਸੀਬਲ ਨਹੀਂ ਹੈਗਾ ਵੀ ਉਵੇਂ ਐਸ ਇਟ ਇਜ਼ ਉਹਨੂੰ ਕੱਢਿਆ ਜਾਵੇ। ਜੇ ਤਾਂ ਛੋਟੀ ਪੱਥਰੀ ਹੈ ਕਿਸੇ ਦੇ 3 mm ਦੀ ਹੈ, 5 mm ਦੀ ਹੈ, 8 mm ਦੀ ਹੈ, 12 mm ਦੀ ਹੈ, ਉਵੇਂ ਤਾਂ ਪੱਥਰੀਆਂ ਦੇ ਉਵੇਂ ਦੀ ਉਵੇਂ ਨਿਕਲਣ ਦੇ ਆਸਾਰ ਹੁੰਦੇ ਹਨ। ਜਿਹੜੀਆਂ ਬੜੀਆਂ ਪੱਥਰੀਆਂ ਹੁੰਦੀਆਂ ਨੇ ਉਹਨਾਂ ਨੂੰ ਘਸਾ ਕੇ ਤੋੜ ਕੇ ਬਾਹਰ ਕੱਢਿਆ ਜਾ ਸਕਦਾ, ਉਹਦੇ ਵਾਸਤੇ ਲੰਬਾ ਸਮਾਂ ਚਾਹੀਦਾ ਹੁੰਦਾ। ਤੇ ਮੇਰੇ ਕੋਲ, ਮੈਂ ਪਰਸਨਲੀ ਵੀ ਤੁਹਾਨੂੰ ਦੱਸਦਾ, ਮੇਰੇ ਕੋਲ 30 mm ਦੀ ਸਟੋਨ ਦਾ ਵੀ ਮੈਂ ਕੇਸ ਲਿਆ ਹੋਇਆ, 25 mm ਦੀ ਸਟੋਨ ਦਾ ਕੇਸ ਵੀ ਮੇਰੇ ਕੋਲ ਚੱਲ ਰਹੇ ਨੇ। ਇਹ ਕੇਸਿਸ ਜਿਹੜੇ ਹੁੰਦੇ ਨੇ ਮੇਰੇ ਕੋਲ, ਉਸ ਬੰਦੇ ਨੂੰ ਇਹ ਪਤਾ ਹੈ ਕਿ ਮੈਂ ਆਪਰੇਸ਼ਨ ਨੀ ਕਰਾਣਾ, ਉਹਨੇ ਇਹ ਸੋਚਿਆ ਹੋਇਆ ਕਿ ਮੈਂ ਆਪਰੇਸ਼ਨ ਨੀ ਕਰਾਣਾ। ਹਾਲਾਂਕਿ ਇਸ ਕੇਸਿਸ ਦੇ ਵਿੱਚ ਜਿਨ੍ਹਾਂ ਨੂੰ ਕਾਹਲੀ ਹੁੰਦੀ ਹੈ ਅਸੀਂ ਰਿਕਮੈਂਡ ਕਰਦੇ ਹਾਂ ਵੀ ਜਾਓ ਇਹਨੂੰ ਤੁਸੀਂ ਰਿਮੂਵ ਕਰਵਾ ਲਓ, ਆਪਰੇਸ਼ਨ ਰਾਹੀਂ ਇਹਨੂੰ ਕਢਵਾ ਲਓ, ਲੇਜ਼ਰ ਰਾਹੀਂ ਇਹਨੂੰ ਕਢਵਾ ਲਓ, ਠੀਕ ਹੈ ਜੀ। ਲੇਕਿਨ ਜਿਹੜਾ ਬੰਦਾ ਸਮਾਂ ਦੇਣਾ ਚਾਹੁੰਦਾ ਆਪਣੇ ਆਪ ਨੂੰ, ਉਹ ਕਹਿੰਦਾ ਕਿ ਮੈਂ ਸਿਰਫ ਦਵਾਈ ਨਾਲ ਹੀ ਠੀਕ ਹੋਣਾ ਚਾਹੁੰਦਾ, ਤਾਂ ਸਾਡੇ ਕੋਲ ਪੂਰਾ ਇਲਾਜ ਹੈ ਬੜੀਆਂ ਪੱਥਰੀਆਂ ਵਾਸਤੇ ਵੀ, ਤਾਂ ਮਰੀਜ਼ ਬਿਨਾਂ ਕਿਸੇ ਤਕਲੀਫ ਤੋਂ, ਬਿਨਾਂ ਕਿਸੇ ਪ੍ਰੋਬਲਮ ਤੋਂ ਲਗਾਤਾਰ ਇਲਾਜ ਕਰਕੇ ਉਸ ਪੱਥਰੀਆਂ ਨੂੰ ਖਤਮ ਕਰ ਸਕਦਾ। ਹੁਣ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ 30 mm ਦੀ ਪੱਥਰੀ ਵਾਲੇ ਪੇਸ਼ੈਂਟ ਨੇ ਮੇਰੇ ਕੋਲ, ਉਹਨਾਂ ਨੂੰ ਚੱਲਦਿਆਂ ਮੇਰੇ ਕੋਲ ਸ਼ਾਇਦ 2.5 ਸਾਲ ਦੇ ਕਰੀਬ ਹੋ ਗਏ, ਲਗਾਤਾਰ ਪੇਸ਼ੈਂਟ ਮੇਰੇ ਕੋਲ ਦਵਾਈ ਖਾ ਰਿਹਾ, ਤੇ ਉਹਦੀ ਪੱਥਰੀ ਬਹੁਤ ਛੋਟੀ ਰਹਿ ਗਈ ਹੁਣ। ਲੇਕਿਨ ਇੰਨਾ ਲੰਬਾ ਸਮਾਂ ਵੇਟ ਕਰਨਾ ਕਿਸੇ ਦੀ ਮਤਲਬ ਪੇਸ਼ੈਂਟ ਹੁੰਦੀ ਹੈ ਨੀ, ਤਾਂ ਇਸ ਤਰ੍ਹਾਂ ਹੀ ਈਵਨ ਕਿ ਜਿਹੜੀ ਗੋਲ ਬਲੈਡਰ ਦੀ ਪੱਥਰੀ ਹੁੰਦੀ ਹੈ, ਪਿੱਤੇ ਦੀ ਪੱਥਰੀ ਜਿਹੜੀ ਹੈ, ਉਹਦੇ ਵਾਸਤੇ ਵੀ ਅਸੀਂ ਲੰਬਾ ਸਮਾਂ ਸਾਨੂੰ ਚਾਹੀਦਾ ਹੁੰਦਾ, ਉਹ ਵੀ ਕਿਉਂਕਿ ਗੋਲ ਬਲੈਡਰ ਤੋਂ ਨਿਕਲਣ ਲਈ ਕੋਈ ਜਗ੍ਹਾ ਨੀ ਹੁੰਦੀ ਪੱਥਰੀ ਤੋਂ, ਇੱਕ ਤਾਂ ਨਿਕਲਣ ਨੂੰ ਜਗ੍ਹਾ ਹੁੰਦੀ ਹੈ, ਜਿਹੜੀ ਗੋਲ ਬਲੈਡਰ ਹੈ ਉਹਦੇ ਚੋਂ ਨਿਕਲਣ ਨੂੰ ਜਗ੍ਹਾ ਨਾ ਹੋਣ ਕਰਕੇ ਸਾਨੂੰ ਇੱਕੋ ਹੀ ਤਰੀਕਾ ਹੈ ਕਿ ਉਹ ਪੱਥਰੀ ਪਾਊਡਰ ਦੀ ਤਰ੍ਹਾਂ ਹੀ ਮਹੀਨ ਬਣੇ, ਤੇ ਉਹ ਜਿਹੜਾ ਗੋਲ ਬਲੈਡਰ ਜੂਸ ਹੈ ਉਹਦੇ ਰਾਹੀਂ ਉਹ ਸਿਰਫ ਪਲੀਟ ਹੋ ਸਕਦੀ ਹੈ, ਬਾਹਰ ਜਾ ਸਕਦੀ। ਉਹਦੇ ਲਈ ਸਾਨੂੰ ਬਹੁਤ ਲੰਬਾ ਸਮਾਂ ਚਾਹੀਦਾ, ਦਵਾਈ ਹੌਲੀ 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 ਆਪਣਾ ਕੰਮ ਕਰਦੀ ਹੈ। ਇਸ ਤਰ੍ਹਾਂ ਦੇ ਸਾਡੇ ਕੋਲ ਮਰੀਜ਼ ਵੀ ਨੇ ਗੋਲ ਬਲੈਡਰ ਵਾਲੇ ਵੀ, ਉਹ ਲਗਾਤਾਰ ਦਵਾਈ ਖਾ ਰਹੇ ਨੇ, 3-3 ਸਾਲ, 2-3 ਸਾਲ ਹੋ ਗਏ, ਬਿਨਾਂ ਕਿਸੇ ਤਕਲੀਫ ਤੋਂ, ਕੋਈ ਦਰਦ ਨਹੀਂ ਹੁੰਦਾ।
ਜੀ, ਤੇ ਅੱਗੇ ਇੱਕ ਸੁਨੇਹਾ ਵੀ ਆਪਾਂ ਨੂੰ ਆਇਆ, ਲਾਡੀ ਬੈਸ ਭਾਜੀ ਆਸਟ੍ਰੇਲੀਆ ਤੋਂ ਸਾਨੂੰ ਸੁਣਦੇ ਪਏ ਨੇ। ਉਹ ਕਹਿੰਦੇ ਵੀ ਭਾਜੀ ਮੇਰਾ ਲੀਵਰ, ਮੈਨੂੰ ਪ੍ਰੋਬਲਮ ਹੈਗੀ ਆ, ਮੇਰਾ ਲੀਵਰ ਮੇਰਾ ਕਹਿੰਦੇ ਅਪ ਹੁੰਦਾ, ਡਾਕਟਰ ਸਾਹਿਬ ਕਹਿੰਦੇ ਨੇ ਕਿ ਲੀਵਰ ਅਪ ਵਾ। ਡਾਕਟਰ ਸਾਹਿਬ ਥੋੜਾ ਇਹ ਵੀ ਦੱਸਿਓ ਕਿ ਲੀਵਰ ਅਪ ਹੋਣਾ ਕੀ ਆ, ਕਿ ਲੀਵਰ ਦੀ ਸਮੱਸਿਆ ਦੇ ਲਈ ਹੋਮਿਓਪੈਥੀ ਕਿੰਨੀ ਕੁ ਕਾਰਗਰ ਹੈਗੀ।
ਲੀਵਰ ਦੀਆਂ ਹਰ ਇੱਕ ਪ੍ਰੋਬਲਮਸ ਵਾਸਤੇ ਹੋਮਿਓਪੈਥੀ, ਕੀ ਨਾਮ ਦੱਸਿਆ ਤੁਸੀਂ ਉਹਨਾਂ ਦਾ?
ਲਾਡੀ ਬੈਂਸ ਭਾਜੀ।
ਲਾਡੀ ਜੀ, ਤੁਹਾਡੇ ਜਿਹੜੇ ਲੀਵਰ ਦੀ ਪ੍ਰੋਬਲਮ ਹੈ, ਲੀਵਰ ਅਪ ਆਏ ਮੈਂ ਨੀ ਸਮਝਿਆ ਵੀ ਲੀਵਰ ਅਪ ਕੀ ਦਰਦ ਹੁੰਦੀ ਹੈ। ਲੀਵਰ, ਫੈਟੀ ਲੀਵਰ ਨੂੰ ਸ਼ਾਇਦ ਤੁਸੀਂ ਅਪ ਕਹਿੰਦੇ ਹੋਵੋਗੇ, ਆਈ ਡੋਂਟ ਨੋ, ਮੈਨੂੰ ਇਹਦੇ ਬਾਰੇ ਨੀ ਪਤਾ ਵੀ ਅਪ ਤੁਸੀਂ ਆਪਣੀ ਲੈਂਗੁਏਜ ਕਹਿ ਰਹੇ ਹੋ ਜਾਂ ਕੀ ਹੈ। ਤੇ ਫੈਟੀ ਲੀਵਰ ਜੇ ਹੈਗਾ, ਜਿਹਦੇ ਚ ਫੈਟੀ ਹੋ ਜਾਂਦਾ, ਲੀਵਰ ਸਵੈਲਿੰਗ ਹੋ ਜਾਂਦੀ ਹੈ, ਲੀਵਰ ਦਾ ਸਾਈਜ਼ ਵੱਧ ਜਾਂਦਾ, ਤੇ ਉਹਦੇ ਵਿੱਚ LFT ਜੇ ਆਪਾਂ ਟੈਸਟ ਕਰਾਵਾਂਗੇ ਤਾਂ SGOT SGPT ਵਧੇ ਹੋਏ ਹੁੰਦੇ ਨੇ, ਤਾਂ ਉਹਨਾਂ ਨੂੰ ਅਸੀਂ ਫੈਟੀ ਲੀਵਰ ਕਹਿ ਦਿੰਦੇ ਹਾਂ ਉਸ ਚੀਜ਼ ਨੂੰ। ਤਾਂ ਉਹ ਇਹ ਸਾਰੀ ਚੀਜ਼ਾਂ ਹੁੰਦੀਆਂ ਇਸ ਕਰਕੇ ਨੇ ਵੀ ਜਿਹੜੇ ਬੰਦੇ ਦਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਸਟੈਗਨੈਂਟ ਹੈ, ਸੈਰ ਸੂਰ ਨਹੀਂ ਕਰਦਾ ਜ਼ਿਆਦਾ, ਉਹ ਬੈਠਣ ਦਾ ਕੰਮ ਜ਼ਿਆਦਾ, ਤੇ ਉੱਪਰ ਦੀ ਖਾਣਾ ਪੀਣਾ ਉਹਦਾ ਹੈਵੀ ਫੂਡ, ਮਸਾਲੇਦਾਰ ਖਾਣਾ ਜਾਂ ਸ਼ਰਾਬ ਜ਼ਿਆਦਾ ਪੀਣੀ, ਇਹ ਕਾਰਨ ਫੈਟੀ ਲੀਵਰ ਦੇ ਹੁੰਦੇ ਨੇ, ਠੀਕ ਹੈ ਜੀ। ਜਾਂ ਮੋਟਾਪਾ ਵੀ ਕਿਹੜਾ ਕਾਰਨ ਹੁੰਦਾ, ਮੋਟੇ ਲੋਕਾਂ ਦੇ ਵਿੱਚ ਵੀ ਫੈਟੀ ਲੀਵਰ ਦੀ ਸਮੱਸਿਆ ਪਾਈ ਜਾਂਦੀ ਹੈ, ਜਾਂ ਓਵਰ ਮੈਡੀਕੇਸ਼ਨ ਔਫ ਐਲੋਪੈਥੀ ਦਵਾਈ ਜ਼ਿਆਦਾ ਹੋ, ਕੋਈ ਐਂਟੀਬਾਇਟਿਕਸ ਜਾਂ ਕੋਈ ਹੋਰ ਮੈਡੀਸਨ ਲੰਬੇ ਸਮੇਂ ਤੋਂ ਲਗਾਤਾਰ ਖਾ ਰਿਹਾ ਤਾਂ ਵੀ ਫੈਟੀ ਲੀਵਰ ਹੋ ਜਾਂਦਾ। ਨਾ ਫੈਟੀ ਲੀਵਰ ਹੋਣ ਦੇ ਕਈ ਤਰ੍ਹਾਂ ਦੇ ਕਾਰਨ ਹੁੰਦੇ ਨੇ, ਇਹ ਇਹਨੂੰ ਠੀਕ ਕਰਨ ਲਈ ਹੋਮਿਓਪੈਥੀ ਇਜ਼ ਦਾ ਬੈਸਟ ਆਪਸ਼ਨ। ਹੋਮਿਓਪੈਥੀ ਦੇ ਵਿੱਚ ਬਹੁਤ ਜਲਦੀ ਰਿਕਵਰ ਹੋ ਜਾਂਦਾ, ਸਟਰੋਂਗ ਹੋ ਜਾਂਦਾ, ਲੀਵਰ ਕੋਈ ਪ੍ਰੋਬਲਮ ਨਹੀਂ ਰਹਿੰਦੀ ਹਮੇਸ਼ਾ ਵਾਸਤੇ।
ਤੇ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਜਿਹੜੀਆਂ ਇਹ ਜਾਣਕਾਰੀਆਂ ਦਿੱਤੀਆਂ ਖਾਸ ਤੌਰ ਤੇ ਇਹਨਾਂ ਸਮੱਸਿਆਵਾਂ ਨੂੰ ਲੈ ਕੇ। ਆਪਾਂ ਹਰ ਵੀਕਐਂਡ ਦੇ ਉੱਤੇ ਹੋਰ ਵੀ ਜਿਹੜੀਆਂ ਬਿਮਾਰੀਆਂ ਦੇ ਉੱਤੇ ਚਰਚਾ ਜਿਹੜੀ ਹੈ ਕਰਦੇ ਰਹਾਂਗੇ, ਕਿ ਸਰੋਤਿਆਂ ਨੂੰ ਵੀ ਆਪਾਂ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਵੀ ਆਪਣੇ ਸਵਾਲ ਜਵਾਬ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਹੈ ਉਹਦਾ ਹੱਲ ਹੋ ਸਕੇ ਤੇ ਉਹਦਾ ਇਲਾਜ ਲੱਭਿਆ ਜਾ ਸਕੇ। ਕਿਉਂਕਿ ਇਲਾਜ ਪ੍ਰਣਾਲੀਆਂ ਬਹੁਤ ਨੇ ਸਾਡੇ ਪੂਰੀ ਦੁਨੀਆਂ ਦੇ ਵਿੱਚ, ਉਸ ਦੇ ਨਾਲੋਂ ਬਿਹਤਰ ਕਿਹਾ ਜਾਂਦਾ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਕਿ ਤੁਸੀਂ ਸਾਲ ਸਾਲ ਵੀ ਦਵਾਈ ਜੇ ਖਾਂਦੇ ਆ ਤਾਂ ਤੁਹਾਡਾ ਉਹਦੇ ਤੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਤੁਹਾਨੂੰ ਐਵੇਂ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਕੋਈ ਦਵਾਈ ਖਾ ਰਹੇ ਹੋ, ਬਸ ਐਜ਼ ਏ ਤੁਸੀਂ ਹਲਕਾ ਹਲਕਾ ਹੱਸਦੇ ਹੱਸਦੇ ਹੀ ਆਪਣੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹੋ। ਇੱਕ ਮਿੱਠੀਆਂ ਗੋਲੀਆਂ ਦੇ ਨਾਲ ਸ਼ੂਗਰ ਫ੍ਰੀ ਜਿਹੜੀ ਇਸ ਤਰੀਕੇ ਦੀ ਕੋਈ ਸਮੱਸਿਆ ਵੀ ਨਹੀਂ ਹੋਣ ਵਾਲੀ। ਤੇ ਡਾਕਟਰ ਸਾਹਿਬ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇਹਨਾਂ ਜਿਹੜੀਆਂ ਚਰਚਾ ਦੇ ਵਿੱਚ ਸਾਡੇ ਸ਼ਾਮਲ ਹੋਏ ਤੇ ਇਹ ਖਾਸ ਗੱਲਾਂ ਬਾਤਾਂ ਕੀਤੀਆਂ। ਥੋੜਾ ਜਿਹੜੇ ਸਾਡੇ ਦੇਸ਼ਾਂ ਪ੍ਰਦੇਸ਼ਾਂ ਤੋਂ ਸੁਣਦੇ ਪਏ ਨੇ ਸਰੋਤੇ, ਉਹਨਾਂ ਨੂੰ ਥੋੜਾ ਜਿਹਾ ਜ਼ਰੂਰ ਦੱਸ ਦਿਓ ਜੇ ਕੋਈ ਪਰਸਨਲ ਗੱਲਬਾਤ ਕਰਨਾ ਚਾਹੁੰਦਾ ਕੋਈ ਬਿਮਾਰੀ ਨੂੰ ਲੈ ਕੇ ਤੇ ਉਹ ਕਿਸ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰ ਸਕਦਾ, ਥੋੜਾ ਜਿਹਾ ਵੀ ਜ਼ਰੂਰ ਦੱਸ ਦਿਓ।
ਜੀ ਜੀ ਜ਼ਰੂਰ ਜ਼ਰੂਰ ਮਨਦੀਪ ਜੀ, ਤੁਸੀਂ ਜੇ ਕਿਸੇ ਨੇ ਵੀ ਮੇਰੇ ਤੋਂ ਕੋਈ ਵੀ ਰਾਏ ਲੈਣੀ ਹੈ, ਕਿਸੇ ਨੇ ਕਿਹੜੇ ਕਿਸਮ ਦੀ ਬਿਮਾਰੀ ਦਾ ਇਲਾਜ ਮੇਰੇ ਤੋਂ ਲੈਣਾ ਹੈ ਤਾਂ ਮੈਨੂੰ ਮੇਰੇ ਨੰਬਰ ਤੇ ਫੋਨ ਕਰ ਸਕਦਾ। ਨੰਬਰ ਨੋਟ ਕਰ ਲਓ, 9876053563, 98760
ਜੀ
53563। ਥੈਂਕ ਯੂ ਮਨਦੀਪ ਜੀ, ਥੈਂਕ ਯੂ ਵੈਰੀ ਮਚ
ਜੀ, ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਸਾਡੇ ਸਰੋਤਿਆਂ ਨੂੰ ਜਾਣਕਾਰੀਆਂ ਦਿੱਤੀਆਂ, ਬਹੁਤ ਬਹੁਤ ਸ਼ੁਕਰੀਆ
ਜੀ,
ਬਹੁਤ ਧੰਨਵਾਦ ਜੀ। ਲਓ ਜੀ ਤਾਂ ਜੀ ਇਹ ਸਾਡੇ ਨਾਲ ਡਾਕਟਰ ਵਿਕਾਸ ਗੁਪਤਾ, ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਸਰੋਤਿਆਂ ਦੇ ਨਾਲ ਨੇ ਇਹਨਾਂ ਨੇ ਪ੍ਰੋਗਰਾਮ ਦਾ ਜਿਹੜਾ ਪੂਰਾ ਪੂਰਾ ਆਨੰਦ ਲਿਆ ਹੋਏਗਾ ਜੀ। ਤੇ ਪਿਆਰੇ ਦੋਸਤੋ, ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤਿਆਂ ਦੇ ਨਾਲ ਜਿਹੜੀਆਂ ਸਾਂਝਾਂ ਆਪਾਂ ਪਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ, ਉਹ ਮਿਲਕੀਜ਼ਾ ਡਾਕਟਰ ਸਾਹਿਬ ਦੇ ਨਾਲ ਆਪਾਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹ ਬਹੁਤ ਸੋਹਣੀਆਂ ਹੋਈਆਂ। ਮੈਨੂੰ ਤਾਂ ਲੱਗਦਾ ਵੀ ਇਲਾਜ ਆਪਾਂ ਨੂੰ ਉਹਨਾਂ ਤੋਂ ਕਰਾਉਣਾ ਹੀ ਚਾਹੀਦਾ ਸੀ। ਤੇ ਇੱਧਰ ਅਮਰਜੀਤ ਸਿੰਘ ਤਾਇਆ ਜੀ ਆਪਾਂ ਨੂੰ ਬੁਲ ਬੁਲਗਾ ਤੋਂ ਸੁਣਦੇ ਪਏ ਨੇ, ਕਹਿੰਦੇ ਮਨਦੀਪ ਢਿੱਲੋਂ ਜੀ, ਟੀਟੂ ਭਾਜੀ ਤੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਤੇ ਮੁਹੰਮਦ ਸਦੀਕ ਦਾ ਕੋਈ ਗੀਤ ਜ਼ਰੂਰ ਸੁਣਾ ਦਿਓ। ਮੁਹੰਮਦ ਸਦੀਕ ਦਾ ਡੂਡਾ ਗੁੱਡ ਲਾ ਦਾਂਗੇ ਜੀ, ਜ਼ਰੂਰ ਲਾਵਾਂਗੇ ਭਾਜੀ। ਤੇ ਮਨਦੀਪ ਸਿੰਘ ਮਾਨ ਸਾਹਿਬ ਕਹਿੰਦੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ, ਮਨਦੀਪ ਭਾਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਕਹਿੰਦੇ ਜੀ ਸੁਖਮਨ ਸੁਖਮਨ ਗੀਤ ਸੁਣਾ ਦਿਓ ਮਨਪ੍ਰੀਤ ਸਿੰਘ ਦਾ। ਮਨਪ੍ਰੀਤ ਸੁਣਦਾ ਬੜਾ ਸੁਣਦਾ ਵੀ ਗੀਤ ਦਾ ਲਾ ਵੀ ਮੁਹੰਮਦ ਸਦੀਕ ਦਾ ਪਹਿਲਾਂ ਮਲਕੀਤ ਲਾ ਨਾ ਗੀਤ ਦਾ, ਬਾਕੀ ਫਿਰ ਸੁਖਮਨ ਸੁਖਮਨ ਲਾ ਦੀ ਮੇਰਾ ਬੋਲਦਾ ਜੀ। ਲਾ ਤਾ ਜੀ ਮੁਹੰਮਦ ਸਦੀਕ ਦਾ ਆਪਾਂ ਸੁਣਦੇ ਹਾਂ ਜੀ ਡਿਊਟ ਗੀਤ, ਨਾ ਰਣਜੀਤ ਕੌਰ ਦੇ ਗਾਇਆ ਹੋਇਆ ਮੇਰਾ ਪੁੱਤ ਸੁਣਾਈ ਮੇਰਾ ਪੁੱਤ ਜੀ।
ਕਹਤ ਜੀ ਦੇ ਛਾਪਾ ਚੱਲੇ, ਕਾਤ ਜੀ ਦੇ ਛਾਪਾ ਚੱਲੇ ਦੂਜੇ ਹੱਥ ਰੁਮਾਲ, ਕਾਤ ਜੀ ਦੇ ਛਾਪਾ ਚੱਲੇ ਦੂਜੇ ਹੱਥ ਰੁਮਾਲ। ਦਸ ਦਿਨ ਗੱਲ ਪਤਲੋ ਕੁਛ ਦਿਨ ਹੋ ਗਿਆ ਸਾਲ, ਦਸ ਦਿਨ ਗੱਲ ਪਤਲੋ ਕੁਛ ਦਿਨ ਹੋ ਗਿਆ ਸਾਲ, ਦਸ ਦਿਨ ਗੱਲ ਪਤਲੋ
ਕਾਤ ਦੇ ਵਿੱਚ ਬੋਤਲ ਜੀ ਦੇ, ਕਾਤ ਦੇ ਵਿੱਚ ਬੋਤਲ ਜੀ ਦੇ ਦੂਜੇ ਹੱਥ ਦੁਨਾਲ, ਕਾਤ ਦੇ ਵਿੱਚ ਬੋਤਲ ਜੀ ਦੇ ਦੂਜੇ ਹੱਥ ਦੁਨਾਲ। ਨਿਪਣੀ ਨ ਪਤਲੋ ਦੀ ਰੈਲੀ ਚੋਬਰ ਨਾਲ, ਨਿਪਣੀ ਨ ਪਤਲੋ ਦੀ ਰੈਲੀ ਚੋਬਰ ਨਾਲ, ਨਿਪਣੀ ਨ ਪਤਲੋ ਦੀ
ਮਾਰਾ ਗਲੀਆਂ ਦੇ ਵਿੱਚ ਰੰਸ਼ ਦਾ ਬੀਖ ਹੋ ਕੇ ਨੈਣਾ ਦੀ ਸਰਦਣ ਦੇ ਉੱਤੇ ਤੇਲ ਆਸ ਦਾ ਚੋਕੇ ਤੇਰੇ ਮਾਰਾ ਗਲੀਆਂ ਦੇ ਵਿੱਚ ਬਿਰਾਂ ਸ਼ਰਾਬੀ ਹੋ ਕੇ ਛਾਲਾ ਤੂੰ ਤੱਕ ਲੈ ਮਿੱਤਰਾਂ ਨੂੰ ਮਿੱਟੀਆਂ ਨਜ਼ਰਾਂ ਲਾ ਛਾਲਾ ਤੂੰ ਤੱਕ ਲੈ ਮਿੱਤਰਾਂ ਨੂੰ ਮਿੱਟੀਆਂ ਨਜ਼ਰਾਂ ਲਾ ਦੱਸਦੀ ਨਾ ਗੱਲ ਪਤਲੋ ਪੁੱਛਦੇ ਨੂੰ ਹੋ ਗਿਆ ਸਾਲ ਦੱਸਦੀ ਨਾ ਗੱਲ ਪਤਲੋ ਪੁੱਛਦੇ ਨੂੰ ਹੋ ਗਿਆ ਸਾਲ ਦੱਸਦੀ ਨਾ ਗੱਲ ਪਤਲੋ ਕਰੂੰਗਾ ਆਪਣੇ ਵੱਲੋਂ ਨਿਸ਼ਾਨੀ ਸਾਲ ਹੋ ਗਿਆ ਤੇਰਾ ਸੰਭਾਲੀ ਮੇਲਿਓ ਲਾ ਕੇ ਗਾਨੀ ਸੋਚਿਆ ਸੀ ਤੈਨੂੰ ਭੇਟ ਕਰੂੰਗਾ ਆਪਣੇ ਵੱਲੋਂ ਨਿਸ਼ਾਨੀ ਇਹੋ ਜੇ ਪਲ ਕਿਸੇ ਕਿਸੇ ਨੂੰ ਮਿਲ ਜੇ ਕਿਸਮਤ ਨਾਲ ਇਹੋ ਜੇ ਪਲ ਕਿਸੇ ਕਿਸੇ ਨੂੰ ਮਿਲ ਜੇ ਕਿਸਮਤ ਨਾਲ ਦੱਸਦੀ ਨਾ ਗੱਲ ਪਤਲੋ ਕੁਛ ਦਿਨ ਹੋ ਗਿਆ ਸਾਲ ਦੱਸਦੀ ਨਾ ਗੱਲ ਪਤਲੋ ਕੁਛ ਦਿਨ ਹੋ ਗਿਆ ਸਾਲ ਦੱਸਦੀ ਨਾ ਗੱਲ ਪਤਲੋ
ਜੀ ਇਹ ਮਲਕੀਤ ਵਾਂਗੂ ਖਾਣਾ ਜੋ ਨਾ ਕੁੱਕੜਾ ਤੇ ਮਲਕੀਤ ਵਰਗੇ ਨੂੰ ਬਣਾ ਕੇ ਉਹਨੇ ਖਾ ਜਾਣਾ ਫੇਰ ਇਹਦੀ ਕਿਸੇ ਗੱਲ ਪਤਲੋ ਕੀ ਕਰੂ ਵਿਚਾਰੀ ਪਤਲੋ ਮੋਟਵਾ ਤੇ ਸਮਝਲਾ ਹੀ ਨੀ ਰਹਿ ਜਾਂਦਾ ਇਹ ਤੇ ਗੱਲ ਤਾਂ ਅੱਜ ਸਹੀ ਆ ਤੇ ਜੇ ਤੇ ਘਰ ਜਿਹੜੇ ਬਚਾਉਣ ਵਾਲੇ ਹੁੰਦੇ ਨਾ ਘਰ ਪੋਤਾ ਉਹ ਬਹੁਤੇ ਮੀਟ ਆਂਡੇ ਨੂੰ ਨੀ ਪੈਂਦੇ ਉਹ ਰੁੱਖੇ ਸੁੱਖੇ ਖਾ ਕੇ ਗੁਜ਼ਾਰਾ ਵਿਚਾਰੇ ਕਰਨ ਵਾਲੇ ਹੁੰਦੇ ਆ ਹੁਣ ਤੇ ਜ਼ਿਆਦਾ ਮੈਨੂੰ ਲੱਗਦਾ ਜ਼ਿਆਦਾ ਹੀ ਮਸਲਾ ਬਣਿਆ ਖਾਣ ਪੀਣ ਦੇ ਵਿੱਚ ਦੁਨੀਆਂ ਖਾ ਪੀ ਕੇ ਬਿਮਾਰ ਹੁੰਦੀ ਆ ਫਿਰ ਹਾਏ ਹਾਏ ਕਰਕੇ ਆਪਾਂ ਡਾਕਟਰ ਲੱਭਦੇ ਹਾਂ ਨਵੇਂ ਨਵੇਂ ਡਾਕਟਰ ਆਪਾਂ ਨੂੰ ਲੱਭਣੇ ਪੈਂਦੇ ਮਗਰੋਂ ਬਈ ਆਹ ਡਾਕਟਰ ਉਹ ਡਾਕਟਰ ਫਿਰ ਡਾਕਟਰ ਹੀ ਜਦੋਂ ਆਪਾਂ ਨੂੰ ਟੱਕਰਦੇ ਆ ਫਿਰ ਉਹ ਟੱਕਰਦੇ ਵੀ ਮਗਰੋਂ ਪੈਸਾ ਮਾਰਨ ਵਾਲੇ ਹੀ ਆ ਤੇ ਕੋਈ ਕੋਈ ਚੰਗਾ ਡਾਕਟਰ ਕਰਦਾ ਜਿਹੜਾ ਸਹੀ ਇਲਾਜ ਕਰ ਦੇਵੇ
ਤੇ ਕਿ ਤੂੰ ਚੰਗਾ ਵੀ ਖਾਣ ਪੀਣ ਆਪਣਾ ਜਿਹੜਾ ਉਹ ਸੋਹਣਾ ਰੱਖੀਏ ਤਾਂ ਕਿ ਜਿਹੜੀ ਸਾਡੀ ਆ ਸਿਹਤ ਆ ਤੰਦਰੁਸਤ ਰਵੇ
ਜੀ। ਲਓ ਬਤਾਇਆ ਜੀ, ਪ੍ਰੋਗਰਾਮ ਦੇ ਵਿੱਚ ਜਾਣ ਦਾ ਸਮਾਂ ਹੋ ਗਿਆ ਜੀ। ਵੈਸੇ ਚਾਹੁੰਦਾ ਸੀ ਕੋਈ ਨਾ ਕੋਈ ਤੇ ਸੂਫੀ ਗੀਤ ਜ਼ਰੂਰ ਸੁਣਾਇਆ ਜਾਵੇ, ਗੀਤ ਨਹੀਂ ਸੁਣਾ ਪਾਵਾਂਗੇ ਹਾਂ, ਪਰ ਮੈਂ ਇਹ ਜ਼ਰੂਰ ਵਾਅਦਾ ਕਰਦਾ ਕਿ ਸੋਮਵਾਰ ਨੂੰ ਕੋਈ ਨਾ ਕੋਈ ਸੂਫੀ ਗੀਤ ਜ਼ਰੂਰ ਆਪਣੇ ਸਰੋਤਿਆਂ ਨੂੰ ਸੁਣਾਵਾਂਗਾ, ਕਿਉਂਕਿ ਪਿਆਰ ਇਹਨਾਂ ਕਰਦੇ ਨੇ ਸਰੋਤੇ ਕਿ ਸਮਾਂ ਨਹੀਂ ਮਿਲਦਾ ਆਪਣੇ ਜਿਹੜੇ ਪ੍ਰੋਗਰਾਮ ਦੇ ਵਿੱਚ ਸੂਫੀ ਗੀਤਾਂ ਨੂੰ ਸੁਣਾਉਣ ਦਾ ਵੀ। ਤੇ ਅੱਜ ਲਈ ਇੰਨੀ ਕੁ ਮਾਫ਼ੀ ਤੇ ਇੰਨੀ ਕੁ ਹਾਜ਼ਰੀ ਕਬੂਲ ਕਰਿਓ ਪਿਆਰੇ ਦੋਸਤੋ। ਤੇ ਸੂਫੀ ਗੀਤਾਂ ਦੇ ਨਾਲ ਐਂਡ ਕਰਨਾ ਚਾਹੁੰਦਾ ਸੀ ਮੈਂ, ਪਰ ਜਿਵੇਂ ਜਿਵੇਂ ਫਰਮਾਇਸ਼ਾਂ ਆਉਂਦੀਆਂ ਗਈਆਂ ਤੇ ਆਪਾਂ ਉਸ ਤਰੀਕੇ ਨਾਲ ਪਲੇ ਕਰਦੇ ਰਹੇ ਤੇ ਸਮਾਂ ਆਪਣੇ ਗੁਣ ਦੇ ਵਿੱਚ ਨਹੀਂ ਬਚਿਆ।
ਚਲੋ ਕੁਝ ਨਹੀਂ, ਸੋਮਵਾਰ ਨੂੰ ਕਿਹੜਾ ਆਪਾਂ ਕਿਤੇ ਚੱਲ ਜਾਣਾ, ਸੋਮਵਾਰ ਨੂੰ ਟੱਕਰ ਲਾਂਗੇ
ਜੀ। ਤੇ ਲਓ ਪਿਆਰੇ ਦੋਸਤੋ, ਇੰਨੀ ਹਾਜ਼ਰੀ ਕਬੂਲ ਕਰਿਓ, ਆਪਣਾ ਆਪਣਾ ਖਿਆਲ ਰੱਖਿਓ, ਵੀਕਐਂਡ ਆਪਣਾ ਵਧੀਆ ਮਨਾਇਓ ਜੀ, ਤੇ ਇਹੀ ਅਰਦਾਸ ਕਰਨੀ ਕਿ ਤੁਹਾਡਾ ਸਦਾ ਖੁਸ਼ ਰਹੋ, ਤੁਸੀਂ ਆਬਾਦ ਰਹੋ, ਹੱਸਦੇ ਰਹੋ, ਵੱਸਦੇ ਰਹੋ। ਇਸੇ ਦੇ ਨਾਲ ਹੀ ਆਪਾਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਹੀ ਹੈ ਜੀ, ਮਿਲਕੀ ਤੇ ਆ ਉਹ ਮੇਰਾ ਝੋਲਾ ਫੜਾਈ ਤਾਇਆ ਜੀ, ਕਿੱਧਰ ਨੂੰ ਜਾਣਾ ਕਿਤੇ ਅੱਜ ਕਿਤੇ? ਅੱਜ ਤਾਂ ਸੱਚ ਮੀਟਿੰਗ ਨੀ ਤੁਹਾਡੀ, ਸ਼ਨੀਵਾਰ ਤੇ ਮੀਟਿੰਗ ਹੁੰਦੀ ਹੈ ਪਿੰਡ ਦੀ।
ਮਰ ਦੋਸਤ ਲਫੇੜੇ ਨਾ ਖਾ ਬੈਠੀ, ਮੀਟਿੰਗ ਹੁੰਦੀ ਪਿੰਡ ਦੇ ਵਿੱਚ ਤੇ ਹੁੰਦੀ ਆ, ਮੀਟਿੰਗ ਹੁੰਦੀ ਆ ਤੇ ਤੈਨੂੰ ਕੋਈ ਪ੍ਰੋਬਲਮ ਆ ਮੀਟਿੰਗ ਦੀ? ਮੀਟਿੰਗ ਵੀ ਬਦੌਲਦੀ ਆ ਬੁੱਧ ਪਿੰਡ, ਜਿਹੜਾ ਚਾਰ ਚੰਨ ਲੱਗੇ ਪਿੰਡ ਨੂੰ, ਅਮਰੀਕਾ, ਕੈਨੇਡਾ, ਹੰਗਰੀ ਫੰਗਰੀ, ਪੋਲੈਂਡ, ਹਾਲੈਂਡ, ਨੀਦਰਲੈਂਡ, ਦੁਨੀਆਂ ਵੇਖਣ ਆਉਂਦੀ ਆ ਵੀ ਇਹ ਤਾਸ਼ਪੁਰ ਕਿਸੇ ਪੈਂਦਾ। ਇਹ ਤਾਂ ਹੈ ਤਾ ਜੀ, ਰੱਬ ਰੱਬ ਕਰੋ, ਰੱਬ ਰੱਬ ਕਰੋ, ਇਹ ਤੁਹਾਡੇ ਨਾਲ ਜਾਣਾ ਤੇ ਹੋਰ ਕਿਸੇ ਚੀਜ਼ ਨੇ ਜਾਣਾ ਨਹੀਂ
ਜੀ।
ਇਹ ਤਾਂ ਹੈ ਤਾ ਜੀ। ਚੰਗਾ ਵੀ ਚਲੀ ਗਏ, ਚੱਲ ਕੀ ਅਕਲਾ ਚੋੜਾ, ਜਿੰਨਾ ਤੂੰ ਰੋਲਾ ਪਾਉਣਾ ਇੰਨਾ ਕੰਮ ਕਰਿਆ ਕਰ।
ਵਾਹਿਗੁਰੂ 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 ਜਦ ਗੁਰੂ ਅਰਜਣ ਬੋਲ ਉਚਾਰੇ ਸੁਖ ਮਨ ਹੋਈ ਚਿਲ ਮਿਲ ਨੂਰ ਗਿਆਨ ਕੀ ਗੰਗਾ ਆਤਮ ਰਸ ਹੈ ਸੋਈ ਮੈਂ ਹੱਸੀ ਮੈਂ ਰੋਈ ਅੱਜ ਤਾਰੇ ਤੱਕਦੀ ਰੂਹ ਤਾਰਿਆਂ ਚਿੱਟੀ ਹੋਈ ਸੱਚਖੰਡ ਦਾ ਪ੍ਰਤਾਪ ਹੈ ਜਿੱਥੇ ਸਹਿਜ ਅਖੰਡਾ ਜਾਪ ਹੈ ਜਿੱਥੇ ਸੱਚਖੰਡ ਦਾ ਪ੍ਰਤਾਪ ਹੈ ਜਿੱਥੇ ਸਹਿਜ ਅਖੰਡ
ਸਤਸੰਗ ਅੰਦਰ ਦੀ ਜੋ ਕਰਕੇ ਪਰਤੇ ਨੇ ਸਮਿਆਂ ਦੀਆਂ ਤਲੀਆਂ ਤੇ ਕੁਝ ਧਰ ਕੇ ਪਰਤੇ ਨੇ ਗੁਰੂ ਅਰਜਨ ਤਵੀਆਂ ਤੇ ਬੈਠਰ ਕੇ ਪਰਤੇ ਨੇ ਉਹ ਸਦਾ ਜਿਉਂਦੇ ਨੇ ਜੋ ਮਰ ਕੇ ਪਰਤੇ ਨੇ ਉਹ ਸਦਾ ਜਿਉਂਦੇ ਨੇ ਜੋ ਮਰ ਕੇ ਪਰਤੇ ਨੇ ਕੋਈ ਟਾਲੋ ਕੀ ਕੋਈ ਬੰਨ ਲਓ ਜਾਣਣ ਦੀ ਟਕਸਾਲ ਬਾਬਾ ਭਗਤ ਦੀ ਤਾਕਤ ਕੀ ਥਿੜਕਾ ਲਓ ਆਦ ਜੁਗਾਦੀ ਚਾਲ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਬਾਬਾ ਦੀਪ ਸਿੰਘ ਜੈ ਸੂਰੇ ਨੀਲੇ ਤਾਰੇ ਡੋਬ ਤੇ ਜਿੰਨਾ ਅੰਦਰੋਂ ਬਾਹਰੋਂ ਸੰਤ ਜੀ
ਇੱਕ ਦਿਨ ਮਹਾਤਮਾ ਕਿਤੇ ਜਾ ਰਹੇ ਸਨ ਨਾਲ ਉਹਨਾਂ ਦਾ ਚੇਲਾ ਦੇਵਦੱਤ ਵੀ ਸੀ ਰਾਹ ਵਿੱਚ ਇੱਕ ਨਦੀ ਦਾ ਪੁਲ ਪਾਰ ਕਰਦਿਆਂ ਉਹਨਾਂ ਦੀ ਨਜ਼ਰ ਇੱਕ ਕੀੜੇ ਤੇ ਪਈ ਜਿਹੜਾ ਪਾਣੀ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਦੀ ਦਾ ਕਿਨਾਰਾ ਥੋੜਾ ਉੱਚਾ ਹੋਣ ਕਰਕੇ ਉਹ ਬਾਰ ਬਾਰ ਪਾਣੀ ਦੇ ਵਿੱਚ ਡਿੱਗ ਜਾਂਦਾ ਸੀ ਮਹਾਤਮਾ ਨਦੀ ਦੇ ਕਿਨਾਰੇ ਗਏ ਉਹਨਾਂ ਆਪਣਾ ਹੱਥ ਪਾਣੀ ਵਿੱਚ ਪਾਇਆ ਜਿਉਂ ਹੀ ਉਹਨਾਂ ਕੀੜੇ ਨੂੰ ਆਪਣੇ ਹੱਥ ਵਿੱਚ ਫੜਿਆ ਉਸਨੇ ਮਹਾਤਮਾ ਦੇ ਹੱਥ ਉੱਪਰ
ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ
ਨਾ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹੀ ਇੱਕ ਮੁੰਦਾਵਣੀ ਹੈ ਮੁੰਦਾਵਣੀ ਮਤਲਬ ਬੁਝਾਰਤ ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੁਣਾਂ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਹਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ
ਮੁੰਦਾਵਣੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟਸ ਤੇ ਵਿਜ਼ਿਟ ਕਰ ਸਕਦੇ ਹੋ harmanradio.com fatehnama.com ਤੇ amazon ਦੀ ਵੈਬਸਾਈਟਸ
ਮਨ ਮੇਰੇ ਗੁਰ ਕੀ ਸਿੱਖ ਸੁਨੀਜ ਹਰ ਕਾ ਨਾਮ ਸਦਾ ਸੁਖ ਦਾਤਾ ਸਹਜੇ ਹਰ ਰਸ ਪੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਕੁਰਬਾਨੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਇਹ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ 9598952-97 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ, 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।